ਲੱਗੀ ਸੀ। ਕਿਹੜਾ ਗਾਇਕ, ਕਿਹੜਾ ਪੋਲੀਟੀਸ਼ੀਅਨ ਕੌਣ ਹੈ ਜਿਹਨੇ ਇਸ ਸਮੇਂ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਨਹੀਂ ਦਿੱਤੀ ਗਈ, ਅਤੇ ਉਸ ਦੀ ਜੋ ਸਮਾਧ ਹੈ ਜੇ ਇਸੇ ਤਰ੍ਹਾਂ ਹੀ ਚੱਲਦੀ ਰਹੀ ਤਾਂ ਉਹ ਇੱਕ ਪੱਕੀ ਸਮਾਧ ਆ ਜਿਹੜੀ ਬਣ ਜਾਵੇਗੀ ਅਤੇ ਲੋਕ ਇਸ ਨੂੰ ਇੱਕ ਤਰ੍ਹਾਂ ਪੂਜਣ ਲੱਗ ਜਾਣਗੇ, ਬਸ਼ਰਤੇ ਕਿ ਇਹ ਜੋ ਸਿਲਸਿਲਾ ਹੈ ਉਹ ਹੋਰ ਅੱਗੇ ਕਿੰਨਾ ਕੁ ਚੱਲਦਾ। ਬ੍ਰੈਂਪਟਨ ਦੇ ਵਿੱਚ ਜੇ ਸਿੱਧੂ ਮੂਸੇਵਾਲਾ ਦਾ ਸ਼ੋਅ ਆਉਣਾ ਸੀਗਾ ਅਤੇ ਉਸ ਤੋਂ ਬਾਅਦ ਇੱਥੇ ਵੀ ਚਰਚਾ ਇਹੀ ਹੋਣੀ ਸੀਗੀ ਕਿ ਇਹਨੂੰ ਕਿਉਂ ਪ੍ਰਮੋਟ ਕੀਤਾ ਜਾ ਰਿਹਾ, ਇਹਦੇ ਗੀਤ ਕਿਉਂ ਪ੍ਰਮੋਟ ਕੀਤੇ ਜਾ ਰਹੇ ਨੇ, ਪਰ ਹੁਣ ਸਿਟੀ ਵੱਲੋਂ ਉਸ ਦੇ ਲਈ ਇੱਕ ਯਾਦਗਾਰ ਬਣਾਈ ਜਾ ਰਹੀ ਹੈ। ਸਿਟੀ ਵੱਲੋਂ ਮੋਸ਼ਨ ਪੇਸ਼ ਕੀਤੇ ਜਾ ਰਹੇ ਨੇ, ਕੌਂਸਲਰ ਸਾਹਿਬਾਨ ਉਹਨਾਂ ਦੀ ਯਾਦ ਨੂੰ ਮਨਾਉਣ ਦੇ ਲਈ ਵੱਡੇ ਵੱਡੇ ਇਕੱਠ ਆ ਜਿਹੜੇ ਉਹ ਕਰ ਰਹੇ ਨੇ। ਕਿਹੜੀ ਇੱਦਾਂ ਦੀ ਚੀਜ਼ ਸਾਨੂੰ ਦਿਖੀ ਆ ਉਸ ਦੇ ਵਿੱਚ ਉਹਦੀ ਮੌਤ ਤੋਂ ਬਾਅਦ ਜਿਹੜੀ ਉਹਦੇ ਜੀਂਦੇ ਜੀ ਸਾਨੂੰ ਨਹੀਂ ਲੱਭੀ ਸੀਗੀ। ਮੈਂ ਹਾਰਡਲੀ ਕਦੇ ਕਦਾਈ ਉਸ ਦਾ ਗੀਤ ਆਪਣੇ ਇਸ ਪ੍ਰੋਗਰਾਮ ਦੇ ਉੱਤੇ ਚਲਾਇਆ, ਮਾਂ ਗੀਤ ਚਲਾਇਆ ਸੀਗਾ, ਜਾਂ ਇੱਕ ਦੋ ਵਾਰ ਆਹ ਜਿਹੜਾ 295 ਆਇਆ ਸੀਗਾ ਇਲੈਕਸ਼ਨ ਤੋਂ ਬਾਅਦ, ਸੀਰੀਅਸਲੀ ਜਿਹੜਾ ਮਾਂ ਆ ਗੀਤ ਅਤੇ ਇੱਕ ਦੋ ਹੋਰ ਗੀਤ ਨੇ ਚੰਗੇ ਗੀਤ ਨੇ, 5 ਗੀਤ ਜੇ ਮੈਂ ਸੋ ਫਾਰ ਕਹਿ ਸਕਦਾ ਕਿ ਦੁਬਾਰਾ ਰਿਪੀਟ ਸੁਣੇ ਜਾ ਸਕਦੇ ਨੇ, ਪਰ ਬਾਕੀ ਆ ਜਿਹੜੇ ਉਹ ਸਟਿਲ ਆਈ ਵੋਂਟ ਲਿਸਨ ਦੇ। ਪਰ ਐਸਾ ਕੀ ਹੋ ਗਿਆ ਕਿ ਅੱਜ ਹਰ ਘਰ ਦੇ ਵਿੱਚ ਸਿੱਧੂ ਮੂਸੇਵਾਲ ਦੀ ਚਰਚਾ ਚੱਲ ਰਹੀ ਹੈ ਅਤੇ ਉਸਦਾ ਸੋਗ ਆ ਜਿਹੜਾ ਮਨਾਇਆ ਜਾ ਰਿਹਾ ਅਤੇ ਇਸ ਲੈਵਲ ਤੱਕ ਕਿ ਉਹ ਇਸ ਸਮੇਂ ਪੰਜਾਬ ਦਾ ਮਹਾਨ ਪੁੱਤ ਬਣ ਕੇ ਉਭਰਿਆ। ਤੁਸੀਂ ਇਸ ਦੇ ਉੱਤੇ ਕੋਈ ਆਪਣਾ ਵਿਚਾਰ ਦੇਣਾ ਚਾਹੋ ਤਾਂ ਜ਼ਰੂਰ 416-620-1778 ਸਟੂਡੀਓ ਨੰਬਰ ਹੈ, 416-620-1778। ਇੱਕ ਕਮਰਸ਼ੀਅਲ ਲੈਂਦੇ ਹਾਂ, ਸਟੇਸ਼ਨ ਦੀ ਆਈਡੀ ਲੈਂਦੇ ਹਾਂ, ਉਸ ਤੋਂ ਬਾਅਦ ਆਉਂਦੇ ਹਾਂ।
You are listening to WTOR 770 AM, Youngstown, Toronto.
Family is everything, and no matter where they are in the world, connecting with them just got a little easier. Now when you send a CIBC Global Money Transfer, loved ones abroad can pick it up in cash the same day at their local MoneyGram location. And with no transfer fee, you'll have more to share. It's the perfect way to help them achieve their goals. With a CIBC Global Money Transfer, family is never far away. Conditions and CIBC foreign exchange rates apply. Visit cibc.com/cashpickup.
मस्जिद इब्राहिम एक फंड रेजिंग इवेंट का इनेकाद कर रहा है जो जून 18 शाम 6 बजे टोरंटो मैरियट मार्कम में होने जा रहा है। इस फंड रेजिंग में दुनिया के मशहूर गेस्ट स्पीकर शेख आला अल सैयद शिरकत करेंगे। मस्जिद इब्राहिम की तामीर को पूरा करने के लिए $600,000 की जरूरत है। आप सबसे गुजारिश है इस नेक काम में अपना हिस्सा जरूर डालें। मजीद मालूमात के लिए कॉल कीजिए तनवीर सुल्तान 416-566-3830
ਇੰਨਾ ਸੋਹਣਾ ਕਰ ਲਿਆ, ਹੁਣ ਅਪਲਾਇੰਸਿਸ ਵੀ ਸਟੇਨਲੈਸ ਸਟੀਲ ਦੇ ਹੀ ਚਾਹੀਦੇ।
ਹਾਂਜੀ, ਸਟੇਨਲੈਸ ਸਟੀਲ ਦੇ ਅਪਲਾਇੰਸਿਸ ਮਿਲਣਗੇ ਤੁਹਾਨੂੰ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੇ, ਜਿੱਥੇ ਫ੍ਰਿਜ, ਸਟੋਵ, ਡਿਸ਼ਵਾਸ਼ਰ, 3-ਪੀਸ ਕਿਚਨ ਬੰਡਲ, ਇਸ ਤੋਂ ਇਲਾਵਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ, ਐਨਰਜੀ ਸੇਵਰ, ਐਨਰਜੀ ਸਟਾਰ ਤੇ ਟੀਵੀ ਸੈਕਸ਼ਨ ਵਿੱਚ ਸੋਨੀ, ਸੈਮਸੰਗ, ਪੈਨਾਸੋਨਿਕ, ਸ਼ਾਰਪ, ਹਰ ਸਾਈਜ਼ ਤੇ ਹਰ ਬ੍ਰਾਂਡ ਦਾ ਟੀਵੀ ਵਿਦ ਦ ਲੋਐਸਟ ਪ੍ਰਾਈਸਿਸ ਇਨ ਦ ਟਾਊਨ, ਸਿਰਫ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੇ। ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ, 801 Bowie Drive West, Brampton, ya call karo 905-450-2828.
ਜਿਹੜੇ ਪ੍ਰੋਗਰਾਮ ਖਬਰ ਸਾਰਦੇ ਹਾਂ ਸੋ 8 ਤੋਂ ਲੈ ਕੇ 10 ਵਜੇ ਤੱਕ, ਸੋ ਜੋ ਗੱਲਬਾਤ ਤੁਹਾਡੇ ਨਾਲ ਸਾਂਝੀ ਕੀਤੀ ਹੈ ਇਸ ਦੇ ਉੱਤੇ ਕੋਈ ਟਿੱਪਣੀ ਕਰਨੀ ਚਾਹੋ ਮੈਂ ਤੁਹਾਡੀ ਕਾਲ ਦੀ ਉਡੀਕ ਦੇ ਵਿੱਚ ਹੈ, 416-620-1778 ਸਟੂਡੀਓ ਨੰਬਰ ਹੈ, 416-620-1778 ਦੇ ਉੱਤੇ, ਕਿ ਸਿੱਧੂ ਮੂਸੇਵਾਲਾ ਉਸ ਦੀ ਮੌਤ ਤੋਂ ਬਾਅਦ ਕੀ ਐਸਾ ਵਾਪਰਿਆ ਕਿ ਹਰ ਕਿਸੇ ਦਾ ਉਹ ਮਨ ਪਾਉਂਦਾ ਸਿੰਗਰ ਬਣ ਗਿਆ, ਦਿਲ ਦਾ ਨਹੀਂ ਮਾੜਾ ਸਾਰੇ ਉਸ ਨੂੰ ਕਹਿਣ ਲੱਗ ਗਏ, ਅਤੇ ਉਸ 'ਤੇ ਹਥਿਆਰਾਂ ਵਾਲੇ ਗੀਤ ਵੀ ਰੈਵੋਲੂਸ਼ਨਰੀ ਲੱਗਣ ਲੱਗ ਪਏ, ਅਤੇ ਉਸ ਨੂੰ ਉਹਦੀ ਸੋਚ ਜੋ ਉਹਦੇ ਗੀਤ ਸੀਗੇ ਉਹਨੂੰ ਬਹੁਤ ਸਾਰੇ ਚੰਗੇ ਚੰਗੇ ਲੇਖਕ ਇਹ ਕਹਿਣ ਲੱਗ ਗਏ ਕਿ ਇਹੀ ਪੰਜਾਬ ਦਾ ਕਲਚਰ ਅਤੇ ਇਹੀ ਇਹ ਪੰਜਾਬ ਦਾ ਖੂਨ ਅਤੇ ਇਹ ਪੰਜਾਬ ਦੀ ਆਵਾਜ਼ ਜਿਹੜੀ, ਇਹ ਗੱਲਾਂ ਜਿਹੜੀਆਂ ਨੇ ਕਰਨ ਲੱਗ ਪਏ। ਕੀ ਐਸਾ ਸੀਗਾ ਜਦੋਂ ਉਹ ਜਿਉਂਦਾ ਸੀਗਾ ਤਾਂ ਇੱਥੇ ਵੈਨਕੂਵਰ 'ਚ ਵੀ ਉਸਦਾ ਸ਼ੋਅ ਹੈ ਜਿਹੜਾ ਨਹੀਂ ਚੱਲਣ ਦਿੱਤਾ ਗਿਆ, ਅਤੇ ਅਕਸਰ ਸ਼ੋਅ ਦੇ ਵਿੱਚ ਵੀ ਕਈ ਥਾਵਾਂ ਦੇ ਉੱਤੇ ਉਹਦੇ ਲੜਾਈਆਂ ਹੋਈਆਂ ਨੇ। ਸੋ ਅਕਸਰ ਉਹਦੇ ਬਾਰੇ 'ਚ ਗੱਲਾਂ ਆਉਂਦੀਆਂ ਸੀਗੀਆਂ ਕਿ ਇਹਨੂੰ ਅਸੀਂ ਨਹੀਂ ਸੁਣਨਾ ਗਾ, ਇਹਨੂੰ ਨਹੀਂ ਸੁਣਦੇ ਗਏ ਅਸੀਂ, ਪਰ ਹੁਣ ਉਸਦੇ ਕਤਲ ਤੋਂ ਬਾਅਦ ਲਗਾਤਾਰ ਉਸ ਦੇ ਬਾਰੇ 'ਚ ਜੋ ਕੁਛ ਲਿਖਿਆ ਜਾ ਰਿਹਾ, ਜਿਸ ਤਰ੍ਹਾਂ ਉਸ ਨੂੰ ਪ੍ਰਮੋਟ ਕੀਤਾ ਜਾ ਰਿਹਾ, ਜਿਸ ਤਰ੍ਹਾਂ ਉਸ ਦੀ ਚਰਚਾ ਚੱਲ ਰਹੀ ਹੈ, ਉਹ ਬਾਕਮਾਲ ਹੈ। ਤੋ ਕੀ ਫਰਕ ਪੈ ਗਿਆ, ਕੀ ਉਹਦੇ ਗੀਤ ਉਹਦੇ ਕਤਲ ਤੋਂ ਬਾਅਦ ਕਿਵੇਂ ਤੁਹਾਨੂੰ ਡਿਫਰੈਂਟ ਲੱਗਣ ਲੱਗ ਪਏ, ਕਿਵੇਂ ਉਹਦਾ ਸੁਭਾਅ ਤੁਹਾਨੂੰ ਡਿਫਰੈਂਟ ਲੱਗਣ ਲੱਗ ਪਿਆ, ਸੋ ਕੀ ਉਹਦੇ 'ਚ ਤੁਹਾਨੂੰ ਚੇਂਜਸ ਲੱਗੀਆਂ? ਗੈਸਟ ਕਤਲ ਆ ਜਿਹੜਾ ਹੋਇਆ ਉਹ ਬਹੁਤ ਘਿਨਾਉਣਾ ਅਤੇ ਬਹੁਤ ਮਾੜਾ, ਅਸੀਂ ਉਸਨੂੰ ਕੰਪਲੀਟ ਉਸਦੀ ਉਹਨੂੰ ਕੰਡੈਮ ਕਰਦੇ ਹਾਂ। ਥੋੜ੍ਹਾ ਜਿਹਾ ਮੈਂ ਜਾਣਨਾ ਚਾਹੂੰਗਾ ਕਿ ਆਪਣੀ ਮਾਨਸਿਕਤਾ ਦੇ ਉੱਤੇ ਕਿ ਇੱਕਦਮ ਜਿਹੜਾ ਸਾਡੇ 'ਚ ਬਦਲਾਅ ਆ ਗਿਆ, ਸੋਸਾਇਟੀ 'ਚ, ਸਮਾਜ 'ਚ, ਲੋਕਾਂ 'ਚ, ਦੁਨੀਆ ਭਰ ਦੇ ਲੋਕਾਂ 'ਚ, ਜਿਹੜੇ ਪੋਲੀਟੀਸ਼ੀਅਨ ਜਿਹੜੇ ਉਸਨੂੰ ਗੈਂਗਸਟਰ ਕਹਿੰਦੇ ਸੀਗੇ, ਜਿਹੜੇ ਪੋਲੀਟੀਸ਼ੀਅਨ ਉਸਨੂੰ ਕਹਿੰਦੇ ਸੀਗੇ ਕਿ ਬਹੁਤ ਭੈੜਾ ਬੰਦਾ ਆ, ਅਤੇ ਉਹ ਵੀ ਉਹਦੇ ਹੁਣ ਜਾ ਕੇ ਸਿਫਤਾਂ ਕਰਨ ਲੱਗ ਗਏ, ਅਤੇ ਜਿਹੜੇ ਹੋਰ ਧਾਰਮਿਕ ਬੰਦੇ ਵੀ ਬਹੁਤ ਅੱਗੇ ਆਉਣ ਲੱਗ ਪਏ, ਔਰ ਜਿਹੜੇ ਈਵਨ ਖਾਲਿਸਤਾਨੀ ਸੱਥਾ ਨਾਲ ਜੁੜੇ ਹੋਏ ਲੋਕ ਨੇ ਉਹ ਵੀ ਕਹਿਣ ਲੱਗ ਗਏ ਕਿ ਸਾਡੀ ਸੋਚ ਦਾ ਬੰਦਾ ਸੀਗਾ। ਸੋ ਹਰ ਕਿਸੇ ਵੀ ਗਰੁੱਪ ਨੇ ਉਸਨੂੰ ਆਪਣਾ ਕਹਿਣ ਦੀ ਕੋਸ਼ਿਸ਼ ਹੈ ਜਿਹੜੀ ਉਹ ਕੀਤੀ ਹੈ, ਅਤੇ ਉਸਦੀ ਸਿਫਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਸੋ ਕੀ ਐਸਾ ਚੇਂਜ ਆ ਗਿਆ ਕਿ ਸਾਨੂੰ ਪਹਿਲਾਂ ਉਸ ਦੇ ਵਿੱਚ ਜਿਹੜਾ ਨਜ਼ਰ ਨਹੀਂ ਆਇਆ ਸੀਗਾ ਅਤੇ ਹੁਣ ਸਾਨੂੰ ਇਸ ਦੇ ਵਿੱਚ ਨਜ਼ਰ ਆ ਗਿਆ, ਅਤੇ ਕੋਈ ਵੀ ਕਾਲ ਤੁਹਾਡੀ ਇਸ ਦੇ ਲਈ ਨਹੀਂ ਆ ਰਹੇਗੀ? ਅਗਰ ਕੋਈ ਇਸ ਦੇ ਉੱਤੇ ਆਪਣੀ ਟਿੱਪਣੀ ਕਰਨੀ ਚਾਹੇ ਤਾਂ ਜ਼ਰੂਰ 416-620-1778 ਸਟੂਡੀਓ ਨੰਬਰ ਹੈ, 416-602-01778 ਵਿੱਚ ਸੁਣਦੇ ਵੀ ਹੋ, ਪ੍ਰੋਗਰਾਮ ਚੱਲਦਾ ਵੀ ਆ, ਔਨਏਅਰ ਵੀ ਜਾਂਦਾ ਆ। 20 ਮਿੰਟ ਬੋਲਿਆ ਮੈਂ ਇਕੱਲਾ ਹੀ, ਕੋਈ ਨਾ ਕੋਈ ਤਾਂ ਕਰੋ ਗੱਲ। 416-620-1778 ਸਟੂਡੀਓ ਨੰਬਰ ਹੈ। ਸੋ ਮੀਟ ਖਾਣ ਦੇ ਸ਼ੌਕੀਨ ਹੋ ਤਾਂ ਫਰੈਸ਼ ਵਾਈਟ ਐਂਡ ਮੀਟਸ ਵਾਲਿਆਂ ਦਾ ਨੰਬਰ ਨੋਟ ਕਰੋ, ਤਿੰਨ ਲੋਕੇਸ਼ਨ ਤੋਂ ਤੁਹਾਨੂੰ ਹੁਣ ਇਹ ਸਰਵ ਕਰਦੇ ਨੇ। ਤੀਜੀ ਲੋਕੇਸ਼ਨ ਆ ਜਿਹੜੀ 11 ਜੂਨ ਨੂੰ ਖੁੱਲ੍ਹੀ ਹੈ, ਔਰ ਤੀਜੀ ਲੋਕੇਸ਼ਨ ਆ ਜਿਹੜੀ ਉਸ ਦਾ ਤੁਸੀਂ ਉੱਥੇ ਜਾ ਸਕਦੇ ਹੋ, 25 ਕਿੰਗ ਕ੍ਰੋਸ ਰੋਡ ਯੂਨਿਟ ਨੰਬਰ 1 ਦੇ ਵਿੱਚ। ਸੋ ਫਰੈਸ਼ ਵਾਈਟ ਐਂਡ ਮੀਟਸ ਵਾਲਿਆਂ ਦਾ ਨੰਬਰ ਨੋਟ ਕਰ ਲਓ, 905-913-1114 ਇਹਨਾਂ ਨੰਬਰ ਹੈ ਫਰੈਸ਼ ਬਾਈਟ ਐਂਡ ਮੀਟਸ ਵਾਲਿਆਂ ਦਾ। ਔਰ ਤੁਸੀਂ ਵਧੀਆ ਮੀਟ ਖਰੀਦਣਾ ਚਾਹੁੰਦੇ ਹੋ ਤਾਂ ਫਰੈਸ਼ ਬਾਈਟ ਐਂਡ ਮੀਟਸ ਤੁਹਾਡੀ ਸੇਵਾ ਵਿੱਚ ਹਾਜ਼ਰ ਨੇ, ਤਿੰਨ ਲੋਕੇਸ਼ਨ ਨੇ, ਔਰ ਤਿੰਨਾਂ ਤੋਂ ਕਿਸੇ ਵੀ ਨੇੜਲੀ ਲੋਕੇਸ਼ਨ ਦੇ ਉੱਤੇ ਜਾ ਸਕਦੇ ਹੋ। ਸੋ ਪਹਿਲੀ ਕਾਲ ਅਸੀਂ ਔਨ ਏਅਰ ਕਰਦੇ ਹਾਂ ਜੀ, ਸਵਾਗਤ ਹੈ ਪ੍ਰੋਗਰਾਮ ਵਿੱਚ।
ਹਾਂਜੀ ਜਗਦੀਪ ਜੀ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ।
ਅੱਛਾ ਜਗਦੀਪ ਜੀ, ਗੱਲ ਆ ਇੱਦਾਂ ਵਾ ਹਨਾ, ਜਦੋਂ ਆਪਾਂ ਪਹਿਲਾਂ, ਮੈਂ ਤੇ ਵੈਸੇ ਪਹਿਲਾਂ ਮੈਂ ਓਨੈਸਟਲੀ ਦੱਸਦਾ, ਮੈਂ ਤਾਂ ਕਦੇ ਗੀਤ ਸੁਣੇ ਨਹੀਂ ਸੀ ਇਹਨਾਂ ਦੇ ਪਹਿਲੇ, ਜਿਵੇਂ ਆਪਾਂ ਨੂੰ ਆਮ ਜਿਹੜੇ ਜਿਵੇਂ ਸਾਡੀ ਏਜ ਦੇ ਬੰਦੇ ਆ, ਮੁੰਡੇ ਆ, ਉਹ ਹੋ ਸਕਦਾ ਨਾ ਸਾਰੇ ਨਾਂ ਸੁਣਦੇ ਹੋਣ, ਕਿਉਂਕਿ ਆਪਾਂ ਨੂੰ ਪਹਿਲਾਂ ਐਂ ਲੱਗਦਾ ਸੀਗਾ ਵੀ ਵਾਇਲੈਂਸ ਹੋ ਰਿਹਾ, ਵੀ ਨਿਊ ਜਨਰੇਸ਼ਨ ਨੂੰ ਵੀ ਸਿਹਤ ਚੰਗੀ ਨੀ ਆ ਰਹੀ, ਵੀ ਇਹ ਚ ਲੋਕ ਬੱਚੇ ਖਰਾਬ ਹੋਣਗੇ ਸੁਣ ਕੇ ਗੀਤ ਜਾਂ ਹਥਿਆਰਾਂ ਵਾਲੇ ਜਾਂ ਹੋਰ, ਹਨਾ, ਸਾਰਿਆਂ ਨੂੰ ਆਪਾਂ ਨੂੰ ਇਹ ਕਾਮਨ ਗੱਲ ਏਦਾਂ ਹੀ ਲੱਗਦਾ ਸੀ ਸਾਰਿਆਂ ਨੂੰ, ਵੀ ਜਦੋਂ ਆਪਾਂ ਵਿਆਹਾਂ ਸ਼ਾਦੀਆਂ ਚ ਵੀ ਜਾਂਦੇ ਸੀ, ਜਦੋਂ ਗੀਤ ਲਾਉਂਦੇ ਸੀ ਆਪਣੇ ਮੁੰਡੇ ਜੰਗ ਨੱਚਦੇ ਸੀ ਉੱਥੇ, ਉਹ ਐਂ ਲੱਗਦਾ ਸੀ ਵੀ ਕਿੱਧਰ ਨੂੰ ਚੱਲ ਪਿਆ ਕਹਾਣੀ ਇਹ, ਸਾਰਿਆਂ ਨੂੰ ਏਦਾਂ ਮਹਿਸੂਸ ਹੁੰਦਾ ਸੀ, ਸਿਆਣੀ ਉਮਰ ਦੇ ਬੰਦੇ ਵੀ ਜਾਂ ਹੋਰ। ਪਰ ਜਾਣੀ ਇੱਕ ਗੱਲ ਇਹ ਆ ਵੀ ਜਿਵੇਂ ਦੋ ਚੀਜ਼ਾਂ ਬਾ ਡਿਫਰੈਂਟ, ਜਿਵੇਂ ਜਦੋਂ ਇਹਨੇ ਗੀਤ ਗਾਉਣੇ ਸ਼ੁਰੂ ਕੀਤੇ ਆ, ਮਤਲਬ ਇਹ ਹਥਿਆਰਾਂ ਦੇ ਜਾਂ ਹੋਰ, ਜਿਵੇਂ ਹੁਣ ਕਈ ਵਾਰੀ ਮੈਂ ਇੰਟਰਵਿਊ ਵੀ ਹੁਣ ਸੁਣੀਆਂ ਇਹਨਾਂ ਦੀਆਂ, ਇਹਦੀਆਂ ਬਾਅਦ ਦੇ ਵਿੱਚ ਜਦੋਂ ਰੱਥੋਈ ਤੋਂ ਬਾਅਦ ਚ, ਉਹ ਚ ਇਹ ਕਹਿੰਦੇ ਵੀ ਆਪਣੇ ਗੁਰੂਆਂ ਨੇ ਵੀ ਹਥਿਆਰ ਚੱਕੇ ਸੀ ਜਾਂ ਕਿਵੇਂ, ਹਨਾ, ਉਸ ਤਰ੍ਹਾਂ ਜਿਵੇਂ ਪਾਤਸ਼ਾਹ ਨੇ ਵੀ ਮੀਰੀ ਪੀਰੀ ਜਾਣੀ ਦੋਨੇ ਹਥਿਆਰ ਚੱਕ ਕੇ ਆਪਣੇ ਨਾਲ ਧਰਮ ਦੇ ਨਾਲ ਯੁੱਧ ਕੀਤੇ ਜਾਂ ਹੋਰ ਕੀਤੇ, ਰਾਈਟ। ਪਰ ਉਦੋਂ ਸਿਚੁਏਸ਼ਨ ਆਏ ਸੀ, ਮੁਗਲ ਰਾਜ ਸੀਗਾ, ਜਿਵੇਂ ਬਹੁਤ ਅਤਿਆਚਾਰ ਹੋ ਰਹੇ ਸੀਗੇ ਦੁਨੀਆਂ ਤੇ, ਵੀ ਧਰਮ ਦੀ ਪਰਿਵਰਤਨ ਕਰਦੇ ਸੀ ਆਪਣੇ, ਜਿਵੇਂ ਹਿੰਦੂਆਂ ਨੂੰ ਮੁਸਲਮਾਨ ਜਾਂ ਸਿੱਖਾਂ ਨੂੰ ਵੀ ਮੁਸਲਮਾਨ ਬਣਾਉਣਾ ਚਾਹੁੰਦੇ ਸੀ ਉਹ, ਜਿਵੇਂ ਮਤਲਬ ਉਸ ਤਰ੍ਹਾਂ ਟਾਈਪ ਦਾ ਮਾਹੌਲ ਸੀ ਉਹਨੂੰ, ਉਦੋਂ ਜਾਣੀ ਗਦਰ ਫੈਲਿਆ ਹੋਇਆ ਸੀ, ਉਦੋਂ ਫਿਰ ਗੁਰੂ ਸਾਹਿਬਾਂ ਨੇ ਇਹ ਜਾਣੀ ਹਥਿਆਰ ਚੱਕੇ ਵੀ ਸੁਧਾਰ ਕਰਨ ਵਾਸਤੇ, ਦੁਨੀਆਂ ਨੂੰ ਜ਼ੁਲਮ ਤੋਂ ਬਚਾਉਣ ਵਾਸਤੇ। ਹੁਣ ਜਿਵੇਂ ਹੁਣ ਸਿਚੁਏਸ਼ਨ ਡਿਫਰੈਂਟ ਸੀਗੀ, ਉਦੋਂ ਹੋਰ ਤਰ੍ਹਾਂ ਦੀ ਸਿਚੁਏਸ਼ਨ ਸੀ, ਹੁਣ ਜਾਣੀ ਇੱਦਾਂ ਦਾ ਕੋਈ ਹੈ ਨਹੀਂ ਸੀਗਾ ਵੀ ਇੰਨਾ ਨਹੀਂ ਰਾਜਕਤਾ ਫੈਲੀ ਹੋਈ ਵੀ ਜਿਵੇਂ ਉਸ ਸਮੇਂ ਦੇ ਨਾਲੋਂ, ਉਦੋਂ ਤਾਂ ਜਿਵੇਂ ਸਮਝ ਲਓ ਵੀ ਬਹੁਤ ਜ਼ਿਆਦਾ ਕੰਮ ਖਰਾਬ ਹੋਇਆ ਹੋਇਆ ਸੀ। ਪਰ ਜਿਵੇਂ ਹੁਣ ਜਦੋਂ ਉਹਨੇ ਗੀਤ ਗਾਉਂਦਾ ਸੀਗਾ, ਉਦੋਂ ਬਾਅਦ ਦੇ ਵਿੱਚ ਹੁਣ ਜਦੋਂ ਲੱਗਦੇ ਆ ਗੀਤ, ਕੁਛ ਗੱਲਾਂ ਇਹਦੀਆਂ ਬਹੁਤ ਸੱਚੀਆਂ ਵੀ ਆ, ਜਿਵੇਂ ਪੋਲੀਟੀਸ਼ੀਅਨਾਂ ਦੇ ਖਿਲਾਫ਼, ਜਿਵੇਂ ਵੀ ਪਹਿਲਾਂ ਲੋਕ ਐਂ ਕਹਿੰਦੇ ਆ, ਆਪਣੇ ਲੋਕ ਪਹਿਲਾਂ ਐਂ ਨਾਲ ਜੁੜ ਜਾਂਦੇ ਫਿਰ ਉਹਨੂੰ ਏਦਾਂ ਕਹਿੰਦੇ, ਉਹ ਗੱਲਾਂ ਸੱਚੀਆਂ ਲੱਗਦੀਆਂ ਹਨ, ਉਹ ਆਪਣੇ ਹੁਣ ਮਨ ਨੂੰ ਟੰਬਦੀਆਂ। ਪਰ ਜਿਵੇਂ ਇਹਨਾਂ ਨੇ ਮੌਤ, ਕਿਸੇ ਨੂੰ ਮੌਤ ਮਾਰ ਦੇਣਾ, ਹਨਾ, ਇਹ ਮੈਂ ਕੋਈ ਵੱਡੀ ਰਵਾਨਗੀ ਵਾਲੀ ਗੱਲ ਨਹੀਂ, ਫਿਰ ਇੱਕ ਬੰਦੇ ਨੂੰ ਤੁਸੀਂ 8-10 ਬੰਦੇ ਆ ਕੇ ਘੇਰ ਕੇ ਮਾਰ ਦੇਣਾ, ਫਿਰ ਉਹ ਇਕੱਲਾ ਜਵਾਕ ਸੀਗਾ, ਮਾਪਿਆਂ ਦਾ ਉਹਨਾਂ ਦੇ ਮਾਂ ਪਿਓ ਦਾ ਦੇਖ ਨਹੀਂ ਹੁੰਦਾ, ਕੀ ਹਾਲਤ ਕੀ ਹੋਈ ਵੀ ਆ ਹਨਾ, ਮਨ ਆਪਦਾ ਐਂ ਸੋਚੀਦਾ ਵੀ ਇਹ ਕੀ ਹੋ ਗਿਆ ਵੀ ਕਾਹਤੋਂ ਕੀਤਾ, ਵੀ ਚੱਲ ਬਹਿ ਕੇ ਸਮਝਾ ਲਓ ਜੇ ਕੋਈ ਗੀਤ। ਹੁਣ ਉਹ ਸੁਧਾਰ ਵੀ ਕਰ ਰਿਹਾ ਸੀ ਮੈਂ ਦੇਖਿਆ, ਜਿਵੇਂ ਹੁਣ ਜਿਵੇਂ ਆਉਣੀ ਹੈ ਵੀ ਉਮਰ ਦੇ ਹਿਸਾਬ ਨਾਲ ਬੰਦੇ ਨੂੰ ਕਈ ਐਕਸਪੀਰੀਅੰਸ ਨਾਲ ਗੱਲਾਂ ਪਤਾ ਲੱਗਦੀਆਂ ਹਨਾ, ਥੋੜਾ ਜਿਹਾ ਹਜੇ ਉਮਰ ਬਹੁਤ ਛੋਟੀ ਸੀ ਉਹਦੀ, ਜਿਵੇਂ ਨਵੇਂ ਗਾਇਕ ਉਹ ਇੰਨਾ ਮੈਂ ਦੇਖਿਆ ਜਿਵੇਂ ਹੁਣ ਇੰਟਰਵਿਊਆਂ ਚ ਵੀ ਜਿਵੇਂ ਉਹ ਬੰਦਾ ਸ਼ਾਰਪ ਸਮਾਰਟ ਤਿੱਖਾ ਬੰਦਾ ਨੀ ਸੀ, ਉਹ ਸਿੱਧਾ ਸਾਦਾ ਬੰਦਾ ਸੀ। ਜਿਵੇਂ ਆਮ ਲੋਕ ਜਿਵੇਂ ਜਿਹੜੇ ਗਾਇਕ ਆ ਜਾਂ ਮਾੜੇ ਜਿਵੇਂ ਗਿੱਪੀ ਗਰੇਵਾਲ ਹੋਣੀ ਆ ਜਾਂ ਹੋਰ ਆ, ਇਹ ਮੁੰਡੇ ਜਿਵੇਂ ਸਮਾਰਟ ਆ ਇਹ, ਜਿਵੇਂ ਜਦੋਂ ਉੱਪਰਲੇ ਹਾਈ ਲੈਵਲ ਚ ਚਲੇ ਗਏ ਉਦੋਂ ਇਹਨਾਂ ਨੇ ਪਿੰਡ ਛੱਡਤਾ ਸ਼ਹਿਰ ਚ ਜਾ ਕੇ ਰਹਿਣ ਲੱਗ ਗਏ, ਉਹ ਪਿੰਡ ਚ ਹੀ ਰਹਿ ਹੀ ਜਾਂਦਾ ਚਾਹੇ ਕਿਵੇਂ ਵੀ ਆ। ਜਦੋਂ ਤੁਸੀਂ ਥੱਲੇ ਲੈਵਲ ਤੋਂ ਉੱਪਰ ਉੱਠਦੇ ਆ ਨਾ, ਤੁਹਾਡੇ ਆਪ ਦੁਸ਼ਮਣ ਬਣ ਲੱਗ ਜਾਂਦੇ, ਤੁਸੀਂ ਪਿੰਡ ਚ ਵੀ ਰਹਿੰਦੇ ਆ, ਫਿਰ ਉਹ ਲੋਕਾਂ ਤੋਂ ਜਰਿਆ ਨੀ ਜਾਂਦੀ ਹੁੰਦੀ ਉਹ ਗੱਲ।
ਮੇਰੇ ਖਿਆਲ ਅਗਲੀ ਕਾਲ ਦੇ ਉੱਤੇ ਜੀ ਸਵਾਗਤ ਆ ਪ੍ਰੋਗਰਾਮ ਵਿੱਚ।
ਹੈਲੋ ਗਰੇਵਾਲ ਜੀ, ਆਵਾਜ਼ ਆ ਰਹੀ ਜੀ?
ਹਾਂਜੀ ਆ ਰਹੀ ਹੈ ਜੀ।
ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਗਰੇਵਾਲ ਜੀ, ਸਭ ਤੋਂ ਪਹਿਲਾਂ ਤਾਂ ਮੈਂ ਆਪਣੀ ਗਲਤੀ ਮੰਨਦਾ ਜੀ ਕਿ ਅਸੀਂ ਨਾ ਉਹਨੂੰ ਉਹਦੇ ਜਿਹੜੇ ਗਾਣੇ ਨਾ ਹੋਰ ਤਰ੍ਹਾਂ ਸਮਝ ਰਹੇ ਵੀ ਇਹ ਵਾਇਲੈਂਟ ਨੂੰ ਪ੍ਰਮੋਟ। ਮੈਂ ਕਾਫੀ ਆਪਣੇ ਦੋਸਤਾਂ ਜੀ ਗੱਲ ਵੀ ਅਸੀਂ ਨਹੀਂ ਸਮਝਦਾਰ ਨਹੀਂ ਹਾਂ ਜਿੰਨਾ ਅਸੀਂ ਉਹਨੂੰ ਧਿਆਨ ਨਾਲ ਸੁਣਿਆ ਨਹੀਂ ਆ, ਤੇ ਕੁਝ ਗੱਲਾਂ ਸੁਣ ਸੁਣ ਕੇ ਅਸੀਂ ਉਹਦੇ ਅਗੇਂਸਟ ਹੁੰਦੇ ਗਏ ਵੀ ਨਹੀਂ ਯਾਰ ਗਾਣੇ ਚੰਗੇ ਨਹੀਂ ਗਾਉਂਦਾ, ਪ੍ਰਮੋਟ ਨਹੀਂ ਕਰਦਾ ਵਧੀਆ, ਬੱਚਿਆਂ ਨੂੰ ਹੋਰ ਵਾਇਲੈਂਸ ਵਾਲੇ ਬੰਨੇ ਖੜਦਾ ਜੀ। ਪਰ ਬੱਚੇ ਉਹਨੂੰ ਬੜੇ ਪਿਆਰ ਨਾਲ ਸੁਣਦੇ ਰਹੇ, ਅਸੀਂ ਸੁਣਦੇ ਰਹੇ, ਗੱਲਾਂ ਬਾਤਾਂ ਬਹੁਤ ਸੁਣਦੇ ਰਹੇ, ਪਰ ਮਨ ਨੀ ਲੱਗਾ ਵੀ ਨਹੀਂ ਯਾਰ ਇਹ ਉੱਥੋਂ ਵਾਇਲੈਂਟ ਗਾਉਂਦਾ, ਅੱਛਾ ਨੀ ਗਾਉਂਦਾ ਨੀ। ਪਰ ਜੀ ਜਦੋਂ ਚ ਇਹਦੀ ਡੈਥ ਹੋ ਗਈ ਉਹਦੀ, ਤੇ ਬਾਅਦ ਚ ਉਹਨੂੰ ਚੰਗੀ ਤਰ੍ਹਾਂ ਅਸੀਂ ਉਹਦੀ ਇੰਟਰਵਿਊ ਸੁਣੀਆਂ, ਉਹਦੇ ਗਾਣੇ ਸੁਣੇ, ਤੇ ਉਹ ਸੁਣਿਆ ਵੀ ਉਹਦੇ ਬੰਦਾ ਬਿਲਕੁਲ ਰਿਐਲਿਟੀ ਚ ਗੱਲ ਕਰਦਾ ਸੀ ਹਨਾ ਜੀ। ਵੇਖੋ ਉਹਨੇ ਕੋਈ ਅਸ਼ਲੀਲ ਗਾਣਾ ਨੀ ਗਾਇਆ ਉਹਨੇ, ਚਲੋ ਧਿਆਨ ਨੂੰ ਪ੍ਰਮੋਟ ਕਰਦਾ ਸੀ, ਉਹ ਹਰ ਇੱਕ ਦਾ ਸ਼ੌਂਕ ਹੁੰਦਾ ਛੋਟਾ ਮੋਟਾ ਜਿੰਨਾ ਵੀ ਹੁੰਦਾ ਬੰਦੇ ਲੋਕ ਕਰਦੇ, ਜਿੰਨਾ ਕਿ ਕੈਪੈਸਿਟੀ ਹੁੰਦੀ ਹੈ ਜੀ।
ਗਾਲ ਤਾਂ ਬਹੁਤੇ ਗੀਤਾਂ ਚ ਕੱਢੀ ਆ ਉਹਨੇ,
ਗਾਲ ਕੱਢਦਾ ਸੀ ਪਰ ਗਾਲ ਅੱਜ ਕੱਲ ਗਾਲ ਵੀ ਤੇ ਦੇਖੋ ਰੁਟੀਨ ਚ ਹੋ ਗਈ ਜੀ, ਫਿਲਮਾਂ ਚ ਗਾਲ ਲੋਕ ਕੱਢਦੇ ਹੀ ਆ ਨਾ, ਮੈਂ ਵੀ ਗਾਲ ਨੀ ਗਾਉਂਦਾ ਗਾਲਾਂ ਕੱਢਦਾ ਆ, ਪਰ ਗਾਲ ਵੀ ਕਿਸੇ ਨੂੰ ਏਦਾਂ ਸਪੈਸ਼ਲ ਜੀ ਗਾਲ ਕੇ ਬਾਈ ਨੇਮ ਨੀ ਕਰਦਾ, ਗੋਲਮੋਜ ਹੀ ਕਰਦਾ, ਜਿੱਦਾਂ ਲੋਕੀ ਆਪਾਂ ਅਸੀਂ ਵੀ ਲੋਕ ਗੱਲ ਕਰਦੇ ਕਰਦੇ ਗਾਲ ਕੱਢ ਦਿੰਦੇ ਕਈ ਵਾਰੀ ਜੀ, ਆਪਣੀ ਲੈਂਗੁਏਜ ਆਮ ਜੀ ਗੱਲ ਕਰਦਾ ਸੀ ਉਹ। ਪਰ ਜਦੋਂ ਉਹਦੀ ਮਿਹਨਤ ਵੇਖੀ ਵੀ ਇੰਨੀ ਮਿਹਨਤ ਕਰਕੇ ਜਿੱਥੋਂ ਉੱਠਿਆ ਸੀ, ਤੇ ਅਸੀਂ ਸਮਝ ਰਹੇ ਵੀ ਇਹ ਬੰਦਾ ਹੰਕਾਰ ਕਰਦਾ, ਪਰ ਮੈਨੂੰ ਲੱਗਦਾ ਵੀ ਉਹ ਬੰਦਾ ਆਪਣੇ ਆਪ ਤੇ ਪ੍ਰਾਊਡ ਕਰਦਾ ਹੈ। ਤੇ ਜਦੋਂ ਉਹਦੇ ਮਾਂ ਪਿਓ ਅਸੀਂ ਜੋ ਸੁਣੀਆਂ ਗੱਲਾਂ ਬਾਤਾਂ, ਤੇ ਅਸੀਂ ਵੇਖਿਆ ਵੀ ਇਹ ਤੇ ਬਾਕੀ ਬੰਦਾ ਆਈਡੀਅਲ ਬੰਦਾ ਸੀ, ਵੀ ਦੇਖੋ ਜੀ ਉੱਥੇ ਪਿੰਡ ਰਹਿ ਕੇ ਇੰਨਾ ਕੁਝ ਹੋਣ ਦੇ ਬਾਵਜੂਦ ਆਪਣੇ ਮਾਂ ਪਿਓ ਦੀ ਇੰਨੀ ਸੇਵਾ ਕਰਨੀ
ਜੀ,
ਤੇ ਇੰਨੀ ਜ਼ਮੀਨ ਨਾਲ ਜੁੜੇ ਰਹਿਣਾ, ਮੈਨੂੰ ਲੱਗਦਾ ਵੀ ਇਹ ਸਾਡੀ ਗਲਤੀ ਸੀ ਜਿਹੜਾ ਹੋਣਾ ਸੀ। ਮੈਂ ਇਹ ਆਪ ਮੈਂ ਖੁਦ ਪਛਤਾਉਣਾ ਵੀ ਯਾਰ ਅਸੀਂ ਇਹ ਬੰਦੇ ਨੂੰ ਅਸੀਂ ਹੋਰ ਤਰ੍ਹਾਂ ਸਮਝਦੇ ਰਹੇ, ਜੋ ਮਤਲਬ ਉਹ ਜਿਹਾ ਚੀਜ਼ ਨਹੀਂ ਜੋ ਅਸੀਂ ਲੱਖੋ ਕੋ ਸੁਣ ਸੁਣ।
ਮਾਂ ਪਿਓ ਦਾ ਪਿਆਰ ਜੋ ਉਸਨੇ ਮਾਂ ਪਿਓ ਨੂੰ ਆਪਣਾ ਪਿਆਰ ਦਿੱਤਾ, ਸਤਿਕਾਰ ਦਿੱਤਾ, ਉਹ ਹੁਣ ਉੱਭਰ ਕੇ ਸਾਹਮਣੇ ਆਇਆ। ਤੇ ਪਲੱਸ ਠੀਕ ਹੈ, ਉਹਦੇ ਗੀਤਾਂ ਦੇ ਵਿੱਚ ਇੱਦਾਂ ਦੇ ਬੋਲ ਸੀਗੇ, ਪਰ ਅਸਲ ਜ਼ਿੰਦਗੀ ਦੇ ਵਿੱਚ ਕਿਤੇ ਉਹ ਹੀ ਨਹੀਂ ਨਜ਼ਰ ਆਇਆ ਕਿ ਕਿਤੇ ਉਹ ਬੈਠਾ ਦਾਰੂ ਪੀਂਦਾ ਹੈ ਤਾਂ ਸ਼ਰਾਬੀ ਹੋ ਕੇ ਡਿੱਗਿਆ ਜਾਂ ਕੁਛ ਹੋਰ ਹੈ, ਇੱਦਾਂ ਦਾ ਕੁਛ ਕਦੇ ਸਾਹਮਣੇ ਨਹੀਂ ਆਇਆ ਗਾ। ਆਈ ਥਿੰਕ ਇਹ ਗੱਲਾਂ ਨੇ ਜਿਹੜੀਆਂ ਹੁਣ ਸਾਹਮਣੇ ਆ ਰਹੀਆਂ ਨੇ, ਜਿਹੜੀਆਂ ਪਹਿਲਾਂ ਨਹੀਂ ਆਉਂਦੀਆਂ ਸੀ। ਪਹਿਲਾਂ ਅਸੀਂ ਜ਼ਿਆਦਾ ਉਹਦੇ ਜਿਹੜੇ ਇਹੀ ਸੋਚਦੇ ਸੀਗੇ ਕਿ ਜੋ ਵਾਇਲੈਂਸ ਵਾਲੇ ਗੀਤ ਨੇ ਉਹੀ ਨੇ ਇਸ ਦੇ ਪੱਲੇ।
ਬਿਲਕੁਲ ਜੀ, ਬਿਲਕੁਲ ਜੀ, ਬਿਲਕੁਲ ਜੀ। ਵੇਖੋ ਜੀ ਮੈਂ ਤੇ ਗੱਲ ਵਾਕਈ ਸੀ ਕਿ ਜਦੋਂ ਉਹਦੇ ਮਾਂ ਪਿਓ ਦਾ ਜਦੋਂ ਪਿਆਰ ਉਹਨਾਂ ਸਾਹਮਣੇ ਜੋ ਗੱਲਾਂ ਸੁਣ ਸੁਣ ਕੇ, ਤੇ ਇੰਨਾ ਦੁੱਖ ਹੋਇਆ, ਮੈਂ ਹਰ ਬੰਦੇ ਨੂੰ, ਮੈਨੂੰ ਨੀ, ਹਰ ਬੰਦੇ ਨੇ ਐਂ ਦੁੱਖਿਆ ਵੀ ਜੇ ਸਾਡੇ ਪਰਿਵਾਰ ਦਾ ਜੀ ਗਿਆ ਹੁੰਦਾ ਵੀ ਏਦਾਂ ਬੰਦਾ ਪੰਜਾਬ ਦੀ ਨੁਮਾਇੰਦਗੀ ਕਰਨ ਵਾਲਾ ਬੰਦਾ ਹੈ ਵੈਸੇ ਜੀ, ਉਹ ਸਾਡੇ ਜੂਸ ਨੂੰ ਬੜਾ ਨਾ ਦਿੰਦੇ ਉਹ ਜੀ, ਆਈਡਲ ਬੰਦਾ ਸੀ। ਪਰ
ਥੈਂਕ ਯੂ ਤੁਹਾਡੀ ਕਾਲ ਦੇ ਲਈ, ਧੰਨਵਾਦ। ਅਗਲੀ ਕਾਲ ਲੈਂਦੇ ਹਾਂ। ਮੇਰਾ ਕੁਐਸਚਨ ਇਹੀ ਹੈ ਕਿ ਸਿੱਧੂ ਮੂਸੇਵਾਲ ਜਿਹਦੇ ਬਾਰੇ 'ਚ ਮੈਂ ਜਿਹੜੀ ਤੁਸੀਂ ਹੁਣ ਲੇਟ ਲਾਇਆ ਤਾਂ ਇੱਕ ਲਿਖਤ ਮੈਨੂੰ ਭੇਜੀ ਗਈ ਸੀਗੀ, ਉਹ ਮੈਂ ਪੜ੍ਹ ਕੇ ਤੁਹਾਡੇ ਨਾਲ ਸ਼ੇਅਰ ਕੀਤੀ ਹੈ, ਅਤੇ ਉਹਦੇ 'ਚ ਕਾਫੀ ਕੁਛ ਉਹਦੀ ਸਿਫਤ ਦੇ ਬਾਰੇ 'ਚ ਲਿਖਿਆ ਗਿਆ ਸਿੱਧੂ ਮੂਸੇਵਾਲ ਦੇ ਬਾਰੇ 'ਚ, ਅਤੇ ਜਿਹੜਾ ਕਿ ਪਹਿਲਾਂ ਉਹਦੇ ਜੀਂਦੇ ਜੀ ਕਦੇ ਨਹੀਂ ਮੈਂ ਕੁਛ ਇੱਦਾਂ ਦਾ ਚੰਗਾ ਉਸ ਦੇ ਬਾਰੇ 'ਚ ਪੜ੍ਹਿਆ ਸੀਗਾ, ਉਸ ਦੇ ਜੀਂਦੇ ਜੀ ਕਦੇ ਵੀ ਕਿਸੇ ਕੋਲੋਂ ਮੈਂ ਬਹੁਤੇ ਚੰਗੇ ਬੋਲ ਆ ਜਿਹੜੇ ਨਹੀਂ ਸੁਣੇ ਸੀਗੇ ਸਿੱਧੂ ਮੂਸੇਵਾਲੇ ਦੇ ਬਾਰੇ 'ਚ। ਪਰ ਹੁਣ ਕਿਤੇ ਵੀ ਕੋਈ ਇੱਦਾਂ ਦੀ ਗੱਲ ਨਹੀਂ, ਕੋਈ ਉਸਦੀ ਕਮੀ ਪੇਸ਼ੀ ਦੀ ਗੱਲ ਨਹੀਂ ਕਰ ਰਿਹਾ ਹੈਗਾ, ਸਭ ਉਸਦੇ ਨੂੰ ਪਿਆਰ ਮੁਹੱਬਤ ਦੇ ਰਹੇ ਨੇ ਅਤੇ ਮਿਸ ਕਰ ਰਹੇ ਨੇ ਉਸ ਨੂੰ ਹੁਣ ਇਸ ਸਮੇਂ। ਜੀ ਸਵਾਗਤ ਆ ਪ੍ਰੋਗਰਾਮ ਵਿੱਚ।
ਸਤਿ ਸ਼੍ਰੀ ਅਕਾਲ ਭਾਜੀ।
ਸਤਿ ਸ਼੍ਰੀ ਅਕਾਲ ਜੀ।
ਭਾਜੀ ਜੋ ਪਹਿਲਾਂ ਵੀ ਮੈਨੂੰ ਇਹਦੇ ਸੌਂਗ ਥੋੜੇ ਜਿਹੇ ਵਧੀਆ ਨਹੀਂ ਲੱਗਦੇ, ਵਾਇਲੈਂਸ ਸੀਗੀ ਨਾ ਉਹਦੇ ਵਿੱਚ, ਠੀਕ ਆ ਵਧੀਆ ਨਹੀਂ ਲੱਗਦੇ ਸੀ, ਹੁਣ ਵੀ ਸੇਮ ਲਾਈਕ ਉਵੇਂ ਹੀ ਆ ਵੀ ਮੈਨੂੰ ਨਹੀਂ ਉਨੇ ਵਧੀਆ ਲੱਗਦੇ। ਬਟ ਜਿਹੜੀ ਉਹਦੀ ਜਿੱਦਾਂ ਹੱਤਿਆ ਹੋਈ ਆ ਉਹ ਉਹਦੇ ਵਿੱਚ ਸਾਰਿਆਂ ਨੂੰ ਬਹੁਤ ਦੁੱਖ ਹੋਇਆ, ਤੇ ਪਰ ਜਿੱਦਾਂ ਹੁਣ ਥੋੜਾ ਜਿਹਾ ਜਿੱਦਾਂ ਹੁੰਦਾ ਨੀ ਇੱਕਦਮ ਸਾਰੇ ਜਾਣੇ ਪਲਟ ਜਾਂਦੇ ਆ ਨਾ ਵੀ ਉਹ ਇੱਦਾਂ ਸੀ ਉਹ ਇੱਦਾਂ ਸੀ, ਹਨਾ ਮੰਨਦੇ ਆ ਵੀ ਉਹਦਾ ਜਿਹੜਾ ਲਾਈਫ ਸਟਾਈਲ ਸੀ ਸਾਰਾ ਕੁਛ ਸੀ, ਪਿੰਡ ਵਿੱਚ ਰਹਿਣਾ ਬਹੁਤ ਵਧੀਆ ਸੀ, ਬਟ ਆਪਾਂ ਨਵੀਂ ਜਨਰੇਸ਼ਨ ਨੂੰ ਆਪਾਂ ਵਾਇਲੈਂਸ ਹੀ ਹਨਾ
ਪ੍ਰਮੋਟ ਕਰੀ ਜਾਣਾ ਉਹ ਵੀ ਇੱਕ ਵਧੀਆ ਗੱਲ ਨਹੀਂ ਸੀ ਹਨਾ। ਚੱਲ ਜਿਹੜੀ ਗੱਲ ਦੀ ਨਿੰਦਿਆ ਕਰਨੀ ਚਾਹੀਦੀ ਆ ਉਹ ਗੱਲ ਦੀ ਹੈਗੀ ਸੀ, ਹਰ ਇੱਕ ਬੰਦੇ ਦੇ ਵਿੱਚ ਬੁਰਾਈਆਂ ਵੀ ਹੁੰਦੀਆਂ ਅਛਾਈਆਂ ਵੀ ਹੁੰਦੀਆਂ, ਉਹਦੇ ਵਿੱਚ ਅਛਾਈਆਂ ਵੀ ਬਹੁਤ ਸੀ ਤੇ ਬੁਰਾਈਆਂ ਵੀ ਸੀ
ਜੀ।
ਤਾਂ ਜਿਹੜੀ ਚੀਜ਼ ਆਪਾਂ ਨੂੰ ਬੁਰਾਈ ਲੱਗਦੀ ਹੈ ਤਾਂ ਆਪਾਂ ਨੂੰ ਬੁਰਾਈ ਹੀ ਕਹਿਣਾ ਚਾਹੀਦਾ। ਲਾਈਕ ਹੁਣ ਜੇ ਉਹਦੀ ਆਪਾਂ ਮੰਨਦੇ ਹਾਂ ਵੀ ਉਹਨਾਂ ਦੀ ਡੈਥ ਹੋ ਚੁੱਕੀ ਹੈ ਤੇ ਆਪਾਂ ਸਿਰਫ ਉਹਦੀ ਹਨਾ ਵਡਿਆਈ ਕਰ ਸਕਦੇ ਹਾਂ ਤਾਂ ਉਹ ਵੀ ਇੱਕ ਗਲਤ ਗੱਲ ਹੁੰਦੀ ਹੈ ਨਾ। ਤਾਂ ਦੋਨਾਂ ਪੱਖਾਂ ਦੇ ਵਿੱਚ ਸੀ, ਉਹ ਬਹੁਤ ਚੰਗਾ ਵੀ ਸੀ ਤੇ ਉਹ ਕੁਛ ਕੁ ਮਾੜਾ ਵੀ ਸੀ। ਠੀਕ ਹੈ ਜੀ, ਮਾੜਾ ਇਹ ਸੀ ਬਸ ਥੋੜਾ ਵਾਇਲੈਂਸ ਥੋੜਾ ਗਾਣੇ ਗਾਉਂਦਾ ਸੀ।
ਧੰਨਵਾਦ ਜੀ ਤੁਹਾਡੀ ਕਾਲ ਦੇ ਲਈ। ਸੋ ਜੀ ਤੁਹਾਡਾ ਕੀ ਖਿਆਲ ਹੈ ਕਿ ਕਿਉਂ ਇਹ ਸਾਰਾ ਇਕਦਮ ਪਲਟਾ ਵੱਜ ਗਿਆ, ਕਿਉਂ ਦੁਨੀਆ ਦੇ ਜਿਹੜੇ ਚਾਹੇ ਬੁੱਧੀਜੀਵੀ ਕਹਿ ਲਈਏ, ਚਾਹੇ ਰਾਜਨੀਤਿਕ ਆਗੂ ਕਹਿ ਲਈਏ ਜਾਂ ਧਾਰਮਿਕ ਆਗੂ ਕਹਿ ਲਈਏ, ਸਭ ਨੇ ਆਪਣਾ ਨਜ਼ਰੀਆ ਇਕਦਮ ਸਿੱਧੂ ਮੂਸੇਵਾਲ ਦੇ ਲਈ ਬਦਲਿਆ ਜੀ। ਸਵਾਗਤ ਹੈ ਪ੍ਰੋਗਰਾਮ ਚ।
ਹਾਂਜੀ ਅਗਰਵਾਲ ਸਾਹਿਬ,
ਸਤਿ ਸ੍ਰੀ ਅਕਾਲ ਜੀ।
ਮੈਨੂੰ ਐ ਲੱਗਦਾ ਦੁਨੀਆ ਅੱਜ ਕੱਲ ਵਿਊ ਲੈਣ ਦੀ ਖਾਤਰ ਸਭ ਕੁਛ ਕਰੀ ਜਾ ਰਹੀ ਹੈ ਜੀ। ਅਸਲ ਚ ਮੈਨੂੰ ਨੀ ਲੱਗਦਾ ਜਿਸ ਹਿਸਾਬ ਨਾਲ ਇਹਦੇ ਗੱਲਾਂ ਪੁੱਛੋ ਓਨੇ ਹੋਣਗੇ ਇਹਦੇ ਹੱਕ ਚ, ਕਿਉਂਕਿ ਤੁਸੀਂ ਉਦੋਂ ਵੀ ਦੇਖ ਲਓ ਇਲੈਕਸ਼ਨਾਂ ਖੜਾ ਹੋਇਆ ਸੀ, ਉਦੋਂ ਵੀ ਕਿਸੇ ਦੇ ਨੀ ਇਹਦੇ ਪਿੱਛੇ ਇੰਨਾ ਹੁੰਦਾ, ਉਦੋਂ ਵੀ ਇਹਨੂੰ ਵੋਟਾਂ ਪਾ ਕੇ ਜਿਤਾ ਸਕਦੇ ਸੀਗੇ। ਬਾਕੀ ਪੋਲੀਟੀਕਲ ਬੰਦੇ ਤੇ ਜਿਹੜੇ ਦੂਸਰੇ ਹੈ ਨਾ, ਉਹ ਤਾਂ ਜਸਟ ਆਪਦੇ ਜਿੱਧਰ ਨੂੰ ਹਵਾ ਚੱਲਦੀ ਉੱਧਰ ਨੂੰ ਚੱਲਣ ਵਾਲੇ ਬੰਦੇ ਹੁੰਦੇ ਨੇ ਜੀ। ਪੋਲੀਟੀਕਲ ਕੀ ਕਾਫੀ ਫੇਸਬੁੱਕ ਤੇ ਵੀ ਅੱਜ ਕੋਈ ਮਾੜਾ ਇਹਦੇ ਖਿਲਾਫ ਲਿਖ ਦੂਗਾ ਉਦੋਂ ਹੀ ਗਾਲਾਂ ਦੀ ਵਹਾਰ ਸ਼ੁਰੂ ਹੋ ਜੂਗੀ। ਇਸ ਵਾਸਤੇ ਹਰ ਕੋਈ ਮਤਲਬ ਕਿ ਬਾਕੀ ਪੈਸਾ ਵੀ ਹੈਗਾ ਜੀ, ਪੈਸਾ ਚੱਲ ਰਿਹਾ ਆਈ ਡੋਂਟ ਨੋ, ਮੈਨੂੰ ਤਾਂ ਇਹੀ ਲੱਗ ਰਿਹਾ ਜਾਂ ਬਸ ਫੇਮਸ ਹੀ ਕੀਤਾ ਜਾ ਰਿਹਾ ਸੀ, ਇਹਦੀ ਮਸ਼ਹੂਰੀ ਕੀਤੀ ਜਾ ਰਹੀ ਹੈ ਫਿਲਹਾਲ ਹਜੇ। ਪਰ ਇਹਦੇ ਕੋਈ ਮੈਂ ਇਹ ਤੋਂ ਬਿਨਾਂ ਤੇ ਇਹਦੇ ਕੋਈ ਗੱਲ ਨੀ ਸੀ ਜੀ। ਗਾਣੇ ਤੁਸੀਂ ਸੁਣ ਲਓ, ਮੈਂ ਹੀ ਭਰੀ ਵੀ ਸੀ ਇਹਦੇ ਗਾਣਿਆਂ ਚ ਜਿਹੜੀ ਇਹਨੂੰ ਲੈ ਕੇ ਬੈਠ ਗਈ। ਨਹੀਂ ਵਧੀਆ ਸੀ, ਅੱਛਾ ਰਾਈਟਰ ਸੀ, ਕਿਸੇ ਹੋਰ ਵੀ ਪੱਖ ਤੇ ਲਿਖ ਸਕਦਾ ਸੀ, ਗਾ ਸਕਦਾ ਸੀਗਾ, ਦੁਨੀਆਂ ਨੂੰ ਕਿਧਰੇ ਹੋਰ ਸੇਧ ਵੀ ਦੇ ਸਕਦਾ ਸੀ। ਬਸ ਇਹਦੇ ਚ ਕਿਤੇ ਕਿਸੇ ਨੂੰ ਫੜ ਲਿਆ, ਕਿਤੇ ਕਿਸੇ ਨੂੰ ਫੜ ਲਿਆ, ਮੈਂ ਐਂ ਕਰਤਾ, ਮੈਂ ਉਹ ਕਰਤਾ, ਇਸ ਤੋਂ ਬਿਨਾਂ ਉਹਨੇ ਕੀਤਾ ਕੀ ਹੈ ਮੈਨੂੰ ਇਹ ਨੀ ਸਮਝਿਆ ਜੀ।
ਸੋ ਪਰ ਫਿਰ ਵੀ ਦੁਨੀਆਂ ਪੂਰੀ ਇਸ ਸਮੇਂ ਪਲਟ ਗਈ ਹੈ ਤੇ
ਤੁਹਾਨੂੰ ਦੱਸਿਆ ਜੀ, ਦੁਨੀਆਂ ਦਾ ਵਿਊ ਲੈਣ ਦੀ ਖਾਤਰ ਬਸ ਮੇਰੇ ਹੋਰ ਵਿਊ ਬਣ ਜਾਣ, ਉਹ ਹੋ ਜਾਣ। ਜੇ ਕੋਈ ਗਲਤ ਬੋਲੂਗਾ ਮੇਰੇ ਯਾਰ ਗੱਲ ਲਿਖ ਦੂਗਾ, ਕੋਈ ਨਾਲ ਦੀ ਨਾਲ ਪਿੱਛੇ ਗਾਲਾਂ ਦੀ ਲੈਣ ਲੱਗ ਜੂਗੀ, ਵੀ ਐਂ ਆ ਉਹ ਆਏ।
ਧੰਨਵਾਦ ਤੁਹਾਡੀ ਕਾਲ ਦੇ ਲਈ। ਨੈਕਸਟ ਕਾਲ ਤੇ ਚੱਲਦੇ ਹਾਂ ਜੀ। ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਵਾਹਿਗੁਰੂ ਖਾਲਸਾ ਫਤਿਹਗੜ੍ਹ ਜੀ।
ਵਾਹਿਗੁਰੂ ਖਾਲਸਾ, ਵਾਹਿਗੁਰੂ ਫਤਿਹ ਪੁਨੀ ਸਾਹਿਬ
ਜੀ। ਜੀ ਅਸਲੀ ਨਾ ਜਿਹੜੀ ਤੁਸੀਂ ਗੱਲ ਪੁੱਛਣੀ ਚਾਹੁੰਦੇ ਆ ਉਹ ਇਹ ਆ ਬਈ, ਜਿਹੜੀ ਇਹਦੀ ਮੌਤ ਆ ਨਾ, ਉਹਨੇ ਇਹਦਾ ਇਹਦੇ ਜੀਣ ਦਾ ਜਿਹੜਾ ਢੰਗ ਆ ਉਹਨੂੰ ਚੇਂਜ ਕਰ ਦਿੱਤਾ, ਉਹ ਲੋਕਾਂ ਦੇ ਮਨਾਂ ਚ ਪੈ ਗਿਆ। ਮੈਂ ਤੁਹਾਨੂੰ ਛੋਟੀ ਜਿਹੀ ਇੱਕ ਐਗਜ਼ਾਮਪਲ ਦਿੰਦਾ ਬਈ, ਮੈਂ 76 ਦੇ ਵਿੱਚ ਜਦੋਂ ਇੱਥੇ ਆਇਆ ਜੀ ਤੇ ਐਲਵਿਸ ਪ੍ਰੈਸਲੀ ਦੀ ਮੌਤ ਹੋਈ ਸੀ।
ਬਿਲਕੁਲ ਯਾਰ।
ਤੇ ਮੇਰੇ ਮਾਤਾ ਜੀ ਬਿਲਕੁਲ ਕੋਈ ਅੰਗਰੇਜ਼ੀ ਦੀ ਗੱਲ ਨੀ ਜਾਣਦੇ ਸੀ, ਕੋਈ ਕੁਛ ਨੀ ਸੀ ਜਾਣਦੇ, ਉਹਨਾਂ ਨੂੰ ਬਿਲਕੁਲ ਨੀ ਕਿਸੇ ਗੱਲ ਦਾ ਪਤਾ। ਪਰ ਜਦੋਂ ਮੀਡੀਆ ਨੇ ਉਹਨਾਂ ਦੀਆਂ ਗੱਲਾਂ ਬਾਤਾਂ ਕੀਤੀਆਂ, ਅਸੀਂ ਵੀ ਲੋਕ ਵੀ ਬਾਕੀ ਦੇ ਵੀ ਗੱਲਾਂ ਬਾਤਾਂ ਕਰਨ ਲੱਗ ਪਏ, ਤੇ ਉਧਰੋਂ ਮੇਨ ਟਾਈਮ ਦੇ ਵਿੱਚ ਮੇਰੇ ਬ੍ਰਦਰ ਦਾ ਐਕਸੀਡੈਂਟ ਹੋ ਕੇ ਸੇਮ ਏਜ ਦੇ ਵਿੱਚ ਉਹਦੀ ਮੌਤ ਹੋ ਗਈ। ਸੋ ਉਹ ਹਮੇਸ਼ਾ ਹੀ ਜਾਣੀ ਉਹਨੂੰ ਯਾਦ ਰੱਖੀ, ਉਹਨਾਂ ਦੇ ਮਨ ਦੇ ਵਿੱਚ ਇਹ ਚੇਂਜ ਹੋ ਗਿਆ ਵੀ ਜੰਗ ਮੁੰਡੇ ਜਿਹੜੇ ਨਾ ਇੱਦਾਂ ਮਰਦੇ ਆ, ਬਹੁਤ ਬਹੁਤ ਜਾਣੀ ਮਾੜੀ ਗੱਲ ਹੈ। ਸਪੈਸ਼ਲੀ ਜਿਹਨੂੰ ਮਾਰ ਦਿੱਤਾ ਜਾਂਦਾ ਉਹਦੀ ਸਿੰਪਤੀ ਜਿਹੜੀ ਆ ਉਹ ਸਿੰਪਤੀ ਆ, ਉਹਦੇ ਨਾਲ ਕੋਈ ਹੋਰ ਚਲੋ ਉਹਦੇ ਜਿਹੜੇ ਵੈਸੇ ਕੁਛ ਗੀਤ ਚੰਗੇ ਵੀ ਆ, ਮੈਂ ਤਾਂ ਵੈਸੇ ਬਹੁਤ ਸੁਣੇ ਨੇਗੇ, ਕੁਛ ਚੰਗੇ ਵੀ ਆ, ਬਾਕੀ ਚਲੋ ਜਿੱਦਾਂ ਜੇ ਉਹਦੀ ਕੋਈ ਗੱਲ ਆ ਵੀ ਏਡਾ ਹਾਂ ਕੁਛ ਨਹੀਂ ਵੀ ਸੁਣਨੇ ਵਾਲੇ ਹੋਊਗੇ ਉਹ ਤਾਂ ਚਲੋ ਅਗਲੇ ਅਗਲੇ ਦੇ ਆਪਦੇ ਆ, ਉਹਦੀ ਆਪਾਂ ਤਾਂ ਉਹਦੇ ਇੰਨੇ ਫੈਨ ਨਹੀਂ ਸੀਗੇ, ਪਰ ਉਹਦੇ ਫੈਨ ਜਿੱਦਾਂ ਮੈਂ ਇਹ ਮੈਨੂੰ ਇਹ ਲੱਗਦਾ ਵੀ ਸਿੰਪਤੀ ਆ ਜਿਹੜੀ ਮੌਤ ਦੀ ਨਾ, ਜਿਸ ਤਰੀਕੇ ਨਾਲ ਉਹਨੂੰ ਮਾਰਿਆ ਗਿਆ ਜਾਂ ਜੋ ਕਹਿ ਲਓ, ਪਲੱਸ ਤੁਹਾਨੂੰ ਪਤਾ ਜਿਹੜੇ ਪੋਲੀਟੀਸ਼ੀਅਨ ਤੇ ਮੀਡੀਆ ਜਿੱਧਰ ਨੂੰ ਹੋ ਜਾਵੇ ਫਿਰ ਅੱਬੇ ਹੀ ਵਿਹਲੀ ਆ ਆਮ ਜਨਤਾ ਦਾ, ਤੇ ਇਹ ਵੀ ਇੱਕ ਫੈਕਟਰ ਹੈਗਾ। ਤੇ ਜਿਵੇਂ ਕਿ ਤੁਹਾਨੂੰ ਪਤਾ ਅਟੈਕ ਤੋਂ ਬਾਅਦ ਇੰਦਰਾ ਗਾਂਧੀ ਨੇ ਜਾ ਕੇ ਖੜ ਕੇ ਦਰਬਾਰ ਸਾਹਿਬ ਦੇ ਮੂਹਰੇ ਦੇਤਾ, ਇਸ ਤਰ੍ਹਾਂ ਹੋਇਆ ਹੀ ਨੀ ਹੈਗਾ। ਸੋ ਲੋਕਾਂ ਦੇ ਮਨਾਂ ਦੇ ਵਿੱਚ ਕੋਈ ਚੀਜ਼ਾਂ ਮਤਲਬ ਪਾ ਦਿੱਤੀਆਂ ਜਾਂਦੀਆਂ, ਜਿਵੇਂ ਹੁਣ ਮੋਦੀ ਸਾਹਿਬ ਰੋਜ਼ ਸਵੇਰੇ ਮੀਡੀਆ ਦੇ ਵਿੱਚ ਮਤਲਬ ਇਹੋ ਜਿਹੇ ਬੇਦ ਛੱਡਦੇ ਆ ਜਿਹੜੀ ਦੁਨੀਆਂ ਸਾਰੀ ਜਾਇਜਾਕਾਰ ਕਰੀ ਜਾਂਦੀ ਹੈ। ਸੋ ਮੈਨੂੰ ਇਹ ਚੀਜ਼ਾਂ ਲੱਗਦੀਆਂ ਵੀ ਇਸ ਕਰਕੇ ਉਹਨੂੰ ਹੋ ਰਿਹਾ, ਬਾਕੀ ਤਾਂ ਚਲੋ ਹੋਰ ਵੀ ਹੋਣਗੇ ਲੋਕਾਂ ਦੇ ਕੰਸਰਨ, ਪਰ ਮੈਨੂੰ ਇਹ ਲੱਗਦਾ ਵੀ
ਜੀ। ਸੋ ਸਿੰਪਥੀ ਹੈ ਜਿਹੜੀ, ਧੰਨਵਾਦ ਪੁਨੀਆ ਸਾਹਿਬ ਤੁਹਾਡੀ ਕਾਲ ਦੇ ਲਈ। ਸੋ ਜਿਹੜੀ ਹਮਦਰਦੀ ਹੋਈ ਹੈ ਜਿਸ ਤਰ੍ਹਾਂ ਉਸਦਾ ਕਤਲ ਹੋਇਆ, ਔਰ ਜਿਹੜਾ ਸਿਸਟਮ ਹੈ ਇਸ ਦੇ ਉੱਤੇ ਜੋ ਫੇਲੀਅਰ ਹੈ, ਜੋ ਪੰਜਾਬ ਦਾ ਸਿਸਟਮ ਹੈ, ਜੋ ਪੰਜਾਬ 'ਚ ਗੈਂਗਸਟਰਸ ਨੇ ਇਹ ਜਿਹੜਾ ਕਲਚਰ ਵੱਧ ਰਿਹਾ ਉੱਥੇ, ਉਹ ਕਿੱਥੋਂ ਪ੍ਰੋਡਿਊਸ ਹੋਏ, ਕਿਹਨੇ ਪ੍ਰੋਡਿਊਸ ਕੀਤੇ, ਕਿੱਧਰ ਨੂੰ ਗਏ ਉਹ, ਕੀ ਇਸ ਸਮੇਂ ਉਹਨਾਂ ਨੂੰ ਕੀ ਕਰ ਰਹੇ ਨੇ ਅਤੇ ਕੀ ਕੌਣ ਕੰਟਰੋਲ ਕਰ ਰਿਹਾ, ਕਿਵੇਂ ਕਰ ਰਿਹਾ ਵਾ। ਸਿਸਟਮ ਦੇ ਪ੍ਰਤੀ ਗੁੱਸਾ ਅਤੇ ਉਸ ਦੇ ਪ੍ਰਤੀ ਹਮਦਰਦੀ ਜਿਹੜੀ ਹੈ, ਉਹਨੇ ਸੋ ਦੁਨੀਆਂ ਦਾ ਜਿਹੜਾ ਸੁਭਾਅ ਆ ਉਹ ਦੁਨੀਆਂ ਦੀ ਜਿਹੜੀ ਗੱਲਬਾਤ ਉਹ ਚੇਂਜ ਕਰ ਦਿੱਤੀ ਕਿ ਸਿੱਧੂ ਮੂਸੇਵਾਲਾ ਜਿਹੜਾ ਜਿਨ੍ਹਾਂ ਨੂੰ ਪਹਿਲਾਂ ਚੰਗਾ ਨਹੀਂ ਲੱਗਦਾ ਸੀਗਾ, ਹੁਣ ਉਹਨਾਂ ਨੂੰ ਚੰਗਾ ਲੱਗਦਾ ਕਿਉਂਕਿ ਉਹਦੀ ਮੌਤ ਦੇ ਨਾਲ ਹਮਦਰਦੀ ਹੈ। ਸੋ ਪੂਨੀਆ ਸਾਹਿਬ ਦੀ ਗੱਲਬਾਤ ਤੋਂ ਮੈਂ ਇਸ ਸਿੱਟੇ ਦੇ ਉੱਤੇ ਨਿਕਲਿਆ। ਨੈਕਸਟ ਕਾਲ ਲੈ ਲਈਏ ਜੀ। ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਹੈਲੋ।
ਹਾਂਜੀ ਸਰ।
ਹਾਂਜੀ ਭਾਅ ਜੀ, ਸਲਾਮ ਅਲੈਕੁਮ
ਜੀ। ਵਾਲੇਕੁਮ ਸਲਾਮ ਜੀ।
ਭਾਅ ਜੀ, ਅੱਜ ਕੱਲ ਸਾਡਾ ਮੁਆਸ਼ਰਾ ਜਿਹੜਾ ਨਾ, ਉਹਦੇ ਚ ਪੋਲਰਾਈਜੇਸ਼ਨ ਬਹੁਤ ਆ ਗਈ ਹੈ। ਅਸੀਂ ਕਿਸੇ ਨੂੰ ਇੱਕ ਮਿੰਟ ਚ ਉਹਦੀ ਗੱਲਾਂ ਚ ਜੱਜ ਕਰ ਲੈਣੇ, ਇਵੇਂ ਨੀ ਕਰਨਾ ਚਾਹੀਦਾ। ਉਹ ਇੱਕ ਇੰਟਰਟੇਨਰ ਸੀ, ਉਹ ਇੰਟਰਟੇਨ ਕਰਦਾ ਸੀ, ਪੰਜਾਬੀ ਸੀ, ਅਗਰ ਕੋਈ ਵਿੱਚ ਮਾੜਾ ਵੀ ਬੋਲ ਜਾਂਦਾ ਸੀ ਤੇ ਉਹ ਇੱਕ ਅਣਖ ਸੀ ਉਹਦੀ, ਉਹ ਕਿਸੇ ਨੂੰ ਨੀਚਾ ਨੀ ਦਿਖਾਉਂਦਾ ਸੀ। ਜਿਸ ਤਰ੍ਹਾਂ ਉਹਨੂੰ ਮਾਰਿਆ ਗਿਆ ਵਾ, ਇੱਕ ਅਸੀਂ ਜਿਹੜਾ ਵਾ ਉਹ ਖਤਮ ਕਰ ਦਿੱਤਾ ਵਾ, ਇੱਕ ਆਵਾਜ਼ ਨੂੰ ਬੰਦ ਕਰ ਦਿੱਤਾ ਵਾ, ਇਵੇਂ ਨੀ ਕਰਨਾ ਚਾਹੀਦਾ ਸੀ। ਕਿਸੇ ਦੀ ਜਾਨ ਨੀ ਲੈਣੀ ਚਾਹੀਦੀ। ਆਪਣਾ ਤੁਸੀਂ ਨੁਕਤਾ ਨਜ਼ਰ ਰੱਖੋ, ਤਨਕੀਦ ਕਰੋ, ਮੁਖਾਲਫਤ ਕਰੋ, ਲੇਕਿਨ ਕਿਸੇ ਦੀ ਜਾਨ ਨੀ ਲੈਣੀ ਚਾਹੀਦੀ। ਸਾਡਾ ਮੁਆਸ਼ਰਾ ਜਿਹੜਾ ਵਾ ਇਹ ਮੁਰਦਾ ਪ੍ਰਸਤ ਹੋ ਗਿਆ। ਜਦੋਂ ਕੋਈ ਮਰ ਜਾਂਦਾ ਫਿਰ ਸਾਨੂੰ ਪਤਾ ਲੱਗਦਾ ਉਹ ਤੇ ਮਰ ਗਿਆ, ਤੇ ਇਹ ਉਸ ਤੋਂ ਪਹਿਲੇ ਉਹਨੂੰ ਜਾਣੋ ਕਿਵੇਂ ਆ ਮਰਨ ਤੋਂ ਬਾਅਦ ਨਾ। ਤੁਸੀਂ ਉਹਦੇ ਗਾਣੇ ਸੁਣੋ, ਉਹਦਾ 295 ਗਾਣਾ ਸੁਣੋ, ਬਿਲਕੁਲ ਸਹੀ ਉਹਨੇ ਮੁਆਸ਼ਰੇ ਦੀ ਅਕਾਸੀ ਕੀਤੀ। ਤੇ ਮੈਨੂੰ ਬਹੁਤ ਦੁੱਖ ਆ ਉਹਦਾ। ਸਾਡੀਆਂ ਵੀ ਉਹਦੇ ਵਾਸਤੇ ਬੜੀਆਂ ਨੇਕ ਤਮੰਨਾਵਾਂ, ਅੱਲਾਹ ਤਾਲਾ ਉਹਦੀ ਮਗਫਰਤ ਕਰੇ, ਮਾਂ ਬਾਪ ਨੂੰ ਸਬਰ ਦੇਵੇ। ਉਹਦੀ ਮਾਂ ਦੇਖੀ ਨੀ ਜਾਂਦੀ, ਮੇਰੀ ਸਿਸਟਰ ਅਮੈਰੀਕਾ ਰਹਿੰਦੀ, ਮੇਰੀ ਗੱਲ ਅਗਲੇ ਦਿਨ ਉਹਦੇ ਨਾਲ ਹੋਈ, ਉਹ ਕਹਿੰਦੀ ਕਿ ਮੇਰਾ ਵੀ ਇੱਕ ਪੁੱਤ ਵਾ, ਮੇਰੀ ਤੇ ਜਾਨ ਨਿਕਲ ਗਈ ਦੇਖ ਕੇ ਉਸ ਮਾਂ ਨੂੰ ਰੋਂਦੇ। ਤੇ ਆਈ ਮੀਨ ਦਿਸ ਇਜ਼ ਰੀਅਲੀ ਸੈਡ, ਇਦਾਂ ਮਾਸਟਿਕ ਪੋਲਰਾਈਜੇਸ਼ਨ ਜਿਹੜੀ ਟੂ ਮਚ।
ਥੈਂਕ ਯੂ ਤੁਹਾਡੀ ਕਾਲ ਦੇ ਲਈ। ਮੈਂ ਅਕ ਭਟਨਾਗਰ ਦਾ ਮੈਂ ਨੰਬਰ ਦੇਣਾ ਚਾਹਾਂਗਾ ਮੌਰਗੇਜ ਦੇ ਲਈ, 647-702-2323 6477022023 ਇਹਨਾਂ ਨੰਬਰ ਹੈ। ਮੌਰਗੇਜ ਚਾਹੀਦੀ ਹੈ ਤਾਂ GNE ਮੌਰਗੇਜ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਟੈਕਸ ਪੇਡ ਦਾ ਨੰਬਰ ਦੇਣਾ ਚਾਹਾਂਗਾ 905-621-4100। ਘਰ ਦੇ ਵਿੱਚ ਤੁਸੀਂ ਸਿਕਿਉਰਿਟੀ ਕੈਮਰਾ ਲਗਵਾਉਣਾ ਚਾਹੁੰਦੇ ਹੋ 905-621-4100। ਬਿਜ਼ਨਸ ਹੈ, ਬਿਜ਼ਨਸ ਨਵਾਂ ਸ਼ੁਰੂ ਕਰ ਰਹੇ ਹੋ, ਕੋਈ ਸਟੋਰ ਖੋਲਿਆ, ਉੱਥੇ ਤੁਸੀਂ ਪ੍ਰੋਪਰ ਸਿਕਿਉਰਿਟੀ ਕੈਮਰਾ ਲਗਵਾਉਣੇ ਆ, ਔਰ TV ਲਗਾ ਰਹੇ ਹੋ ਵੱਡਾ ਕੋਈ, ਉਹਦੀ ਪ੍ਰੋਪਰ ਵਾਇਰਿੰਗ ਕਰਾਉਣੀ ਹੈ, ਤਾਂ ਟੈਕਸ ਪੇਡ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ 905-621-4100 905-621-4100 ਇਹਨਾਂ ਦਾ ਨੰਬਰ ਹੈ। ਅਤੇ ਜੈਗ ਔਜਲਾ 416-371-7777 416-371-7777 ਜੈਗ ਔਜਲਾ ਜੀ ਦਾ ਨੰਬਰ ਹੈ। ਤੁਸੀਂ ਪ੍ਰੋਪਰਟੀ ਖਰੀਦਣੀ ਹੈ ਕੋਈ, ਪ੍ਰੋਪਰਟੀ ਵੇਚਣੀ ਹੈ ਕੋਈ, ਜੈਗ ਔਜਲਾ ਜੀ ਨਾਲ ਸੰਪਰਕ ਕਰਨਾ 416-371-7777 ਇਹਨਾਂ ਦਾ ਨੰਬਰ ਹੈ। ਨੈਕਸਟ ਕਾਲ ਦੇ ਉੱਤੇ ਚੱਲਦੇ ਹਾਂ ਜੀ। ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਹਾਂਜੀ, ਮੈਂ ਲਾਈਨ ਤੇ ਹਾਂ
ਜੀ। ਤੁਸੀਂ ਆਉਣੇ ਰਹੋ
ਜੀ। ਸਤਿ ਸ਼੍ਰੀ ਅਕਾਲ ਗਰੇਵਾਲ ਸਾਹਿਬ।
ਸਤਿ ਸ਼੍ਰੀ ਅਕਾਲ ਜੀ।
ਗੱਲ ਇਹ ਹੈ ਜੀ, ਸਿੱਧੂ ਮੂਸੇਵਾਲੇ ਦੀ ਗੱਲ ਹੋ ਰਹੀ ਆ, ਤੇ ਮੇਰਾ ਕੁਛ ਵਿਚਾਰ ਡਿਫਰੈਂਟ ਹੈ। ਹੋ ਸਕਦਾ ਉਹਦੇ ਜਿਹੜੇ ਉਹਦੇ ਸਮਰਥਕ ਆ ਜਾਂ ਉਹਦੇ ਫੋਲੋਅਰ ਆ ਉਹਨਾਂ ਨੂੰ ਚੰਗੀ ਗੱਲ ਨਾ ਲੱਗੇ, ਪਰ ਮੇਰਾ ਜਿਹੜਾ ਵਿਚਾਰ ਇਹ ਆ ਕਿ ਜਿਹੜੇ ਵੀ ਬੰਦੇ ਸੈਲੀਬ੍ਰਿਟੀ ਹੁੰਦੇ ਆ ਨਾ, ਜਿਹੜੇ ਸਿੰਗਰ ਬਣ ਜਾਂਦੇ ਆ ਜਾਂ ਕੋਈ ਐਕਟਰ ਬਣ ਜਾਂਦਾ ਜਾਂ ਕੋਈ ਰਾਜਨੀਤਿਕ ਬਣ ਜਾਂਦਾ, ਇਹਨਾਂ ਨੂੰ ਆਪਣੀ ਬਹੁਤੀ ਦੁਸ਼ਮਣੀ ਲੋਕਾਂ ਦੇ ਨਾਲ ਵਧਾਉਣੀ ਨਹੀਂ ਚਾਹੀਦੀ, ਕਿਉਂਕਿ ਇਹਨਾਂ ਨੇ ਜੋ ਵੀ ਕੰਮ ਕਰਨਾ ਹੁੰਦਾ ਲੋਕਾਂ ਦੇ ਸਾਹਮਣੇ ਆ ਕੇ ਕਰਨਾ ਹੁੰਦਾ। ਕੋਈ ਲੀਡਰ ਆ ਉਹਨੇ ਲੋਕਾਂ ਦੇ ਨਾਲ ਇਕੱਲੇ ਇਕੱਲੇ ਨਾਲ ਸੰਬੰਧ ਬਣਾਉਣੇ ਹੁੰਦੇ ਆ, ਉਹਨਾਂ ਨਾਲ ਉਹਨਾਂ ਨੂੰ ਵੋਟਾਂ ਲੈਣੀਆਂ ਹੁੰਦੀਆਂ। ਕੋਈ ਸਿੰਗਰ ਆ ਉਹਨ ਵੀ ਜਾ ਕੇ ਆਪਣੀ ਪਰਫੋਰਮੈਂਸ ਜਿਹੜੀ ਸਟੇਜ ਤੇ ਕਰਨੀ ਹੁੰਦੀ ਆ, ਕੋਈ ਇਸੇ ਤਰ੍ਹਾਂ ਕੋਈ ਐਕਟਰ ਆ ਫਿਲਮ ਐਕਟਰ ਆ ਉਹਨ ਵੀ ਲੋਕਾਂ ਵਿੱਚ ਹੀ ਜਾਣਾ ਹੁੰਦਾ, ਲੋਕਾਂ ਤੋਂ ਸਮਰਥਨ ਲੈਣਾ ਹੁੰਦਾ। ਪਰ ਇਹਦੇ ਨਾ ਅਗਰ ਤੁਸੀਂ ਗਾਣੇ ਛੱਡ ਕੇ ਇਹਦੇ ਸਟੇਜ ਪ੍ਰੋਗਰਾਮ ਦੇਖੋ, ਇਹ ਸਟੇਜ ਪ੍ਰੋਗਰਾਮ ਆ ਤੇ ਸ਼ਰੇਆਮ ਉਹਨਾਂ ਲੋਕਾਂ ਨੂੰ ਜਿਹੜੇ ਇਹਦੇ ਦੁਸ਼ਮਣ ਸੀ ਉਹਨਾਂ ਨੂੰ ਲਲਕਾਰਦਾ ਸੀ, ਉਹਨਾਂ ਨੂੰ ਥਾਪੀਆਂ ਮਾਰਦਾ ਸੀ, ਆ ਜਾਓ ਮੇਰੇ ਨਾਲ ਟੱਕਰ ਲਓ, ਜਿੱਥੇ ਮਰਜ਼ੀ ਟੱਕਰ ਲਓ, ਜੇ ਤੁਸੀਂ ਮੇਰੇ ਤੇ ਗੋਲੀਆਂ ਚਲਾਓਗੇ ਮੂਹਰਿਓ ਵੀ ਰਿਵਾਲਵਰ ਭਰਿਆ ਹੀ ਮਿਲੂਗਾ। ਇੱਕ ਬੰਦਾ ਉਹ ਕਿਸੇ ਨੂੰ ਮਾਰਨ ਦੇ ਪਿੱਛੇ ਲੱਗਾ ਆ, ਉਹਨੇ ਪਤਾ ਨੀ ਕਦ ਉਹਦੇ ਤੇ ਅਟੈਕ ਕਰ ਦੇਣਾ, ਉਹਨੇ ਕਦ ਗੋਲੀਆਂ ਦੀ ਬਾਛੜ ਕਰ ਦੇਣੀ, ਦੂਜੇ ਬੰਦੇ ਨੇ ਹਾਲੇ ਉਹਦੇ ਲਈ ਤਿਆਰ ਹੋਣਾ ਆ, ਤੇ ਉਹ ਕਿੱਦਾਂ ਉਹਦਾ ਮੁਕਾਬਲਾ ਕੀਤਾ ਜਾ ਸਕਦਾ ਹਨਾ। ਤੇ ਫੋਟੋਆਂ ਆਪਣੀਆਂ ਫੋਟੋਆਂ ਇਹ ਬਾਹਾਂ ਦੇ ਉੱਤੇ ਬੰਦੂਕਾਂ ਦੀਆਂ ਫੋਟੋਆਂ ਬਣਾ ਕੇ ਪਾਉਂਦਾ ਸੀ, ਆਪਣੀ AK-47 ਲੈ ਕੇ ਬੰਦੂਕਾਂ ਦੀਆਂ ਫੋਟੋਆਂ ਪਾਉਂਦਾ ਸੀ। ਉਹ ਜਿਹੜੇ ਉਹਨਾਂ ਦੇ ਬੰਦੇ ਜਿਹੜੇ ਉਹਦੇ ਵਿਰੋਧੀ ਬੰਦੇ ਸੀ, ਹੋ ਸਕਦਾ ਉਹ ਗੱਲ ਉਹਨਾਂ ਨੂੰ ਬਹੁਤ ਚੁੱਭਦੀ ਹੋਵੇ। ਤੇ ਇੱਕ ਕਿਸੇ ਦੇ ਕੋਲ ਗਰੇਵਾਲ ਸਾਹਿਬ ਸ਼ੋਹਰਤ ਇੱਕਦਮ ਆ ਜਾਵੇ ਹਨਾ,
ਉਹਦੇ ਕੋਲ ਉਹ ਸਾਹਮਣੀ ਬਹੁਤ ਮੁਸ਼ਕਲ ਹੋ ਜਾਂਦੀ ਹੈ। ਇਹਦੇ ਕੋਲ ਵੀ ਜਿਹੜੀ ਸ਼ੋਹਰਤ ਪੈਸਾ ਕਰੋੜਾਂ ਅਰਬਾਂ ਰੁਪਇਆ ਆਇਆ ਸੀ ਉਹ 2-3 ਸਾਲਾਂ ਦੇ ਵਿੱਚ ਆਇਆ ਸੀ
ਜੀ,
ਤੇ ਉਹ ਸ਼ੋਹਰਤ ਵੀ ਇਕਦਮ ਬੰਦੇ ਦਾ ਦਿਮਾਗ ਖਰਾਬ ਕਰ ਦਿੰਦੀ ਹੈ। ਉਹ ਸਮਝਣ ਲੱਗ ਪੈਂਦਾ ਵੀ ਮੈਂ ਖਰੇ ਕੀ ਬਣ ਗਿਆ, ਗਾਣੇ ਸਦਾ ਇੱਦਾਂ ਦੇ ਗਾਈ ਜਾਣੇ, ਅਸੀਂ ਧੱਕਾ ਕਰਦੇ, ਸਾਡਾ ਧੱਕਾ ਚੱਲਦਾ, ਸਾਤੋਂ ਲੋਕ ਡਰਦੇ, ਆਹੀ ਗਾਣੇ ਆਹੀ ਗੱਲਾਂ, ਬੰਦੂਕਾਂ ਦੀਆਂ ਗੱਲਾਂ, ਉਹ ਬੰਦੂਕਾਂ ਦੀਆਂ ਗੱਲਾਂ। ਮੈਨੂੰ ਹਮਦਰਦੀ ਬਹੁਤ ਜ਼ਿਆਦਾ ਹਮਦਰਦੀ ਉਹਦੇ ਮਾਂ ਬਾਪ ਨਾਲ, ਵਿਚਾਰੇ ਉਹਨਾਂ ਨਾਲ ਤਾਂ ਬਹੁਤ ਜ਼ਿਆਦਾ ਧੱਕਾ ਹੋਇਆ, ਪਰ ਬੰਦੇ ਨੂੰ ਥੋੜਾ ਜਿਹਾ ਸੋਚ ਸਮਝ ਕੇ ਚੱਲਣਾ ਚਾਹੀਦਾ ਵੀ ਮੈਂ
ਕਿਹਨੂੰ ਧਮਕੀ। ਮੇਰਾ ਕੁਐਸਚਨ ਇਹ ਹੈ ਕਿ ਲੋਕਾਂ ਦੇ ਵਿਊ ਕਿੱਦਾਂ ਚੇਂਜ ਹੋ ਗਏ ਇਕਦਮ ਉਹਦੇ ਪ੍ਰਤੀ?
ਸਟੇਜ ਪ੍ਰੋਗਰਾਮ ਦੇਖੋ ਨਾ, ਸਟੇਜ ਪ੍ਰੋਗਰਾਮ ਦੇ ਕਿੱਦਾਂ ਉਹ ਥਾਪੀਆਂ ਮਾਰਦਾ, ਲੋਕਾਂ ਨੂੰ ਲਲਕਾਰਦਾ, ਆ ਜਾਓ ਮੈਨੂੰ ਲਾ ਟੱਕਰ ਲਾਓ ਜਿੱਥੇ ਮਰਜ਼ੀ ਟੱਕਰਨਾ। ਪਹਿਲਾਂ ਤਾਂ ਤੁਸੀਂ ਹੱਲਾਸ਼ੇਰੀ ਦੇਈ ਜਾਂਦੇ ਆ, ਬੜਾਵਾ ਦੇਈ ਜਾਂਦੇ ਆ, ਇਹ ਪ੍ਰਮੋਟ ਕਰੀ ਜਾਂਦੇ ਬੰਦੂਕਾਂ ਨੂੰ, ਹਥਿਆਰਾਂ ਨੂੰ। ਬਾਅਦ ਵਿੱਚ ਤੁਸੀਂ ਕਹਿੰਦੇ ਮੈਂ MLA ਬਣ ਜਾਵਾਂ, ਮੈਨੂੰ ਸਿਕਿਉਰਿਟੀ ਮਿਲ ਜਾਊਗੀ। ਕੀ MLA ਇਸ ਕੰਮ ਲਈ ਆ? ਤੁਸੀਂ 1000 ਲੋਕਾਂ ਨਾਲ ਦੁਸ਼ਮਣੀ ਪਾ ਕੇ ਮਗਰੋਂ MLA ਬਣ ਜਾਓ, ਗੌਰਮੈਂਟ ਦੀ ਮੈਨੂੰ ਸਿਕਿਉਰਿਟੀ ਮਿਲ ਜਾਊਗੀ।
ਓਕੇ, ਥੈਂਕ ਯੂ ਤੁਹਾਡੀ ਕਾਲ ਦੇ ਲਈ। UK ਟਰੱਕ ਟ੍ਰੇਨਿੰਗ ਸੈਂਟਰ ਤੋਂ ਕੁਲਦੀਪ ਗਰੇਵਾਲ ਜੀ ਦਾ ਨੰਬਰ ਹੈ 6478948906478948590 6478948490। ਚ 3 ਮਿੰਟ ਆਪਾਂ ਹੋਰ ਗੱਲਬਾਤ ਕਰਾਂਗੇ ਇਸ ਟੌਪਿਕ ਦੇ ਉੱਤੇ, ਤੇ ਉਸ ਤੋਂ ਬਾਅਦ ਫਿਰ ਆਪਾਂ ਅਗਲੀਆਂ ਕੁਝ ਖਬਰਾਂ ਨੇ ਉਹਨਾਂ ਦੇ ਉੱਤੇ ਨਜ਼ਰ ਮਾਰਾਂਗੇ ਜੀ। ਸਵਾਗਤ ਹੈ ਪ੍ਰੋਗਰਾਮ ਵਿੱਚ। ਹੈਲੋ,
ਹੈਲੋ,
ਹਾਂਜੀ ਹਾਂਜੀ,
ਸ਼ੁਕਰ ਆ ਜੀ, ਮੇਰੀ ਸਾਡੀ ਕਿਤੇ ਕਾਲ ਆਨ ਹੋ ਗਈ ਹੈ, ਹੁੰਦੀ ਨੀ ਕਈ ਵਾਰੀ। ਅੱਛਾ ਜੀ, ਇਹ ਮੈਂ ਗਰੇਵਾਲ ਜੀ ਇਹ ਕਹਿਣਾ ਚਾਹੁੰਦਾ, ਇਹ ਜਿਹੜਾ ਸਿੱਧੂ ਮੂਸੇਵਾਲਾ ਸੀਗਾ, ਇਹ ਜੀ ਕੋਈ ਜਿੱਦਾਂ ਇਹਨੇ ਸ਼ੁਰੂ ਸ਼ੁਰੂ ਤੇ ਜ਼ਰੂਰ ਕੋਈ ਓਦਾਂ ਦੇ ਗੀਤ ਗਾਏ ਆ ਜਿਹੜੀ ਆਪਾਂ ਗੱਲਾਂ ਕਰਨੀਆਂ ਸਟੇਜ ਤੇ ਥਾਪੀਆਂ ਥੁੱਪੀਆਂ ਮਾਰਨੀਆਂ, ਉਹ ਤਾਂ ਸ਼ੋਅ ਆ ਜੀ, ਉਹ ਜਿਹੜੇ ਉਹਦੇ ਸਰੋਤੇ ਉਹ ਚੀਜ਼ ਨੂੰ ਲਾਈਕ ਕਰਦੇ ਉਹ ਪੇਸ਼ ਕਰਦਾ ਆ, ਬਾਕੀ ਉਹ ਪਰਸਨਲ ਆਪਣੀ ਜਿੱਦਾਂ ਹੁਣ ਉਹਦਾ ਸਾਰਾ ਕੁਛ ਨਿਕਲ ਕੇ ਆ ਰਿਹਾ। ਜਿਵੇਂ ਫਿਲਮਾਂ ਚ ਕਲਾਕਾਰ ਰਣਜੀਤ, ਸ਼ਕਤੀ ਕਪੂਰ, ਉਹਨਾਂ ਨੇ ਕਦੀ ਪੋਜ਼ਿਟਿਵ ਰੋਲ ਕੀਤਾ ਹੀ ਨਹੀਂ, ਇਹਦਾ ਮਤਲਬ ਇਹ ਥੋੜਾ ਉਹ ਆਪਣੀ ਲਾਈਫ ਚ ਵੀ ਮਾੜੇ ਆ। ਉਹ ਪਰਸਨਲ ਲੋਕੀ ਜਿਹੜੇ ਉਹਨਾਂ ਨੂੰ ਮਿਲਦੇ ਸੀ ਉਹ ਦੱਸਦੇ ਲੈ ਵੀ ਉਹ ਤਾਂ ਬੜੇ ਚੰਗੇ ਬੰਦੇ ਸੀ। ਏਦਾਂ ਹੀ ਇਹ ਵੀ ਆਪਣੀ ਲਾਈਫ ਚ ਆਪਣੇ ਕਿਰਦਾਰ ਚ, ਇਹ ਮੈਨੂੰ ਦੱਸੋ ਇਹਨੇ ਅੱਜ ਤੱਕ ਕਿਸੇ ਕੁੜੀ ਨੂੰ ਛੇੜਿਆ, ਕਿਤੇ ਲੜਾਈ ਝਗੜਾ ਕੀਤਾ, ਕਿਸੇ ਬੰਦੇ ਨੂੰ ਇਹਨੇ ਮਾਰਿਆ? ਗੀਤਾਂ ਚ ਕਰਦਾ ਕੀਤਾ ਹੀ ਤਾਂ ਉਹਦਾ ਪ੍ਰੋਫੈਸ਼ਨਲ ਆ,
ਸ਼ਰਾਬ ਪੀਂਦਾ ਨੀ ਦੇਖਿਆ ਜਾਂ ਫਿਰ ਸ਼ਰਾਬ ਦੇ ਨਸ਼ੇ ਚ ਨੀ ਦੇਖਿਆ ਹੈਗਾ, ਬਈ ਸ਼ਰਾਬ ਦੇ ਨਸ਼ੇ ਚ ਗੱਲਾਂ ਕਰ ਗਿਆ। ਸੋ ਯਾ,
ਸੋ ਇਹ ਜਿਹੜੀ ਉਹਨੇ ਸ਼ੁਰੂ ਤੇ ਕੋਈ 2-4 ਬੰਦੂਕਾਂ ਦੇ ਗੀਤ ਗਾਏ ਆ, ਉਹ ਇਸ ਓਕੇ, ਉਹ ਚ ਕੋਈ ਮਾੜੀ ਗੱਲ ਨੀ। ਬਾਕੀ ਰਹੀ ਗੱਲ ਜਿਹੜੇ ਆ ਹਜੇ ਵੀ ਸਾਡੇ ਕਈ ਵੀਰ ਹੈਗੇ ਉਹਦੇ ਹਜੇ ਵੀ ਵਿਰੋਧੀ, ਇਹਨਾਂ ਨੂੰ ਮੈਂ ਇੱਕੋ ਹੀ ਗੱਲ ਕਹਿਣਾ, ਦੁਸ਼ਮਣ ਮਰੇ ਤਾਂ ਖੁਸ਼ੀ ਨਾ ਕਰੀਏ, ਇੱਕ ਦਿਨ ਸੱਜਣਾ ਨੇ ਵੀ ਮਰ ਜਾਣਾ, ਆਪਾਂ ਸਾਰਿਆਂ ਨੇ ਜਾਣਾ ਆ। ਜੇ ਉਹਦੀ ਕੋਈ ਇਹਨਾਂ ਨੂੰ ਇੱਕ ਅੱਧੀ ਗੱਲ ਨਹੀਂ ਚੰਗੀ ਲੱਗਦੀ ਤੇ ਉਹਦਾ ਏਦਾਂ ਨੀ ਹੁਣ ਵੀ ਭੰਡੀ ਪ੍ਰਚਾਰ ਕਰੀਏ। ਬਾਕੀ ਉਹਦੇ ਨਾਲ ਜ਼ਿਆਦਾ ਸਿੰਥੀ ਕਿਉਂ ਹੋਈ ਆ? ਪਹਿਲਾਂ ਕਬੱਡੀ ਦਾ ਖਿਡਾਰੀ ਮਾਰਿਆ ਗਿਆ ਥੋੜੀ ਦੇਰ ਪਹਿਲਾਂ ਅੰਬੀਆ, ਜੇ ਉਹਦਾ ਪੂਰਾ ਐਕਸ਼ਨ ਲਿਆ ਹੁੰਦਾ ਅੱਜ ਜੀਦਾ ਹੁੰਦਾ। ਉਸ ਤੋਂ ਪਹਿਲਾਂ ਵੀ ਇੱਕ ਹੋਰ ਕਤਲ ਹੋਇਆ ਸੀ, ਉਹਦਾ ਮੈਨੂੰ ਹੁਣ ਯਾਦ ਨੀ।
ਦੀਪ ਸਿੱਧੂ, ਸੰਦੀਪ ਤੇ ਦੀਪ,
ਦੀਪ
ਸ਼ੁਭਦੀਪ, ਸਾਰੇ ਦੀਪ,
ਹਾਂਜੀ ਹਾਂਜੀ ਸਾਰੇ ਦੀਪ। ਸੋ ਇਹ ਇੱਕ ਸਾਰੀ ਗੈਂਗਵਾਰ ਮੀਡੀਆ, ਸੋਰੀ ਮੀਡੀਆ ਕਹਿ ਤਾਂ ਮਾਫੀਆ, ਮਾਫੀਆ ਇਹ ਸਾਰੀ ਚੀਜ਼ ਆ। ਔਰ ਜ਼ਿਆਦਾ ਹਮਦਰਦੀ ਉਹਦੇ ਮਾਂ ਪਿਓ ਦਾ, ਇੱਕੋ ਇੱਕ ਪੁੱਤ ਮਾਰਤਾ ਔਰ ਮਾਰਿਆ ਵੀ ਕਿੰਨੀ ਬੁਰੀ ਤਰ੍ਹਾਂ, ਇਹੀ ਆ ਜੀ ਸਭ ਕੁਛ
ਜੀ। ਧੰਨਵਾਦ ਤੁਹਾਡੀ ਕਾਲ ਦੇ ਲਈ, ਥੈਂਕ ਯੂ, ਥੈਂਕ ਯੂ। ਜੁੜਿਓ ਪ੍ਰੋਗਰਾਮ ਖਬਰਸਾਰ ਦੇ ਨਾਲ, ਸੋ 8 ਤੋਂ ਲੈ ਕੇ 10 ਵਜੇ ਤੱਕ ਅਸੀਂ ਪ੍ਰੋਗਰਾਮ ਪੇਸ਼ ਕਰਦੇ ਹਾਂ। ਹੁਣ ਆਪਣੀ ਗੱਲਬਾਤ ਨੂੰ ਇੱਥੇ ਹੀ ਰੱਖਦੇ ਹਾਂ, ਬਟ ਵੇ ਸਾਰਾ ਕੁਛ ਚੇਂਜ ਹੋ ਗਿਆ। ਇੱਕ ਮਿੰਟ ਜੀ, ਕੁਇੰਸਵੁੱਡ ਕਾਲਜ ਤੋਂ ਨੀਰੂ ਅਰੋੜਾ ਜੀ ਦੇ ਨਾਲ ਮੈਂ ਗੱਲਬਾਤ ਕਰਨੀ ਚਾਹਾਂਗਾ। ਨੀਰੂ ਜੀ, ਸਵਾਗਤ ਹੈ ਪ੍ਰੋਗਰਾਮ ਵਿੱਚ।
ਬਹੁਤ ਬਹੁਤ ਧੰਨਵਾਦ ਜਗਦੀਸ਼ ਜੀ, ਤੁਹਾਨੂੰ ਔਰ ਸਾਰੇ ਲਿਸਨਰਸ ਨੂੰ ਸਤਿ ਸ੍ਰੀ ਅਕਾਲ ਜੀ।
ਜੀ ਸਤਿ ਸ੍ਰੀ ਅਕਾਲ ਜੀ। ਔਰ ਕੁਇੰਸਵੁੱਡ ਕਾਲਜ ਦੇ ਬਾਰੇ ਚ ਮੈਂ ਤੁਹਾਡੇ ਪਾਸੋਂ ਜਾਣਨਾ ਚਾਹਾਂਗਾ ਕਿ ਇਸ ਸਮੇਂ ਹੁਣ ਕਿਹੜੇ ਕੋਰਸਿਸ ਦੀਆਂ ਕਲਾਸਿਸ ਨੇ ਜਿਹੜੀਆਂ ਚੱਲ ਰਹੀਆਂ ਨੇ, ਕਿਹੜੇ ਕੋਰਸਿਸ ਨੇ ਜਿਹੜੇ ਜਿੱਥੇ ਰਜਿਸਟ੍ਰੇਸ਼ਨ ਹੈ ਹੋ ਰਹੀ ਹੈ, ਪਹਿਲਾਂ ਇਹਦੇ ਬਾਰੇ ਸਾਨੂੰ ਥੋੜੀ ਜਾਣਕਾਰੀ ਦੇ ਦਿਓ।
ਜੀ ਜਗਦੀਸ਼ ਜੀ, ਹੁਣ ਨਵੇਂ ਬੈਚ ਸ਼ੁਰੂ ਹੋਣ ਜਾ ਰਹੇ ਹੈ 20 ਜੂਨ ਤੋਂ, ਸਾਡਾ 20 ਜੂਨ ਤੋਂ ਸ਼ੁਰੂ ਹੋਣ ਜਾ ਰਿਹਾ ਫੂਡ ਸਰਵਿਸ ਵਰਕਰ ਦਾ ਪ੍ਰੋਗਰਾਮ। ਉਹਨਾਂ ਵਾਸਤੇ ਜੋ ਲੋਕੀ ਹੈਲਥ ਕੇਅਰ ਦੀਆਂ ਕਿਚਨ ਦੇ ਵਿੱਚ, ਡਾਇਟਰੀ ਡਿਪਾਰਟਮੈਂਟ ਦੇ ਵਿੱਚ ਕੰਮ ਕਰਨਾ ਚਾਹੁੰਦੇ ਆ, ਹੋਸਪਿਟਲ ਦੀਆਂ ਕਿਚਨ ਦੇ ਵਿੱਚ, ਲੌਂਗ ਟਰਮ ਕੇਅਰ, ਸੀਨੀਅਰ ਸਿਟੀਜ਼ਨ ਹੋਮ, ਜਾਂ ਫਿਰ ਏਅਰਲਾਈਨਸ ਕਿਚਨ ਜਾਂ ਫੂਡ ਇੰਡਸਟਰੀ ਦੇ ਵਿੱਚ ਇੱਕ ਅੱਛੀ ਜੋਬ ਲੈਣਾ ਚਾਹੁੰਦੇ ਆ, ਤਾਂ ਫੂਡ ਸਰਵਿਸ ਵਰਕਰ ਪ੍ਰੋਗਰਾਮ ਕਰ ਸਕਦੇ ਆ। ਇਹ 16 ਵੀਕਸ ਦਾ ਪ੍ਰੋਗਰਾਮ ਹੈ, ਜਿਹਦੇ ਵਿੱਚ ਕਿ 10 ਵੀਕਸ ਦੀ ਥਿਓਰੀ ਔਰ 6 ਵੀਕਸ ਦੀ ਪ੍ਰੈਕਟੀਕਲ ਟ੍ਰੇਨਿੰਗ ਹੈ। एंड हाले भी असि लोग डिप्लोमा प्रोग्राम की थ्योरी पार्ट सारे ऑनलाइन ही करा रहे हैं, तो तुसी घर बैठ के जूम पे पढ़ाई कर सकते हो और एक अच्छी जॉब ले सकते हो। और जिन्हों लोगों को ऑलरेडी फूड इंडस्ट्री के विच काम करने का एक्सपीरियंस हैगा, वो लोग कोर्स करके एक अच्छी वेल पेड जॉब ले सकते हैं हेल्थ केयर इंडस्ट्री के विच भी। और ये 16 वीक्स का प्रोग्राम है, सो जेरे इत्थे विजिटर वर्क परमिट या रिफ्यूजी स्टेटस से है, बिना स्टेटस चेंज करे अब कोई पढ़ाई करना चाहते हैं तो वो लोग भी ये कोर्स कर सकते हैं। 20 जून तो इंडिया क्लासेस शुरू हो रही ने, और जो लोग अपना बिजनेस रन कर रहे हैं या एक व्हाइट कॉलर जॉब करना चाहते हैं, लेबर मार्केट तो बाहर आना चाहते हैं, या फिर जेडी कंपनी दे विच काम कर रहे हैं इंटरनल जॉब पोस्टिंग दे विच अगे जाना चाहते हैं सेम कंपनी दे विच, उना वास्ते असी ऑफर कर रहे हैं ऑफिस एडमिनिस्ट्रेशन का प्रोग्राम। और ये प्रोग्राम करके जेडे अपने स्टूडेंट्स होंगे वो किसी भी ऑफिस दे विच एडमिनिस्ट्रेटिव असिस्टेंट भी, रिसेप्शनिस्ट भी, कस्टमर सर्विस भी, डाटा एंट्री, अकाउंट्स पेबल, रिसीवर, बुककीपर या बैंक टेलर जॉब ले सकते हैं, या जेडे लोग बिजनेस अपना रन कर रहे हैं अपना एडमिनिस्ट्रेशन या बुककीपिंग अपने आप देखना चाहते हैं तो वो लोग भी ये कोर्स करके अपने बिजनेस इंडिपेंडेंटली अच्छी तरह हैंडल कर सकते हैं। ये क्लासेस साड़ियां शुरू होने जा रही हैं, ये भी 20 तरीक तो ही शुरू हो रही हैं, 20 जून तो बैच शुरू होने जा रहा है ऑफिस एडमिनिस्ट्रेशन का। और ये भी प्रोग्राम जरा 22 वीक्स का है, सो विजिटर वर्क परमिट वाले भी इस कोर्स न कर सकते हैं। इस अलावा पर्सनल सपोर्ट वर्कर का प्रोग्राम शुरू हो रहा है, मेडिकल ऑफिस असिस्टेंट का डिप्लोमा शुरू हो रहा है, और शॉर्ट कोर्सिस के साथ सर्टिफिकेट इन अकाउंटिंग दी क्लासेस वीकेंड्स से होंगे हैं, सैटरडे संडे 10 to 1। और कमिंग सैटरडे 18 जून तो साडा बेसिक कंप्यूटर के कोर्सिस वीकेंड से शुरू हो जा रहे हैं, एवरी सैटरडे 10 to 1 क्लासेस होंगे हैं। और अज के समय ऐसा है कि जिसे थोड़ा कंप्यूटर आना बहुत जरूरी है, तो जिन्होंने बेसिक्स आंदा है उन्होंने वास्ते साडे कोल इंटरमीडिएट और एडवांस लेवल के कोर्सिस भी है, इंग्लिश लैंग्वेज दी क्लासिस है, डाटा एंट्री, आईएलटीएस एंड सेल्फ हेल्प के कोर्सिस असी ऑफर कर रहे हैं। और साडे कोल वन ऑन वन क्लासिस भी होंगे हैं और टेलर्ड प्रोग्राम भी होंगे कि किसी नु अगर अपना एक स्पेसिफिक कोई चीज सीखनी है कंप्यूटर या इंग्लिश के भी, तो उन्होंने वास्ते असी उन्होंने हिसाब नाल प्रोग्राम नु टेलर करके उन्होंने स्केड्यूल के हिसाब नाल भी क्लासेस ऑफर करते हैं
जी।
तो इन सब की ज्यादा जानकारी लिए साड़ी वैबसाइट से लॉग इन कर सकते हैं queenswoodcollege.com, या फिर फोन करके अपॉइंटमेंट बना के मिल सकते हैं। फोन नंबर है 905-872-0088, और साड़ा कैंपस लोकेटेड है 2023 विलियम्स पार्कवे यूनिट 3, मेजर इंटरसेक्शन है एयरपोर्ट एंड विलियम्स, असी रेलवे क्रॉसिंग दे बिल्कुल नाल है
जी।
बहुत बहुत धन्यवाद जी समा देने लिए।
नंबर मैं नीरू रोड़ा जी एक बार फिर दे दवा, 905-872-0088, 905-872-0088 इन्हां दा नंबर है, इस नंबर तुसी कॉल करनी है। थैंक यू नीरू जी,
थैंक यू सो मच,
धन्यवाद। सो अगली कॉल उत्ते चलदे हां जी, स्वागत है प्रोग्राम विच
जी। ग्रह साहब सत श्री अकाल।
सत श्री अकाल जी।
अच्छा वैसे तो देखो जी बिल्कुल जेड़ा तुसी टॉपिक लियांदा है सिद्धू मूसेवाले दा, ये तो हमदर्दी तो है ही है जी, कि उन्हों हमदर्दी एक यंग पुत चले जाना माँ बाप का। और मैं हैरान होया जी ये सुन के बहुत सारे कम्युनिटी च है कि ब्लैक कम्युनिटी, पाकिस्तानी कम्युनिटी और वर्ल्ड वाइड ही फेमस है वो, ये बात
जी बिल्कुल हॉलीवुड दे विच भी चलिया बल्दे जी
बिल्कुल नहीं। ग्रिया साहब तुसी भी सहमत होंगे अगर तुसी ओदी ऐड कर देना भी इत्थे सीए सेंटर च शो है, तो मैनूं लगदा थोनू ऐड बंद करनी पै सकदी जी।
इह जगराज सिद्धू वल्लों अनाउंस कीता गया सीगा कि उसदा शो है, शो उसदा बुक हो गया सीगा, इत्थे अपना हर्षी सेंटर मेरा ख्याल इह भी बुक हो गया सी सारा कुछ, और एकदम ही ओह सोल्ड आउट होण दे कंडे आ गया सीगा, अजे अनाउंसमेंट ही कीती सीगी उसदी शो दी उन्होंने
जी। नहीं फेमस तो सी जी, वो पॉपुलर सी, लेकिन मैं दूजे एंगल तो थोनू दसना चाहना जी, मेरी सोच है हो सकता बहुत सारे बंदे सहमत होन, ये पंजाबियों की सोच पर भी आंदा है जी, एक बार जो भावनात्मक तरीके नाल डिसीजन ले लैने आप एक वेव बन जाती है, बस भी आप एक पासे नू हो जाने, इन बड़े अच्छे तरीके पॉलिटिशियन यूज करते हैं कि चिंगा जी रिहाई होवे, कोई वो पिछले दिमाग नहीं लगाता भी यह एक्चुअल हो की रहा है। सोशल मीडिया से हूं मैं हर एक दूजी पोस्ट सिद्धू मूसेवाले की चल रही है, तो मैं ये लगता है जी ये जेडे अपने सुभा है पंजाबियों का भी एक पास नू हो जाने, चाहे जिधर मर्जी हो जरा मर्जी पॉलिटिशियन यूज कर ले, चाहे इनू हमदर्दी के तरीके यूज कर लो, चाहे इनू लड़ाई झगड़े यूज कर लो, जे कि माड़े दंगे करवाने होने एक मिनट च यूज हो सकते हैं आप, तो मेरा तो व्यू यह है जी। थैंक यू,
धन्यवाद कॉल के लिए। नैक्सट कॉल के चलते हैं, लास्ट कॉल होगी जी, स्वागत है प्रोग्राम।
हाँ जी गरेवाल साहब सत श्रीकाल, गुड मॉर्निंग।
सत श्रीकाल जी
गरेवाल साहब। गरेवाल साहब इतिहास गवाह है कि जब जींदा हुंदा कोई इंसान ओदी इन्नी कदर नहीं पैंदी, जब वो इस दुनिया तो चला जाता ਇਹ ਨਹੀਂ ਮੈਨੂੰ ਸਮਝ ਆਇਆ ਅੱਜ ਤੱਕ ਪਾਲਿਸੀ ਕੀ, ਫਿਰ ਇੱਕਦਮ ਕੀ ਹੋ ਜਾਂਦਾ ਉਹੀ ਲੋਕ ਜਿਹੜੇ ਉਹਨੂੰ ਕੱਲ ਤੱਕ ਬਹੁਤ ਕੁਛ ਬੋਲਦੇ ਆ, ਉਹੀ ਲੋਕ ਉਹਨੂੰ ਪੂਜਣ ਵੀ ਲੱਗ
ਜਾਂਦੇ। ਗੁਰਪ੍ਰੀਤ ਜੀ ਨੇ ਵੀ ਲਿਖ ਕੇ ਮੈਨੂੰ ਭੇਜਿਆ ਕਿ ਚੰਗਾ ਕਹਾਉਣ ਲਈ ਮਰਨਾ ਹੀ ਪੈਂਦਾ ਹੈ। Our world is full of ego and hatred, and we don't appreciate something when we have. We take it for granted. We only appreciate when we don't have it. So, ਇਹ ਉਹਨਾਂ ਨੇ ਲਿਖ ਕੇ ਭੇਜਿਆ। ਔਰ ਭਗਤ ਸਿੰਘ ਨੇ ਆਪਣੀ ਇੱਕ ਲਿਖਤ ਦੇ ਵਿੱਚ ਲਿਖਿਆ ਸੀ ਫਾਂਸੀ ਦੀ ਸਜ਼ਾ ਸੁਣਨ ਤੋਂ ਬਾਅਦ ਕਿ ਚੰਗਾ ਹੋ ਰਿਹਾ ਕਿ ਮੈਨੂੰ ਫਾਂਸੀ ਦਿੱਤੀ ਜਾ ਰਹੀ ਹੈ, ਅਤੇ ਜੇ ਮੈਂ ਜਿਉਂਦਾ ਰਹਿੰਦਾ ਸ਼ਾਇਦ ਲੋਕਾਂ ਦੇ ਵਿੱਚ ਇੰਨਾ ਪ੍ਰਭਾਵਸ਼ਾਲੀ ਨਹੀਂ ਰਹਿੰਦਾ ਜਿੰਨਾ ਮੈਂ ਫਾਂਸੀ ਲੱਗ ਕੇ ਪ੍ਰਭਾਵਸ਼ਾਲੀ ਬਣਨਾ। ਸੋ ਇਸ ਲਈ ਮੈਨੂੰ ਖੁਸ਼ੀ ਹੈ ਕਿ ਮੈਨੂੰ ਇਸ ਉਮਰ ਦੇ ਵਿੱਚ ਇੰਨੀ ਅਰਲੀ ਫਾਂਸੀ ਹੈ ਜਿਹੜੀ ਦਿੱਤੀ ਜਾ ਰਹੀ ਹੈ। ਸੋ ਇਹ ਭਗਤ ਸਿੰਘ ਨੇ ਆਪਣੀ ਇੱਕ ਲਿਖਤ ਦੇ ਵਿੱਚ ਲਿਖਿਆ ਸੀਗਾ। ਅਤੇ ਪਰ ਸਿੱਧੂ ਮੂਸੇਵਾਲਾ ਜਿਹੜਾ ਉਹ ਨਾ ਭਗਤ ਸਿੰਘ ਸੀਗਾ, ਨਾ ਕੋਈ ਪ੍ਰਚਾਰਕ ਸੀਗਾ, ਨਾ ਕੋਈ ਹੋਰ ਸੀਗਾ ਗਾਇਕ, ਪਰ ਉਸ ਦੇ ਲਈ ਅੱਜ ਸਾਰੇ ਜਿਹੜੇ ਨੇ ਉਹ ਚੰਗਾ ਬੋਲ ਰਹੇ ਨੇ, ਜਿਹੜੇ ਸਾਰੇ ਹੀ ਉਸ ਦੇ ਖਿਲਾਫ ਬੋਲਦੇ ਸੀਗੇ।
ਉਹ ਗੱਲ ਇਸ ਤਰ੍ਹਾਂ ਗਰੇਵਾਲ ਸਾਹਿਬ, ਦੇਖੋ ਤੁਸੀਂ ਪੁਰਾਣਾ ਇਤਿਹਾਸ ਵੀ ਦੇਖੋ, ਜਿਹੜੇ ਬੰਦਿਆਂ ਨੂੰ ਲੋਕਾਂ ਨੇ ਬਹੁਤ ਨਕਾਰਿਆ, ਤੁਸੀਂ ਆਪਾਂ 70s ਚ ਜਾਈਏ ਸ਼ਿਵ ਕੁਮਾਰ ਬਟਾਲਵੀ, ਉਹਨੂੰ ਕੀ ਨੀ ਕੁਛ ਲੋਕ ਕਹਿੰਦੇ ਸੀ, ਸ਼ਰਾਬੀ ਤੋਂ ਸਿਵਾ ਗੱਲ ਨੀ ਸੀ ਕਰਦੇ, ਲੇਕਿਨ ਅੱਜ ਤੁਸੀਂ ਦੇਖੋ ਉਹ ਕਹਿੰਦੇ ਉਹਨੇ ਪੰਜਾਬੀ ਵੀ ਕੀਤਾ ਹੀ ਬਹੁਤ ਕੁਛ ਹੈ
ਜੀ।
ਇਹ ਆਮ ਲੋਕਾਂ ਦੇ ਵਿੱਚ
ਭੀਮ ਸਿੰਘ ਤੇ ਰਾਜੂਵਾਣਾ ਜਦੋਂ ਉਹਨੂੰ ਫਾਂਸੀ ਸਜ਼ਾ ਦਿੱਤੀ ਗਈ ਸੀ ਤੇ ਸਜ਼ਾ ਦੇ ਦਿੱਤੀ ਜਾਂਦੀ ਤਾਂ ਅੱਜ ਉਹ ਪੂਰਾ ਸਿੱਖ ਕੌਮ ਦਾ ਨਾਇਕ ਹੋਣਾ ਸੀਗਾ, ਹੀਰੋ
ਨਾਇਕ ਹੋਣਾ ਸੀ, ਸਹੀ ਗੱਲ,
ਤੇ ਪੂਰਾ ਉਸਦੀ ਚੜ੍ਹਤ ਹੋਣੀ ਸੀਗੀ ਤੇ, ਪਰ ਕਿਉਂਕਿ ਉਹਦੀ ਫਾਂਸੀ ਸਜ਼ਾ ਰੱਦ ਕਰ ਦਿੱਤੀ ਗਈ, ਉਹ ਜਿੰਦਾ ਰਹੇ ਨੇ ਤੇ ਹੁਣ ਉਸ ਦੀਆਂ ਜਿਹੜੀਆਂ ਹੋਰ ਵਿਚਾਰ ਨੇ ਉਹ ਸਾਹਮਣੇ ਆਏ ਨੇ, ਤੇ ਹੁਣ ਇਸ ਸਮੇਂ ਉਹ ਉਹਨੂੰ
ਬਾਕੀ ਮੂਸੇਵਾਲੇ ਦੀ ਇੱਕ ਪ੍ਰੋਬਲਮ ਸੀ ਜੀ ਮੇਨ, ਹੀ ਵਾਸ ਵੈਰੀ ਯੰਗ, ਪੈਸਾ ਬਹੁਤ ਆ ਗਿਆ ਤੇ ਉਹਨੂੰ ਲੋਕ ਯੂਜ਼ ਕਰ ਗਏ, ਇਹ ਦਿਸ ਇਜ਼ ਅ ਪੋਲੀਟੀਕਲ ਮਰਡਰ, ਇਹਦੇ ਪਿੱਛੇ ਬਹੁਤ ਬੜੀਆਂ ਹਸਤੀਆਂ ਦੇ ਹੱਥ ਛੁਪੇ ਹੋਏ ਆ, ਤੇ ਉਹ ਕਦ ਸਾਹਮਣੇ ਆਉਂਦੇ ਆ ਕਦ, ਇਹ ਥੋੜੀ ਇਹ ਦੇਵ ਜਿਹੜੀ ਹੈ ਨਾ ਆਪਣੇ ਗਰੇਵਾਲ ਸਾਹਿਬ, ਇਜ਼ ਓਨਲੀ ਫਾਰ ਫਿਊ ਮੋਰ ਮੰਥ, ਤੁਸੀਂ ਅਗਲੇ ਸਾਲ ਚ ਆਪਾਂ ਫਿਰ ਕਰੀ ਗੱਲ ਕਰਾਂਗੇ, ਫਿਰ ਮੈਂ ਹੀ ਤੁਹਾਨੂੰ ਫੋਨ ਕਰਕੇ ਪੁੱਛਾਂਗਾ ਜੀ ਗੱਲਬਾਤ ਛੇੜੋ ਜਾਂ ਕੁਛ ਕਰੋ, ਇਹ ਟਾਈਮ ਦੇ ਨਾਲ ਚੀਜ਼ਾਂ ਜਿਹੜੀਆਂ ਬਦਲਦੀਆਂ ਰਹਿੰਦੀਆਂ ਗਰੇਵਾਲ ਸਾਹਿਬ
ਜੀ ਜੀ। ਫਰੈਸ਼ ਵਾਈਟ ਐਂਡ ਮੀਟਸ ਵਾਲਿਆਂ ਨੇ ਤੀਜੀ ਲੋਕੇਸ਼ਨ ਖੋਲ ਦਿੱਤੀ ਹੈ, ਔਰ ਤੁਸੀਂ ਵਧੀਆ ਮੀਟ ਖਾਣ ਦੇ ਸ਼ੌਕੀਨ ਹੋ ਤਾਂ 25 ਕਿੰਗਸ ਕ੍ਰਾਸ ਰੋਡ ਯੂਨਿਟ ਨੰਬਰ 1 ਬ੍ਰੈਂਪਟਨ ਦੇ ਵਿੱਚ ਪਹੁੰਚਣਾ। ਸੋ 11 ਤਰੀਕ ਨੂੰ ਇਸ ਤੀਜੀ ਲੋਕੇਸ਼ਨ ਦੀ ਓਪਨਿੰਗ ਹੋ ਚੁੱਕੀ ਹੈ। ਦੋ ਲੋਕੇਸ਼ਨਾਂ 25 ਚੈਰੀ ਕ੍ਰੈਸਟ ਡਰਾਈਵ ਬ੍ਰੈਂਪਟਨ ਤੇ 65 ਬ੍ਰੇਡਨ ਬੁਲੇਵਰਡ ਦੇ ਉੱਤੇ, ਪਹਿਲਾਂ ਇਹਨਾਂ ਦੀਆਂ ਦੋ ਲੋਕੇਸ਼ਨਸ ਨੇ। ਹਰ ਰੋਜ਼ ਇਹ ਸੰਡੇ ਟੂ ਥਰਸਡੇ 10 ਵਜੇ ਤੋਂ ਲੈ ਕੇ 10 ਵਜੇ ਤੱਕ ਖੁੱਲ੍ਹਦੇ ਨੇ, ਫਰਾਈਡੇ ਸੈਟਰਡੇ 10 ਵਜੇ ਸਵੇਰੇ ਤੋਂ ਲੈ ਕੇ ਅਤੇ 11 ਵਜੇ ਤੱਕ ਰਾਤ ਨੂੰ ਖੁੱਲ੍ਹਦੇ ਨੇ। ਸੋ ਤੁਸੀਂ ਕੇਟਰਿੰਗ ਵੀ ਇਹਨਾਂ ਪਾਸੋਂ ਕਰਵਾ ਸਕਦੇ ਹੋ। ਫਰੈਸ਼ ਬਾਈਟ ਐਂਡ ਮੀਟਸ ਹੁਣ 3 ਲੋਕੇਸ਼ਨ ਤੋਂ ਤੁਹਾਨੂੰ ਸਰਵ ਕਰ ਰਹੇ ਨੇ। ਔਰ ਜਿਹੜੇ ਪ੍ਰੋਗਰਾਮ ਖਬਰਸਾਰ ਦੇ ਨਾਲ ਨੈਕਸਟ ਕਾਲ ਦੇ ਉੱਤੇ ਚੱਲਦੇ ਹਾਂ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਹਾਂਜੀ
ਸਤਿ ਸ਼੍ਰੀ ਅਕਾਲ ਜੀ,
ਹਾਂਜੀ ਭਾਜੀ, ਜਿੱਦਾਂ ਪੰਜਾਬੀ ਕੌਮ ਜਿਹੜੀ ਆ ਨਾ ਇਹ ਜਜ਼ਬਾਤੀ ਬਹੁਤ ਆ, ਇਹ ਤਾਂ ਆਪਾਂ ਨੂੰ ਪਤਾ ਪਹਿਲੇ ਦਿਨ ਤੋਂ ਹੀ। ਇਹ ਸਿੱਧੂ ਨੇ ਜੋ ਪਾਇਆ ਜਿੱਦਾਂ ਵੀ ਆ, ਕੁਛ ਚੰਗਾ ਵੀ ਵਿੱਚ ਹੈਗਾ ਆ ਤੇ ਬਾਕੀ ਜਿਹੜਾ ਜ਼ਿਆਦਾ ਬੁਰਾ ਸੀਗਾ ਹਨਾ, ਤੇ ਮੈਂ ਜਿਹੜਾ ਜਿਹੜਾ ਸੋਚਦਾ ਵੀ ਜਿਹੜਾ ਆਹ ਨਾ ਮੀਡੀਆ ਇੰਨਾ ਜ਼ਿਆਦਾ ਵਧਿਆ ਆ ਆਹ ਕਿਸਾਨੀ ਅੰਦੋਲਨ ਤੋਂ ਬਾਅਦ ਜਾਂ ਕੁਛ ਵੀ ਆ, ਇਹਨਾਂ ਨੇ ਕਿ ਇੰਨਾ ਕੁ ਕੰਮ ਉੱਥੇ ਚੱਕਿਆ ਆ, ਜਿੱਦਾਂ ਵੀ ਹੁਣ ਜਿਹੜਾ ਉੱਥੇ ਸਿਸਟਮ ਚੱਲ ਰਿਹਾ ਆ ਉਹਦੀ ਉੱਥੇ ਚਲੋ ਬਣਾ ਤੀ ਉਹਨਾਂ ਨੇ, ਉਹ ਜਗ੍ਹਾ ਤੇ ਜਾ ਕੇ ਬੰਦੇ ਮੱਥਾ ਟੇਕਣ ਲੱਗ ਪਏ ਆ ਯਾਰ, ਇਹ ਕਿੱਧਰ ਨੂੰ ਅਸੀਂ ਸੋਚ ਰਹੇ ਕਿਹੜੀ ਚੀਜ਼ ਆ, ਮੱਥਾ ਟੇਕਣ ਵਾਲਾ ਸਿਸਟਮ ਮੈਨੂੰ ਨੀ ਸਮਝ ਆਈ। ਬਾਕੀ ਇੱਕ ਗੱਲ ਜ਼ਰੂਰ ਆ ਵੀ ਜਿਹੜੀ ਜਜ਼ਬਾਤ ਪੰਜਾਬੀਆਂ ਦੇ ਜ਼ਿਆਦਾ, ਸਿੱਧੂ ਤਾਂ ਚਲੋ ਜਵਾਨ ਗਿਆ ਉਹ ਤਾਂ ਗਿਆ ਜਿੱਦਾਂ ਵੀ, ਪਰ ਜਿਹੜੇ ਉਹਦੇ ਪੇ ਨੇ ਪੱਗ ਲਾ ਕੇ ਜਾਂ ਉਹ ਜਿਹੜੀ ਚੀਜ਼ ਆ ਜਾਂ ਉਹਦੇ ਮਾਂ ਨੇ ਜਿਹੜੇ ਬੋਲ ਬੋਲੇ ਜਾਂ ਬਾਪ ਨੇ ਬੋਲੇ ਆ ਹਨਾ, ਉਹਦੇ ਨਾਲ ਹਰ ਇੱਕ ਬੰਦੇ ਦਾ ਥੋੜਾ ਜਿਹਾ ਬਹੁਤ ਪ੍ਰਭਾਵ ਵੀ ਹੋਇਆ ਵੀ ਜਜ਼ਬਾਤੀ ਵੀ ਜਿਹੜੀ ਉਹਨਾਂ ਨੇ ਗੱਲਾਂ ਬਾਤਾਂ ਕੀਤੀਆਂ ਆ ਜਿੱਦਾਂ ਵੀ ਹੋਈ ਆ ਉਹਨਾਂ ਲਈ ਬਹੁਤ ਜ਼ਿਆਦਾ ਮਾੜਾ, ਉਹਦੇ ਲਈ ਪੰਜਾਬੀਆਂ ਨੇ ਹਰ ਕੋਈ ਬੰਦਾ ਜਾਣੀ ਕਿ ਕਹਿੰਦਾ ਵੀ ਯੰਗ ਬੰਦਾ ਸੀ ਜਾਣਾ ਨੀ ਚਾਹੀਦਾ ਸੀ, ਬਾਕੀ ਉਹਦੀ ਗਾਇਕੀ ਨਾਲ ਕੋਈ ਸਹਿਮਤ ਜਾਂ ਅਸਹਿਮਤ ਆ, ਤੁਹਾਡੇ ਹੁਣ ਜਿੰਨੀਆਂ ਕਾਲਾਂ ਆਈਆਂ ਆ 75% ਲੋਕਾਂ ਨੇ ਇਹੀ ਗੱਲ ਕੀਤੀ ਆ ਵੀ ਉਹਦੀ ਗਾਇਕੀ ਨਾਲ ਅਸੀਂ ਇੰਨਾ ਪ੍ਰਭਾਵਿਤ ਨਹੀਂ ਸੀ, ਪਰ ਜਿਹੜੀ ਉਹਦੀ ਜਾਣਾ ਆ ਨਾ ਉਹ ਯੰਗ ਏਜ ਦੇ ਵਿੱਚ ਤੇ ਉਹਦੇ ਮਾਂ ਪੇ ਲਈ ਕੋਈ ਹੋਰ ਸਹਾਰਾ ਨੀਗਾ ਉਹਦੇ ਲਈ ਬਹੁਤ ਜ਼ਿਆਦਾ ਸੌਖ ਆ। ਬਾਕੀ ਜਿਹੜਾ ਉਹਨਾਂ ਨੇ ਗਾਇਆ ਜੋ ਕੁਛ ਵੀ ਪੇਸ਼ ਕੀਤਾ ਆ ਉਹ ਤਾਂ ਮੈਂ ਆਪਣੇ ਬੇਟੇ ਨਾਲ ਵੀ ਗੱਲ ਕਰਦਾ ਸੀ, ਉਹ ਵੀ ਬੜਾ ਫੈਨ ਸੀ, ਮੈਂ ਇੱਕੋ ਹੀ ਗੱਲ ਕਹੀ, ਮੈਂ ਕਿਹਾ ਮੈਂ ਇਸੇ ਗੱਲ ਕਰਕੇ ਕਹਿੰਦਾ ਹੁੰਦਾ ਸੀ ਵੀ ਗਨ 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 ਇਹ ਜਿਹੜੀ ਗੋਲੀ ਚੱਲਣੀ ਆ ਨਾ ਇਹਨੇ ਕਿਸੇ ਨਾ ਕਿਸੇ ਨੂੰ ਮਾਰਨਾ ਆ ਹਨਾ, ਤੇ ਅੱਜ ਮੈਂ ਕਿਹਾ ਇਹ ਅੱਜ ਉਹਦੇ ਲਈ ਭਾਰੀ ਬਣੀ ਆ, ਤੂੰ ਮੇਰੇ ਕੋਲ ਬੈਠਾ ਸੀ ਮੈਂ ਉਹਨੂੰ ਸਮਝਾਉਂਦਾ ਸੀ, ਇਸੇ ਕਰਕੇ ਮੈਂ ਕਹਿੰਦਾ ਸੀ ਵੀ ਆਲਵੇਜ਼ ਹਰ ਇੱਕ ਗਾਣੇ ਦੇ ਵਿੱਚ ਗਨ ਗਨ ਗਨ, ਉਹਨੂੰ ਪਤਾ ਨੀ ਗੰਨਾ ਨਾਲ ਪਿਆਰ ਹੋਊਗਾ। ਪਰ ਇਹ ਜਿਹੜੀ ਚੀਜ਼ ਦਾ ਮੈਂ ਉਹਨਾਂ ਦੀ ਗੱਲ ਇਹੀ ਸਾਂਝੀ ਕੀਤੀ ਵੀ ਆਹ ਨਤੀਜੇ ਹੁੰਦੇ ਆ ਜਦੋਂ ਇਹ ਗੰਨਾ ਚੱਲਦੀਆਂ।
ਥੈਂਕ ਯੂ ਤੁਹਾਡੀ ਕਾਲ ਦੇ ਲਈ। ਕੁਈਨਜ਼ਵੁੱਡ ਕਾਲਜ 905-8720088 ਅਤੇ ਇੰਸ਼ੋਰੈਂਸ ਅਗਰ ਤੁਸੀਂ ਕਰਾਉਣਾ ਚਾਹੁੰਦੇ ਹੋ ਤਾਂ ਪਵਨ ਸਿੱਧੂ ਦਾ ਮੈਂ ਨੰਬਰ ਦੇਣਾ ਚਾਹਾਂਗਾ। ਹੋਮ, ਆਟੋ, ਬਿਜ਼ਨਸ ਇੰਸ਼ੋਰੈਂਸ ਦੇ ਲਈ, ਕਮਰਸ਼ੀਅਲ ਇੰਸ਼ੋਰੈਂਸ ਦੇ ਲਈ ਪਵਨ ਸਿੱਧੂ ਨੂੰ ਤੁਸੀਂ ਕਾਲ ਕਰਨੀ ਹੈ 647-620-9804 647-620-9804 ਇਹਨਾਂ ਦਾ ਨੰਬਰ ਹੈ। ਇਸ ਨੰਬਰ 'ਤੇ ਕਾਲ ਕਰ ਲੈਣੀ ਅਤੇ ਕੈਲਡਨ ਸਬਜ਼ੀ ਫਾਰਮ ਦਾ ਨੰਬਰ 905-840-9000। ਕੈਲਡਨ ਸਬਜ਼ੀ ਫਾਰਮ ਦੇ ਉੱਤੇ ਜਾਓਗੇ ਤੁਸੀਂ, ਬਹੁਤ ਪਨੀਰੀ ਅਜੇ ਜਿਹੜੀ ਹੈ ਹਰ ਤਰ੍ਹਾਂ ਦੀ ਸਬਜ਼ੀ ਦੀ ਪਨੀਰੀ ਤੁਹਾਨੂੰ ਇੱਥੋਂ ਮਿਲੇਗੀ। ਰਾਮ ਤੋਰੀਆਂ ਤੋਂ ਲੈ ਕੇ ਜੋ ਵੀ ਭਿੰਡੀ ਲਾਉਣੀ ਹੈ ਜਾਂ ਫਿਰ ਕੁਛ ਵੀ, ਮੇਰਾ ਖਿਆਲ 200-250-300 ਤਰ੍ਹਾਂ ਦੀ ਵੱਖ ਵੱਖ ਤਰ੍ਹਾਂ ਦੀਆਂ ਜਿਹੜੀਆਂ ਸਬਜ਼ੀਆਂ ਦੇ ਬੂਟੇ ਨੇ ਉੱਥੇ ਉਹ ਪਏ ਨੇ। ਤੋ 200-250 ਜੇ ਮਿਰਚਾਂ ਦੀ ਲਾਈਨ ਲੱਗੀ ਹੋਈ ਹੈ ਤਾਂ ਮੇਰਾ ਖਿਆਲ 30-35 ਤਰ੍ਹਾਂ ਦੀਆਂ ਮਿਰਚਾਂ ਦੀ ਲਾਈਨ ਹੀ ਲੱਗੀ ਹੋਈ ਹੈ ਕਿ ਉੱਥੋਂ ਤੁਸੀਂ ਕਿਸ ਤਰ੍ਹਾਂ ਦੀ ਮਿਰਚ ਹੈ ਉਹਦਾ ਬੂਟਾ ਲਾਉਣਾ ਚਾਹੁੰਦੇ ਹੋ। ਇਸੇ ਤਰ੍ਹਾਂ ਹੀ ਕਿ ਹੈ ਕੱਦੂ, ਚੱਪਣ ਕੱਦੂ, ਗੋਲ ਕੱਦੂ, ਵਾਰਐਵਰ। ਤੋ ਇਟਸ ਹਿਊਜ ਹਿਊਜ ਸਟੋਰ ਪਨੀਰੀ ਖਰੀਦਣ ਦੇ ਲਈ। ਸੋ ਪਨੀਰੀ ਖਰੀਦਣੀ ਚਾਹੁੰਦੇ ਹੋ ਸਬਜ਼ੀਆਂ ਦੀ ਤਾਂ ਕੈਲਡਨ ਸਬਜ਼ੀ ਫਾਰਮ ਤੁਹਾਡੀ ਸੇਵਾ 'ਚ ਹਾਜ਼ਰ ਹੈ। ਕੈਲਡਨ ਸਬਜ਼ੀ ਫਾਰਮ ਜੋ ਕਿ 120-12050 ਏਅਰਪੋਰਟ ਰੋਡ ਕੈਲਡਨ ਦੇ ਵਿੱਚ ਸਥਿਤ ਹੈ, ਏਅਰਪੋਰਟ ਐਂਡ ਮੇਪਿਲ ਦੇ ਲਾਗੇ। 905-840-9000 ਇਹਨਾਂ ਦਾ ਨੰਬਰ ਹੈ। ਇਸ ਨੰਬਰ 'ਤੇ ਤੁਸੀਂ ਇਹਨਾਂ ਨੂੰ ਕਾਲ ਕਰ ਲੈਣੀ ਹੈ। ਅਤੇ ਪ੍ਰੈਜੀਡੈਂਟ ਬੈਂਕਟ ਹਾਲ ਤੋਂ ਸੁਖਰਾਜ ਕੰਗ ਜੀ ਦਾ ਨੰਬਰ 416-433-9999 416-433-9999 ਪ੍ਰੈਜੀਡੈਂਟ ਬੈਂਕਟ ਹਾਲ ਦਾ ਨੰਬਰ ਹੈ। ਇਸ ਨੰਬਰ 'ਤੇ ਕਾਲ ਕਰਕੇ ਅਤੇ ਤੁਸੀਂ ਆਪਣਾ ਕੋਈ ਵਿਆਹ ਸ਼ਾਦੀ ਦਾ ਪ੍ਰੋਗਰਾਮ ਹੈ ਇੱਥੇ ਪਾਰਟੀ ਬੁੱਕ ਕਰਵਾ ਸਕਦੇ ਹੋ। ਅਗਲੀ ਕਾਲ ਦੇ ਉੱਤੇ ਚੱਲਦੇ ਹਾਂ ਜੀ। ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਜਗਤਾਰ ਬੋਲ ਰਹੇ
ਜੀ। ਜਗਤਾਰ ਜੀ,
ਬੜੇ ਦਿਨਾਂ ਤੋਂ ਗੱਲਾਂ ਸੁਣ ਰਹੇ ਜੀ। ਲੋਕੀ ਤਾਂ ਬੜੇ ਮਿਸ ਕਰ ਰਹੇ ਜੀ, ਆਈ ਥਿੰਕ ਜਿਨ੍ਹਾਂ ਨੇ ਮਿਲੇ ਉਹਨੂੰ ਜੀ ਸਾਰੇ ਕਹਿੰਦੇ ਜੀ ਬੜਾ ਸਿੰਪਲ ਬੰਦਾ ਸੀ, ਅਪਰੋਚੇਬਲ ਬੰਦਾ ਸੀ, ਨਹੀਂ ਤਾਂ ਬੰਦਾ ਸਟਾਰ ਬਣ ਕੇ ਨਾ ਜੀ ਉਹਦੀ ਹਵਾ ਬਦਲ ਜਾਇਆ ਕਰਦੀ ਹੈ। ਅਤੇ ਇਹ ਅੱਜ ਦੇ ਯੁੱਗ ਦਾ ਚਮਕੀਲਾ ਸੀਗਾ ਜੀ, ਥੋੜ੍ਹੀ ਦੇਰ 'ਚ ਆਇਆ, ਬੜੀ ਪਾਪੂਲਰਿਟੀ ਖੱਟੀ ਨੇ
ਜੀ,
ਬੜੇ ਹਿੱਟ ਹੋਏ ਅਤੇ ਯੂਥ ਬੜਾ ਇਹਨੂੰ ਸੁਣਦਾ ਸੀਗਾ, ਸੁਣਦਾ ਵੀ ਰਹੂਗਾ
ਕਿਉਂਕਿ
ਕਈ ਜਿਹੜੇ ਸਿੰਗਰ ਹੈ ਜੀ ਉਹਨਾਂ ਦੀ ਬੁੱਕਤ ਗਿਆ ਮਗਰੋਂ ਪੈਂਦੀ ਹੈ। ਹੁਣ ਜੇ ਚਮਕੀਲੇ ਮਰੇ ਨੂੰ 30-35 ਸਾਲ ਹੋ ਗਏ ਜੀ, ਹੀ ਸਟਿਲ ਵੈਰੀ ਸਟੇਬਲ ਕਲਾਕਾਰ, ਤੇ ਇਹਨੇ ਸ਼ੁਰੂ ਚ ਚੰਗਾ ਗਾਇਆ, ਮਾੜਾ ਗਾਇਆ, ਬੜਾ ਮਿਕਸ ਗਾਇਆ, ਪਰ ਆਈ ਬਿਲੀਵ ਕਿ ਇਹਦੇ ਕਿ ਜਿਹੜੇ ਲੇਟੈਸਟ ਕਈ ਸੌਂਗ ਆਏ ਨਾ ਜੀ ਨਵੇਂ, ਉਹਦੇ ਵਿੱਚ ਪੀਪਲ ਸਾ ਚੇਂਜ ਪਾਪੂਲਰ ਹੋ ਕੇ ਹੁਣ ਬਦਲ ਰਿਹਾ ਸੀ, ਉਹ
ਬਦਲ ਰਿਹਾ ਸੀਗਾ ਤੇ ਇਹ ਬਦਲਾਅ ਵੀ ਡਰ ਹੋ ਸਕਦਾ ਕਿਸੇ ਨਾ ਕਿਸੇ ਧਿਰ ਨੂੰ।
ਜਿਹੜੀ ਤੁਸੀਂ ਇਹ ਗੱਲ ਪਿਆ ਰਹੇ ਹੋ ਨਾ ਜੀ, ਬਿਗੈਸਟ ਫੀਅਰ ਹਲੇ ਇਹ ਵੀ ਕੌਂਸਪੀਰੇਸੀ ਲੱਗਦੀ ਹੈ ਕਿ ਜੋ ਬਦਲ ਰਿਹਾ ਸੀ, ਜਿੰਨਾ ਯੂਥ ਇਹਦੇ ਪਿੱਛੇ ਲੱਗ ਰਿਹਾ ਸੀ, ਕੀ ਇਹ ਰੈਵੋਲੂਸ਼ਨ ਹੋ ਸਕਦਾ ਸੀਗਾ, ਪੋਸੀਬਿਲਿਟੀ ਇਜ਼ ਦੇਅਰ। ਤੇ ਤੁਹਾਨੂੰ ਪਤਾ ਜਦੋਂ ਵੱਡੀਆਂ ਸਰਕਾਰਾਂ ਵੱਡੀਆਂ ਗੇਮਾਂ ਪੈਂਦੀਆਂ ਨਾ ਜੀ, ਉਹ ਦੇਖਦੇ ਕਿ ਬੰਦਾ ਕੋਈ ਇੰਨਾ ਕੁ ਪਾਪੂਲਰ ਹੋ ਗਿਆ ਵੀ ਉਹ ਰਿਵੋਲਟ ਕਰਾ ਸਕਦਾ ਕਿਸ ਚੀਜ਼ ਦਾ, ਉਹ ਬਰਦਾਸ਼ਤ ਨਹੀਂ ਕਰਿਆ ਕਰਦੇ ਹੈਗੇ
ਜੀ।
ਸੋ ਇਹਦੇ ਵਿੱਚ ਕੀ ਹੈ, ਕਿੱਦਾਂ ਹੈਗਾ ਵੈ ਵੀ ਕੋਈ ਆਮ ਬੰਦੇ ਜਿਹੜੇ ਹੁੰਦੇ ਕੋਈ ਛੋਟੀ ਮੋਟੀ ਲੜਾਈ ਪਿੱਛੇ ਕਿਸੇ ਨੂੰ ਮਾਰਿਆ ਨਹੀਂ ਕਰਦੇ ਗੇ, ਉਹ ਵੀ ਜਿੱਦਾਂ ਦੇ ਹਥਿਆਰਾਂ ਨਾਲ ਮਾਰੇ ਗਏ ਜੀ, ਉਹ ਹਥਿਆਰ ਕਿਸੇ ਕੋਲ ਆਉਣੇ ਵੀ ਇੰਨੇ ਸੌਖੇ ਨੀ ਗੇ ਉਹ। ਸੋ ਇਟ ਮੇ ਬੀ ਅ ਬਿਗ ਗੇਮ ਕਿਉਂਕਿ ਜਿਸ ਤਰ੍ਹਾਂ ਉਹ ਪੋਲਿਟਿਕਸ ਜਾ ਰਿਹਾ ਸੀਗਾ, ਉਹਦਾ ਜੋ ਹਾਵ ਭਾਵ ਬਣ ਗਿਆ ਸੀ ਲੋਕਾਂ ਵਿੱਚ ਨਾ ਜੀ, ਸਪੈਸ਼ਲੀ ਯੂਥ ਦੇ ਵਿੱਚ, ਕਿ ਕਿਸੇ ਵੀ ਕ੍ਰਾਂਤੀ ਪੈਦਾ ਕਰਨ ਲਈ ਯੂਥ ਨੂੰ ਚਾਹੀਦਾ ਹੁੰਦਾ ਸੀ। ਸੋ ਯੂਥ ਦੇ ਵਿੱਚ ਹੀ ਇਜ਼ ਮੋਸਟ ਪਾਪੂਲਰ। ਹੁਣ ਲੇਟਲੀ ਤੁਸੀਂ ਵੀ ਵਿਆਹ ਬੜੇ ਅਟੈਂਡ ਕੀਤੇ ਆ, ਸਾਨੂੰ ਵੀ ਕਾਫੀ ਵਿਆਹਾਂ ਤੇ ਸਮਰ ਚ 3-4 ਵਿਆਹ ਹੋ ਗਏ ਆਲਰੇਡੀ ਜੀ, ਤੇ ਹਰ ਇੱਕ ਫੰਕਸ਼ਨ ਤੇ ਹੀ ਵਾਸ ਟਾਪ ਆਫ ਦਾ ਨੌਜ
ਬਿਲਕੁਲ। ਜਿੰਨੇ ਜਿੰਨੇ ਫੋਰਨ ਬੋਰਨ ਆਪਣੇ ਬੱਚੇ ਨੇ ਸਾਰੇ, ਚਾਹੇ ਕੈਨੇਡਾ, ਅਮਰੀਕਾ, ਇੰਗਲੈਂਡ, ਜਿੱਥੇ ਮਰਜ਼ੀ ਦੇਖ ਲਓ, ਉਹ ਸਾਰੇ ਇਹਦੇ ਗੀਤਾਂ ਨੂੰ ਹੀ ਸੁਣਦੇ। ਔਰ ਜੋ
ਡੀਜਿਆਂ ਤੇ ਮੋਸਟ ਵੱਜਣ ਵਾਲਾ ਜੀ, ਕਿਸੇ ਵੀ ਵਿਆਹ ਸ਼ਾਦੀ ਫੰਕਸ਼ਨ ਤੁਸੀਂ ਵੀ ਅਟੈਂਡ ਕੀਤੇ ਆ,
ਪੂਰਾ ਟੱਪਦੇ ਨੇ ਜਦੋਂ ਕਹਿੰਦੇ ਮਾਫੀਆ ਸਟਾਈਲ ਵਿਆਹ ਹੋਊਗਾ, ਪਤਾ ਨੀ ਉਹਦੇ ਚ ਕੀ ਕੀ ਗਣਾਉਂਦਾ ਵੀ ਕਿਵੇਂ ਕੀ ਕੁਛ ਹੋਊਗਾ।
ਹੋਰ ਬੜਾ ਕੁਛ ਹੈ ਜੀ, ਹੋਰ ਬੜਾ ਕੁਛ ਹੈਗਾ, ਦੇਖੋ ਇਟਸ ਦਾ ਮਿਊਜ਼ਿਕ ਬੀਟ ਹੈ ਜੀ। ਬਾਕੀ ਵੈਰੀ ਸੈਡ ਕਿ ਬਾਕੀ ਉਹਦੇ ਪੇਰੈਂਟਸ ਬੜੇ ਹੰਬਲ ਦਿਸੇ ਜੀ, ਤੇ ਉਹ ਲੱਗ ਰਿਹਾ ਸੀਗਾ ਕਿ ਉਹ ਜੋ ਗੀਤਾਂ ਵਿੱਚ ਸੀਗਾ ਬੰਦਾ ਐਕਚੁਅਲ ਵਿੱਚ ਉਹ ਨਹੀਂ ਸੀਗਾ। ਕਿੰਨਾ ਦਿਨਾਂ ਵੀ
ਠੀਕ ਹੈ ਜੀ,
ਥੈਂਕ
ਯੂ,
ਓਕੇ ਜੀ।
ਤੇਜਿੰਦਰ ਫਤਿਹਪੁਰ ਨੇ ਮੇਰੇ ਨਾਲ, ਤੇਜਿੰਦਰ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਸ਼ੁਕਰੀਆ ਗਰੇਵਾਲ ਸਾਹਿਬ, ਪ੍ਰੋਗਰਾਮ ਖਾਲਸਾ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
ਸੋ ਦਾ ਅਨਮਿਊਟ ਦੇ ਉੱਤੇ ਜੋ ਕਮਲਦੀਪ ਸਿੰਘ ਬਰਾੜ ਵੱਲੋਂ ਲਿਖਤ ਪਾਈ ਗਈ ਸੀ ਜਿਹੜੀ ਤੁਸੀਂ ਵੀ ਮੈਨੂੰ ਭੇਜੀ ਸੀਗੀ ਟਿੱਬਿਆਂ ਦਾ ਪੁੱਤ ਸਿੱਧੂ ਮੂਸੇਵਾਲ ਉਹ ਮੈਂ ਅੱਜ ਸਾਂਝੀ ਕੀਤੀ ਸੀਗੀ ਪੜ੍ਹ ਕੇ ਆਪਣੇ ਸਰੋਤਿਆਂ ਦੇ ਨਾਲ ਔਰ ਉਹ ਤੋਂ ਬਾਅਦ ਇਹ ਸਾਰੀ ਸਾਡੀ ਘੰਟਾ ਹੋ ਗਿਆ ਲਗਾਤਾਰ ਪੂਰਾ ਜਿਹਦੇ 'ਤੇ ਕਾਲਾਂ ਚੱਲ ਰਹੀਆਂ ਨੇ ਕਿ ਇਸ ਤੋਂ ਪਹਿਲਾਂ ਸਿੱਧੂ ਮੂਸੇਵਾਲ ਦੇ ਜਿਉਂਦੇ ਜੀ ਮੈਂ ਇਹੋ ਜਿਹੀ ਲਿਖਤ ਨਹੀਂ ਪੜ੍ਹੇਗੀ ਕਿ ਸਿੱਧੂ ਮੂਸੇਵਾਲੇ ਦੀ ਜੋ ਜਿਸ ਦੇ ਵਿੱਚ ਇਸ ਤਰ੍ਹਾਂ ਦੀ ਸਿਫਤ ਕੀਤੀ ਗਈ ਹੋਵੇ ਅਤੇ ਜਾਂ ਜਿਸ ਤਰ੍ਹਾਂ ਉਸਨੂੰ ਰੈਵੋਲੂਸ਼ਨ ਦੇ ਨਾਲ ਜਾਂ ਫਿਰ ਉਸਨੂੰ ਪੰਜਾਬ ਦੇ ਕਲਚਰ ਦੇ ਨਾਲ ਪੰਜਾਬ ਦੇ ਖੂਨ ਦੇ ਨਾਲ ਪੰਜਾਬ ਦੇ ਵਾਰਸ ਦੇ ਨਾਲ ਜੋ ਕਿਵੇਂ ਕਿਵੇਂ ਦੇ ਉਹਦੇ ਕਿਸ ਕਿਸ ਚੀਜ਼ ਦੇ ਨਾਲ ਜੋੜਿਆ ਗਿਆ ਸੋ ਉਹਦੇ 'ਤੇ ਚਰਚਾ ਚੱਲ ਰਹੀ ਹੈ ਮੈਂ ਤੁਹਾਡਾ ਓਪੀਨੀਅਨ ਜਾਣਾਂਗਾ ਉਸ ਤੋਂ ਬਾਅਦ ਆਪਾਂ ਕੁਇਕਲੀ ਜੋ ਖਬਰਾਂ ਨੇ ਅੱਜ ਤੁਸੀਂ ਕਵਰ ਕਰ ਦੇਣੀ ਹੈ ਕਿ ਸਵਾਲ ਮੇਰਾ ਇਹ ਸੀਗਾ ਕਿ ਕੀ ਕਾਰਨ ਨੇ ਕਿ ਸਿੱਧੂ ਮੂਸੇਵਾਲਾ ਜਿਨ੍ਹਾਂ ਨੂੰ ਜਿਉਂਦੇ ਜੀ ਬਿਲਕੁਲ ਨਹੀਂ ਪਾਉਂਦਾ ਸੀ ਅਤੇ ਕਤਲ ਦੇ ਉਪਰੰਤ ਉਹ ਸਭ ਦੇ ਦਿਲ ਨੂੰ ਮੋਹ ਗਿਆ
ਜੀ ਬਿਲਕੁਲ ਗਰੇਵਾਲ ਸਾਹਿਬ ਮੈਂ ਇਸ ਗੱਲ ਨੂੰ ਤਰਾਸਦੀ ਕਵਾਂਗਾ ਜੇ ਮੈਂ ਆਪਣੀ ਨਿੱਜੀ ਤੌਰ ਤੇ ਗੱਲ ਕਰਾਂ ਤਾਂ ਮੈਂ ਕਦੇ ਵੀ ਉਹਦਾ ਫੈਨ ਨਹੀਂ ਰਿਹਾ ਉਹਦਾ ਪ੍ਰਸ਼ੰਸਕ ਨਹੀਂ ਰਿਹਾ ਉਹਦਾ ਆਲੋਚਕ ਜ਼ਰੂਰ ਰਿਹਾ ਕਿ ਉਹ ਆਪਣੇ ਗਾਣਿਆਂ ਦੇ ਵਿੱਚ ਗਨ ਕਲਚਰ ਨੂੰ ਜਿਹੜਾ ਪ੍ਰਮੋਟ ਕਰਦਾ ਪਰ ਜਿੰਨੀ ਨਵੀਂ ਪਨੀਰੀ ਹੈ ਚਾਹੇ ਉਹ ਪੰਜਾਬੀ ਨੇ ਚਾਹੇ ਉਹ ਹਿੰਦੀ ਨੇ ਮਤਲਬ ਮੈਕਸੀਮਮ ਜੇ ਉਹ ਜਿੰਨੇ ਵੀ ਸਿੰਗਰਾਂ ਨੂੰ ਗਾਣੇ ਸੁਣਦੇ ਆ ਉਹਨਾਂ 'ਚ ਮੈਕਸੀਮਮ ਉਹ ਸਿੱਧੂ ਮੂਸੇਵਾਲੇ ਦੇ ਨਵੀਂ ਪਨੀਰੀ ਜਿਹੜੀ ਫੈਨ ਹੈ ਪਤਾ ਨਹੀਂ ਤਾਂ ਨਵੀਂ ਪਨੀਰੀ ਨੂੰ ਜਿਵੇਂ ਦੇ ਗੀਤ ਚੰਗੇ ਲੱਗਦੇ ਸੀ ਉਸ ਤਰ੍ਹਾਂ ਦੇ ਉਹ ਲਿਖਦਾ ਗਾਉਂਦਾ ਸੀ ਔਰ ਦੂਜੀ ਗੱਲ ਇਹ ਬਿਲਕੁਲ ਕਲੀਅਰ ਹੈ ਕਿ ਉਹਨੇ ਵਾਕਈ ਗਾਣਿਆਂ ਦੇ ਵਿੱਚ ਲੱਚਰਤਾ ਨਹੀਂ ਫੈਲਾਈ ਗਨ ਕਲਚਰ ਜ਼ਰੂਰ ਦਿਖਾਇਆ ਉਹਨੇ ਲੱਚਰਤਾ ਜਿਹੜੀ ਉਹ ਨਹੀਂ ਫੈਲਾਈ ਫਿਰ ਅਸਲ 'ਚ ਜਦੋਂ ਉਹ ਚਲਾ ਗਿਆ ਦੁਨੀਆਂ ਤੇ ਨਹੀਂ ਰਿਹਾ ਇੱਕ ਘਟਨਾ ਹੁੰਦੀ ਹੈ ਉਹਦਾ ਕਤਲ ਕਰ ਦਿੱਤਾ ਜਾਂਦਾ ਔਰ ਉਸ ਤੋਂ ਬਾਅਦ ਬਰੀਕੀ ਨਾਲ ਸਾਰੇ ਜਣੇ ਜਿਹੜੇ ਨੇ ਘੋਖ ਕਰਦੇ ਨੇ ਕਿ ਉਹ ਜਿਸ ਲੈਵਲ ਤੇ ਪਹੁੰਚ ਗਿਆ ਸੀ ਤਾਂ ਉਹ ਕੈਨੇਡਾ ਛੱਡ ਕੇ ਆਇਆ ਸੋ ਕੈਨੇਡਾ ਦੇ ਵਿੱਚ ਵੀ ਕੋਈ ਚੰਗਾ ਵਧੀਆ ਕਰ ਲੈਣਾ ਉਹਦੇ ਲਈ ਕੋਈ ਬਹੁਤ ਵੱਡੀ ਗੱਲ ਨਹੀਂ ਸੀ ਉੱਥੇ ਵੀ ਐਸ਼ੋ ਆਰਾਮ ਨਾਲ ਰਹਿ ਸਕਦਾ ਸੀ ਉਹ ਉਹਨੂੰ ਖੁਸ਼ੀ ਹੁੰਦੀ ਸੀ ਮਾਣ ਮਹਿਸੂਸ ਹੁੰਦਾ ਸੀ ਕਿ ਮੈਂ ਦਿਹਾਤੀ ਏਰੀਏ ਦਾ ਉਹ ਕਹਿੰਦਾ ਸੀ ਕਿ ਸਾਡਾ ਪਛੜਾ ਏਰੀਆ ਪਰ ਪਛੜੇ ਏਰੀਏ ਦੀ ਕੋਈ ਤਾਂ ਗੱਲ ਕਰੇਗਾ ਮੈਂ ਆਪਣੇ ਪਛੜੇ ਏਰੀਏ ਦੀ ਗੱਲ ਕਰਦਾ ਮੈਂ ਦਿਹਾਤੀ ਦੀ ਗੱਲ ਕਰਦਾ ਆਪਣੇ ਦਿਹਾਤ ਦੀ ਗੱਲ ਕਰਦਾ ਪਿੰਡ ਦੀ ਗੱਲ ਕਰਦਾ ਮਾਨਸਾ ਦੀ ਗੱਲ ਕਰਦਾ ਮੈਂ ਟਿੱਬਿਆਂ ਦੀ ਗੱਲ ਕਰਦਾ ਸੋ ਉਹ ਬੜੇ ਮਾਣ ਨਾਲ ਬੜੇ ਫਕਰ ਨਾਲ ਕਹਿੰਦਾ ਸੀ ਕਿ ਮੈਂ ਚੰਡੀਗੜ੍ਹ ਨਹੀਂ ਰਹਿਣਾ ਮੈਂ ਆਪਣੇ ਪਿੰਡ ਹੀ ਰਹਿਣਾ ਇਸੇ ਕਰਕੇ ਉਹਨੇ ਜਿਹੜੀ ਹਵੇਲੀ ਹੈ ਉਹ ਵੀ ਪਿੰਡ 'ਚ ਹੀ ਪਾਈ ਸੀ ਫਿਰ ਉਹਦੇ ਨਾਮ ਦੇ ਨਾਲ 61 ਜੁੜ ਗਿਆ ਸੋ 61 ਪੁਰਾਣਾ ਟਰੈਕਟਰ ਕਿਤੋਂ ਲੈ ਕੇ ਉਹਨੂੰ ਉਹਨੇ ਮੋਡੀਫਾਈ ਕਰਾਇਆ ਬੜੇ ਵਧੀਆ ਤਰੀਕੇ ਨਾਲ ਇੱਕ ਫੋਰਡ ਨੂੰ ਮੋਡੀਫਾਈ ਕਰਾਇਆ ਸੋ ਇਸ ਤਰ੍ਹਾਂ ਦੇ ਉਹਦੇ ਵਿਲੱਖਣ ਸ਼ੌਂਕ ਸੀਗੇ ਖੇਤੀ ਨਾਲ ਵੀ ਜੁੜਿਆ ਸੀ ਉਹ ਵਾਈ ਵੀ ਕਰਦਾ ਸੀ ਸੋ ਬਹੁਤ ਸਾਰੀਆਂ ਜਿਹੜੇ ਵੀਡੀਓਜ਼ ਨੇ ਉਹਦੀਆਂ ਜਿਹੜੀਆਂ ਪਹਿਲਾਂ ਨਹੀਂ ਸਾਹਮਣੇ ਆਈਆਂ ਸੀ ਹੁਣ ਆਈਆਂ ਨੇ ਕਿ ਕਦੇ ਉਹ ਟਰੈਕਟਰ ਚਲਾ ਰਿਹਾ ਕਦੇ ਕੁਝ ਕਰ ਰਿਹਾ ਕਦੇ ਕੁਝ ਕਰ ਰਿਹਾ ਇਹ ਗੱਲ ਬਿਲਕੁਲ ਠੀਕ ਹੈ ਕਿ ਪਹਿਲਾਂ ਉਹਦੇ ਹੱਕ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿਸੇ ਬੁੱਧੀਜੀਵੀ ਨੇ ਕੋਈ 2-4 ਲਾਈਨਾਂ ਲਿਖੀਆਂ ਹੋਣਗੀਆਂ ਹਾਂ ਉਹਦੇ ਜਾਣ ਤੋਂ ਬਾਅਦ ਜ਼ਰੂਰ ਲਿਖੀਆਂ ਨੇ ਔਰ ਸਭ ਤੋਂ ਵੱਡੀ ਗੱਲ ਇਹ ਸੀ ਗਰੇਵਾਲ ਸਾਹਿਬ ਕਿ ਇੰਨੀ ਛੋਟੀ ਉਮਰ ਦੇ ਵਿੱਚ ਉਹ ਜਿੰਨਾ ਨਾਮ ਖੱਟ ਗਿਆ ਪੰਜਾਬੀ ਜਾਂ ਹਿੰਦੀ ਇੰਡਸਟਰੀ ਦੇ ਵਿੱਚੋਂ ਕੋਈ ਅਜਿਹਾ ਸਿੰਗਰ ਨਹੀਂ ਜਿਹਨੇ ਇੰਨਾ ਨਾਮ ਕਮਾਇਆ ਹੋਵੇ ਨਾਮ ਨਾ ਖੱਟਿਆ ਹੋਵੇ ਔਰ ਸਭ ਤੋਂ ਵੱਡੀ ਦੁੱਖ ਵਾਲੀ ਗੱਲ ਇਹ ਸੀ ਕਿ ਪੁੱਤ ਕਿਸੇ ਦਾ ਵੀ ਜਾਏ ਦੁੱਖ ਹੁੰਦਾ ਹੈ ਪੰਜਾਬ ਦਾ ਕੋਈ ਵੀ ਪੁੱਤ ਜਾਏ ਜਿਹੜੇ ਅਸੀਂ ਆਮ ਲੋਕ ਨੇ ਸਾਰੇ ਜਿਹੜੇ ਸਮਾਜ 'ਚ ਵਿਚਰਦੇ ਹਾਂ ਜਿਨ੍ਹਾਂ ਦੇ ਅੰਦਰ ਜਿਗਰਾ ਹੈ ਦਿਲ ਹੈ ਉਹਨਾਂ ਨੂੰ ਫੀਲ ਹੁੰਦਾ ਉਹ ਸਾਰਿਆਂ ਲਈ ਇਹ ਮੰਦਭਾਗੀ ਘਟਨਾ ਹੈ ਕਿ ਕਿਸੇ ਦਾ ਵੀ ਪੁੱਤ ਚਲਾ ਜਾਣਾ ਪਰ ਖਾਸ ਕਰਕੇ ਜਦੋਂ ਸਿੱਧੂ ਨੂੰ ਸਿਵਿਆਂ ਵੱਲ ਲੈ ਕੇ ਜਾ ਰਹੇ ਸੀ ਸ਼ਮਸ਼ਾਨ ਘਾਟ ਲੈ ਕੇ ਜਾ ਰਹੇ ਸੀ ਤਾਂ ਉਸ ਵੇਲੇ ਅੰਤਿਮ ਸੰਸਕਾਰ ਤੋਂ ਪਹਿਲਾਂ ਜਿਹੜੇ ਉਹਦੇ ਪਿਓ ਨੇ ਜਿਹੜੀ ਥਾਪੀ ਮਾਰੀ ਸੀ ਆਪਣੇ ਪੁੱਤ ਦੀ ਤਰਜ਼ ਤੇ ਸੋ ਉਹ ਉਹਦੀ ਥਾਪੀ ਨੇ ਮੇਰਾ ਖਿਆਲ ਹੈ ਗਰੇਵਾਲ ਸਾਹਿਬ ਕੋਈ ਬੰਦਾ ਐਸਾ ਨਹੀਂ ਹੋਣਾ ਜਿਹਨੇ ਉਹ ਵੀਡੀਓ ਦੇਖੀ ਹੋਵੇ ਤੇ ਉਹਦੀਆਂ ਅੱਖਾਂ ਨਾ ਭਰੀਆਂ ਹੋਣ ਸੋ ਇਹ ਸਾਰਾ ਕੁਛ ਚੀਜ਼ਾਂ ਨੇ ਜਿਹੜੀਆਂ ਇਹ ਮਜਬੂਰ ਕਰਦੀਆਂ ਸੀ ਉਹਦੇ ਹੱਕ ਦੇ ਵਿੱਚ ਲਿਖਣ ਨੂੰ ਸੋ ਫਿਰ ਆਪੋ ਆਪਣੀ ਸੋਚ ਅਨੁਸਾਰ ਆਪੋ ਆਪਣੀ ਸਮਝ ਅਨੁਸਾਰ ਸੋਝੀ ਅਨੁਸਾਰ ਹਰ ਇੱਕ ਕਿਸੇ ਨੇ ਜੋ ਜੋ ਚਾਹੁੰਦਾ ਸੀ ਲਿਖਣਾ ਉਹਨੇ ਸਿੱਧੂ ਮੂਸੇਵਾਲੇ ਦੇ ਹੱਕ ਦੇ ਵਿੱਚ ਜ਼ਰੂਰ ਲਿਖਿਆ ਔਰ ਇਹ ਤੇ ਵੱਡੀ ਬਹਿਸ ਵੱਡੀ ਚਰਚਾ ਵੀ ਛਿੜੀ ਹੋਈ ਹੈ ਬਹੁਤ ਸਾਰੇ ਟੀਵੀ ਚੈਨਲਾਂ ਦੇ ਡਿਬੇਟ ਵੀ ਹੋਈ ਹੈ ਹੋ ਵੀ ਰਹੀਆਂ ਨੇ ਸੋ ਇੱਕ ਚਰਚਾ ਜਿਹੜੀ ਹਲੇ ਤੱਕ ਬੰਦ ਨਹੀਂ ਹੋਈ ਸ਼ਾਇਦ ਉਦੋਂ ਤੱਕ ਨਾ ਹੋਵੇ ਬੰਦ ਜਦੋਂ ਤੱਕ ਉਹਦੇ ਕਾਤਲ ਨੇ ਜਿਹੜੇ ਨਹੀਂ ਫੜੇ ਜਾਂਦੇ
ਜੀ ਥੈਂਕ ਯੂ ਔਰ ਇੱਕ ਕਾਲਰ ਹੋਰ ਨੇ ਸਾਡੇ ਨਾਲ ਉਹਨਾਂ ਦੀ ਗੱਲ ਸੁਣ ਕੇ ਤੇ ਫਿਰ ਤੁਸੀਂ ਕੋਈ ਅਪਡੇਟ ਹੋਰ ਖਬਰ ਦੀ ਦੇਣੀ ਦੇ ਸਕਦੇ ਜੀ ਸਵਾਗਤ ਹੈ ਪ੍ਰੋਗਰਾਮ ਵਿੱਚ ਕਾਲਰ ਡਰੋਪ ਹੋ ਗਏ। ਇਹ ਤੋਂ ਇਲਾਵਾ ਤੇਜਿੰਦਰ ਹੋਰ ਕੀ ਚੱਲ ਰਿਹਾ ਪੰਜਾਬ ਦੇ ਵਿੱਚ?
ਗਰੇਵਾਲ ਸਾਹਿਬ, ਮੈਂ ਪੰਜਾਬ ਸਮੇਤ ਕੁਛ ਦਿੱਲੀ ਦੀ ਵੀ ਗੱਲ ਦੱਸਦਿਆਂ, ਇੱਕ ਤਾਂ ਇਹ ਹੈ ਕਿ ਅਗਲਾ ਪਰ ਜਿਹੜਾ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦਾ ਲੱਗ ਸਕਦਾ ਹੈ, ਸੋ ਉਹਨੇ ਗ੍ਰਿਫਤਾਰੀ ਦੇ ਡਰੋਂ ਹਾਈ ਕੋਰਟ ਦੇ ਵਿੱਚ ਪਹੁੰਚ ਦਿੱਤੀ ਹੈ ਤੇ ਕਿਹਾ ਹੈ ਕਿ ਮੈਨੂੰ ਗ੍ਰਿਫਤਾਰ ਕਰਨ ਤੋਂ ਪਹਿਲਾਂ 7 ਦਿਨ ਦਾ ਨੋਟਿਸ ਹੈ ਜਿਹੜਾ ਉਹ ਦਿੱਤਾ ਜਾਵੇ। ਸੋ ਕਿਤੇ ਨਾ ਕਿਤੇ ਭਾਰਤ ਭੂਸ਼ਣ ਆਸ਼ੂ ਨੂੰ ਡਰ ਸਤਾ ਰਿਹਾ ਹੈ ਕਿ ਪੁਲਿਸ ਉਹਨੂੰ ਵੀ ਫੜ ਸਕਦੀ ਹੈ। ਉਧਰ ਜਲੰਧਰ ਦੇ ਵਿੱਚ ਕਾਂਗਰਸ ਨੇ ਰਾਜਾ ਵੜਿੰਗ ਦੀ ਅਗਵਾਈ ਦੇ ਹੇਠ ਵਿੱਚ ਈਡੀ ਦਫ਼ਤਰ ਘੇਰਿਆ, ਕਿਉਂਕਿ ਈਡੀ ਦਫ਼ਤਰ ਵੱਲੋਂ ਅੱਜ ਦਿੱਲੀ ਦੇ ਈਡੀ ਵੱਲੋਂ 2.5 ਘੰਟੇ ਪੁੱਛਗਿੱਛ ਕੀਤੀ ਗਈ ਰਾਹੁਲ ਗਾਂਧੀ ਤੋਂ। ਸੋ ਉਸ ਚੱਕਰ ਦੇ ਵਿੱਚ ਉਹਨਾਂ ਨੇ ਪੰਜਾਬ ਵਾਲਾ ਈਡੀ ਦਾ ਦਫ਼ਤਰ ਘੇਰਿਆ ਤੇ ਉਧਰ ਕਾਂਗਰਸ ਸਿੱਧੂ ਮੂਸੇਵਾਲੇ ਦੇ ਨਾਮ ਦਾ ਪੂਰਾ ਲਾਹਾ ਵੀ ਲੈ ਰਹੀ ਹੈ। ਜਿਹੜਾ ਗੋਲਡੀ ਖੰਗੂੜਾ ਖੜੇ ਨੇ ਸੰਗਰੂਰ ਦੇ ਵਿੱਚੋਂ, ਜਿਹੜੇ ਭਗਵੰਤ ਮਾਨ ਕੋਲੋਂ ਹਾਰ ਗਏ ਸੀ ਧੂਰੀ ਦੀ ਵਿਧਾਨ ਸਭਾ ਚੋਣ, ਹੁਣ ਉਹ ਲੋਕ ਸਭਾ ਚੋਣ ਲੜ ਰਹੇ ਨੇ ਕਾਂਗਰਸ ਵੱਲੋਂ, ਉਹਨਾਂ ਨੇ ਆਪਣਾ ਇੱਕ ਗੀਤ ਜਾਰੀ ਕੀਤਾ ਹੈ ਜੀ। ਸੋ ਉਸ ਗੀਤ ਦੇ ਵਿੱਚ ਵੀ ਮੂਸੇਵਾਲਾ ਦੀਆਂ ਵੀਡੀਓ ਨੇ, ਉਹਦੀਆਂ ਫੋਟੋਆਂ ਨੇ। ਸੋ ਮੂਸੇਵਾਲੇ ਨਾਮ ਨੂੰ ਜ਼ਿਮਨੀ ਚੋਣ ਦੇ ਵਿੱਚ ਕਾਂਗਰਸ ਵਰਤ ਰਹੀ ਹੈ ਔਰ ਉਹਦਾ ਲਾਹਾ ਲੈਣਾ ਚਾਹੁੰਦੀ ਹੈ।
ਸੋ ਇਸ ਤਰ੍ਹਾਂ ਦੀ ਵਰਤ ਰਿਹਾ ਵਾ, ਸਿਮਰਜੀਤ ਮਾਨ ਨੂੰ ਵੀ ਲੱਗਦਾ ਕਿ ਮੂਸੇਵਾਲੇ ਦੀ ਮੌਤ ਉਸ ਦੇ ਲਈ ਕੁਛ ਲਾਹਾ ਉਸ ਨੂੰ ਦੇ ਸਕਦੀ ਹੈ। ਸੋ
ਬਿਲਕੁਲ ਜੀ, ਸਿਮਰਜੀਤ ਸਿੰਘ ਮਾਨ ਵੀ ਔਰ ਕਾਂਗਰਸ ਵੀ ਮੂਸੇਵਾਲੇ ਦੇ ਨਾਮ ਨੂੰ ਬਿਲਕੁਲ ਪੂਰੀ ਤਰ੍ਹਾਂ ਵਰਤ ਰਹੇ ਆ। ਉਧਰ ਵੱਡੇ ਬਾਦਲ ਸਾਹਿਬ ਕੱਲ ਦੇ ਬਿਮਾਰ ਨੇ ਜੀ, ਉਹ ਫੋਰਟਿਸ ਹਸਪਤਾਲ ਚ ਮੋਹਾਲੀ ਚ ਨੇ ਤੇ ਅੱਜ ਉਹਨਾਂ ਨੂੰ ਮਿਲਣ ਵਾਸਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਪਹੁੰਚੇ ਨੇ, ਉਹਨਾਂ ਨੇ ਹਾਲ ਚਾਲ ਪੁੱਛਿਆ। ਸੋ ਕਿਹਾ ਜਾ ਰਿਹਾ ਕਿ ਹੁਣ ਉਹਨਾਂ ਦੀ ਸਰਦਾਰ ਬਾਦਲ ਦੀ ਸਿਹਤ ਦੇ ਵਿੱਚ ਪਹਿਲਾਂ ਨਾਲੋਂ ਸੁਧਾਰ ਆਇਆ ਹੈ। ਤੇ ਮੂਸੇਵਾਲਾ ਕਤਲਕਾਂਡ ਦੇ ਵਿੱਚ 2 ਗ੍ਰਿਫਤਾਰੀਆਂ ਹੋਈਆਂ ਨੇ, ਪੂਨੇ ਪੁਲਿਸ ਨੇ ਇਹ ਦਾਅਵਾ ਕੀਤਾ ਜੀ।
ਤੇਜਿੰਦਰ, ਥੈਂਕ ਯੂ ਸੋ ਮੱਚ, ਕੱਲ ਨੂੰ ਫਿਰ ਮੁਲਾਕਾਤ ਹੁੰਦੀ ਹੈ।
ਧੰਨਵਾਦ ਗਰੇਵਾਲ ਸਾਹਿਬ, ਧੰਨਵਾਦ।
ਪ੍ਰੋਗਰਾਮ ਖਬਰ ਸਾਹਿਬ ਸਵਾਰ ਤੋਂ ਲੈ ਕੇ 10 ਵਜੇ ਤੱਕ, ਆਓ ਇਸ ਵਿੱਚ ਸੁਖਣੀ ਹੋਮਿਓਪੈਥੀ ਤੋਂ ਡਾਕਟਰ ਲਖਵਿੰਦਰ ਜੀ ਨੇ। ਡਾਕਟਰ ਸਾਹਿਬ ਜੀ ਆਏ ਨੂੰ ਪ੍ਰੋਗਰਾਮ ਦੇ ਵਿੱਚ।
ਸਤਿ ਸ਼੍ਰੀ ਅਕਾਲ ਗਰੇਵਾਲ ਸਾਹਿਬ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ
ਜੀ। ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ ਜੀ।
ਅੱਜ ਗੱਲ ਕਰ ਲੈਂਦੇ ਹਾਂ ਕਿ ਜਿਹੜੀ ਬੱਚਿਆਂ ਵਿੱਚ ਜ਼ਿਆਦਾ ਤੇ ਕਈ ਵਾਰੀ ਕਿਸੇ ਵੀ ਏਜ ਚ ਆ ਜਾਂਦੀ ਪ੍ਰੋਬਲਮ, ਉਹ ਹੈਗੀ ਆ ਕਿ ਯੂਰਿਨ ਦੀ ਜਿਹੜੀ ਆ ਡ੍ਰਿਬਲਿੰਗ, ਮਤਲਬ ਕਿ ਆਪਣੇ ਆਪ ਇਨਵੋਲੰਟਰੀ ਜਿਹੜਾ ਯੂਰਿਨ ਪਾਸ ਹੁੰਦਾ ਰਹਿੰਦਾ ਥੋੜਾ ਥੋੜਾ, ਕਈ ਵਾਰੀ ਬਾਰ ਬਾਰ ਆਉਂਦਾ। ਸੋ ਬਜ਼ੁਰਗਾਂ ਵਿੱਚ ਵੀ ਜ਼ਿਆਦਾ ਆ ਤੇ ਬੱਚਿਆਂ ਵਿੱਚ ਛੋਟੀ ਉਮਰ ਚ ਬੜਾ ਹੋ ਜਾਂਦਾ। ਸੋ ਕਾਫੀ ਦੇਰ ਡਾਇਪਰ ਪਹਿਨਣਾ ਪੈਂਦਾ, ਫਿਰ ਬੜੀ ਮੁਸ਼ਕਿਲ ਹੋ ਜਾਂਦੀ ਆ। ਸੋ ਉਹਦੀ ਦਵਾਈ ਜਿਹੜੀ ਆ, ਉਹਦੀ ਮੈਡੀਸਿਨ ਜਿਹੜੀ ਹੋਮਿਓਪੈਥੀ ਬੜੀ ਕਾਰਗਰ ਆ। ਸੋ ਉਹਦਾ ਜੇ ਕਿਸੇ ਵੀ ਏਜ ਚ ਹੋ ਸਕਦਾ, ਐਕਚੁਲੀ ਕੋਈ ਵੱਡੀ ਗੱਲ ਨੀ, ਕਿਸੇ ਵੇਲੇ ਕੋਈ ਸੱਟ ਲੱਗਣ ਨਾਲ, ਐਕਸੀਡੈਂਟ ਹੋਣ ਨਾਲ, ਜੰਗ ਏਜ ਦੇ ਵਿੱਚ ਵੀ ਇਹ ਪ੍ਰੋਬਲਮ ਆ ਜਾਂਦੀ ਆ। ਬੜੇ ਕਾਰਨ ਨੇ ਇਹਦੇ ਬਹੁਤ ਜ਼ਿਆਦਾ ਜਿਹੜੇ ਨੀ ਜਾ ਸਕਦੇ ਥੋੜੇ ਟਾਈਮ ਚ, ਪਰ ਕਿਸੇ ਨੂੰ ਵੀ ਕੋਈ ਬੱਚਾ ਆ, ਵੱਡਾ ਆ, ਬਜ਼ੁਰਗ ਆ, ਜੇ ਤਾਂ ਬਾਰ ਬਾਰ ਯੂਰਿਨ ਆਉਂਦਾ ਹੈ ਤੇ ਉਹਦੀ ਜਿਹੜੀ ਆ ਉਹ ਸਾਨੂੰ ਸਮਰਥ ਕਰ ਸਕਦਾ, ਫਟਾਫਟ ਠੀਕ ਹੋ ਜਾਏਗਾ। ਹਾਂ, ਜਿੱਦਾਂ ਪੂਰੀ ਰਾਤ ਦੇ ਵਿੱਚ 1-2 ਵਾਰ ਉੱਠਣਾ, ਮੈਕਸੀਮਮ 2 ਵਜੇ ਤੱਕ ਉੱਠਣਾ, ਉਹ ਤਾਂ ਚਲੋ ਕਿਸੇ ਹੱਦ ਤੱਕ ਜਾਇਜ਼ ਆ, ਪਰ ਜੇ ਉਸ ਤੋਂ ਵੱਧ ਤੁਹਾਨੂੰ ਬਾਰ ਬਾਰ ਉੱਠਣਾ ਪੈਂਦਾ ਰਾਤ ਨੂੰ, ਉਹਦਾ ਮਤਲਬ ਕਿ ਕੋਈ ਪ੍ਰੋਬਲਮ ਹੈਗੀ ਹੈ ਕਿਡਨੀ ਦੇ ਵਿੱਚ। ਮਤਲਬ ਅਸਲ ਚ ਕਿਡਨੀ ਵਿੱਚ ਨੀ ਹੁੰਦੀ, ਉਸ ਤੋਂ ਪਹਿਲਾਂ ਲਿਵਰ ਦੇ ਵਿੱਚ ਪ੍ਰੋਬਲਮ ਹੁੰਦੀ ਹੈ। ਤੇ ਇਹਦਾ ਮੈਂ ਇੱਕ ਟੈਸਟ ਵੀ ਦੱਸ ਦੇਣਾ ਜਿਹੜਾ ਕਰਾਉਂਦੇ ਆ, ਉਦਾਂ ਤਾਂ ਕਰਾਉਂਦੇ ਜੇ ਪ੍ਰੋਟੀਨ ਕਹਿਣ ਦੇ ਲੀਕ ਹੋ ਰਹੇ ਆ ਯੂਰਿਨ ਦੇ ਵਿੱਚ, ਬਲੱਡ ਆ ਰਿਹਾ ਜਾਂ ਕੋਈ ਪਸ ਹੈ ਲਾਗ ਆ ਰਿਹਾ, ਉਹਦਾ ਉਹ ਇੰਨੇ ਲੰਬੇ ਚੌੜੇ ਚੱਕਰ ਚ ਜਾਣ ਦੀ ਲੋੜ ਨੀ। ਉਸ ਤੋਂ ਇੱਕ ਵਧੀਆ ਟੈਸਟ ਵੀ ਘਰ ਦੇ ਵਿੱਚ ਆਪਣੇ ਰੋਜ਼ ਕਰ ਸਕਦੇ ਹੋ ਆਰਾਮ ਨਾਲ, ਯੂਰਿਨ ਪਾਸ ਕਰਦੇ ਆ ਜੇ ਝੱਗ ਬਣਦੀ ਆ। ਝੱਗ ਬਣਦੀ ਆ ਤੇ ਬਣ ਵੀ ਜਾਂਦੀ, ਚਲੋ ਕੋਈ ਨੀ, ਫਿਰ ਜਲਦੀ ਬਹਿ ਜਾਂਦੀ ਹੈ, ਮਤਲਬ ਕਿ ਜ਼ਿਆਦਾ ਪ੍ਰੋਬਲਮ ਨੀ ਹੈਗੀ। ਪਰ ਜੇ 10-15 ਮਿੰਟ ਤੱਕ ਉਹ ਝੱਗ ਦੇ ਬਬਲ ਜਿਹੜੇ ਆ ਉਹ ਲੈਂਦੇ ਨੀ ਵਾਪਸ, ਤੇ ਇਹਦਾ ਮਤਲਬ ਕਿ ਪ੍ਰੋਟੀਨ ਲੀਕ ਹੋ ਰਹੀ ਆ ਜਾਂ ਕੋਈ ਪਰਸਲ ਵਗੈਰਾ ਜਿਹੜੇ ਆ ਉਹ ਕਿਡਨੀਆਂ ਜਿਹੜੀਆਂ ਉਹ ਲੀਕ ਕਰ ਰਹੀਆਂ ਵਾ। ਤੇ ਪਿੱਛੇ ਉਹਦਾ ਅਸਲ ਚ ਮਤਲਬ ਇਹ ਹੁੰਦਾ ਕਿ ਲਿਵਰ ਜਿਹੜਾ ਵਾ ਉਹ ਚੰਗੀ ਤਰ੍ਹਾਂ ਪ੍ਰੋਟੀਨ ਨੂੰ ਜਾਂ ਕਈ ਚੀਜ਼ਾਂ ਨੂੰ ਡਾਈਜੈਸਟ ਨਹੀਂ ਕਰ ਪਾ ਰਿਹਾ। ਸੋ ਇਹੋ ਜਿਹੀ ਕੋਈ ਵੀ ਪ੍ਰੋਬਲਮ ਕਿਸੇ ਨੂੰ ਹੈਗੀ ਆ, ਇਹਦਾ ਮਤਲਬ ਕਿ ਅੱਗੇ ਜਾ ਕੇ ਪ੍ਰੋਬਲਮ ਵੱਧ ਸਕਦੀ, ਕਿਡਨੀਆਂ ਥੋੜੀਆਂ ਵੀਕ ਹੋ ਸਕਦੀਆਂ, ਖਰਾਬ ਹੋ ਸਕਦੀਆਂ। ਸੋ ਸਾਡੀ ਦਵਾਈ ਨਾਲ ਤੁਹਾਡਾ ਜਿਹੜਾ ਕੋਈ ਵੀ ਇਸ ਤਰ੍ਹਾਂ ਦਾ ਯੂਰਿਨ ਦੀ ਪ੍ਰੋਬਲਮ ਹੈ ਉਹ ਠੀਕ ਹੋ ਜਾਵੇ।
416-522-7770 ਇਹਨਾਂ ਦਾ ਨੰਬਰ ਹੈ, ਇਸ ਨੰਬਰ ਤੁਸੀਂ ਕਾਲ ਕਰਨੀ ਹੈ। ਥੈਂਕ ਯੂ ਸੋ ਮਚ, ਥੈਂਕ ਯੂ, ਸਤਿ
ਸ਼੍ਰੀ
ਅਕਾਲ। ਧੰਨਵਾਦ, ਸੁਖਣੀ ਹੋਮਿਓਪੈਥੀ ਤੋਂ ਡਾਕਟਰ ਲਖਵਿੰਦਰ ਜੀ ਮੇਰੇ ਨਾਲ ਇਸ ਵਿੱਚ ਗੱਲਬਾਤ ਕਰ ਰਹੇ ਸੀਗੇ। ਔਰ ਦੇਸੀ ਚੱਕੀ ਆਟਾ ਜਿਹਦੇ ਬਾਰੇ 'ਚ ਅਸੀਂ ਦੱਸਦੇ ਆ ਰਹੇ ਹਾਂ, ਦੇਸੀ ਚੱਕੀ ਆਟਾ ਇਹ ਤੁਸੀਂ ਖਰੀਦੋ ਔਰ ਮਹੀਨਾ ਭਰ ਇਹਦੀਆਂ ਰੋਟੀਆਂ ਖਾ ਕੇ ਦੇਖੋ। ਔਰ ਜੇ ਪੂਰਾ ਤੁਸੀਂ ਦੇਸੀ ਚੱਕੀ ਆਟਾ ਲੈ ਕੇ ਆਉਂਦੇ ਹੋ ਤਾਂ ਇਹਦੇ 'ਚ ਤੁਹਾਨੂੰ ਥੋੜ੍ਹਾ ਬਹੁਤਾ ਕਣਕ ਦਾ ਆਟਾ ਜਿਹੜਾ ਸ਼ਾਇਦ ਮਿਕਸ ਕਰਨਾ ਪਵੇ, ਕਿਉਂਕਿ ਇਹਦੀ ਰੋਟੀ ਥੋੜ੍ਹੀ ਜਿਹੀ ਕੈੜੀ ਬਣਦੀ ਹੈ, ਟੁੱਟ ਜਾਂਦੀ ਹੈ। ਜਾਂ ਫਿਰ ਤੁਹਾਨੂੰ ਦਾਲ ਸਬਜ਼ੀ ਚਮਚੇ ਨਾਲ ਖਾਣੀ ਪੈਣੀ ਹੈ ਅਤੇ ਰੋਟੀ ਦੀ ਬੁਰਕੀ ਅਲੱਗ ਜਿਹੜੀ ਉਹ ਲੈਣੀ ਪੈਣੀ ਹੈ। ਸੋ ਦੇਸੀ ਚੱਕੀ ਆਟਾ, ਕਿਉਂਕਿ ਇਹਦੇ 'ਚ ਨਾ ਚੌਲ ਹੈ, ਨਾ ਮੱਕੀ ਹੈ, ਨਾ ਕਣਕ ਹੈ, ਬਾਜਰੇ ਅਤੇ ਅਨਾਜ ਦੀਆਂ ਹੋਰ ਬਹੁਤ ਸਾਰੀਆਂ ਕਿਸਮਾਂ ਦੇ ਨਾਲ ਭਰਪੂਰ ਇਹ ਬੜਾ ਪੌਸ਼ਟਿਕ ਤੱਤਾਂ ਦਾ ਤਿਆਰ ਕੀਤਾ ਹੋਇਆ ਆਟਾ। ਸੋ ਤੁਸੀਂ ਇਸਦਾ ਇੱਕ ਮਹੀਨਾ ਖਾ ਕੇ ਦੇਖੋ ਅਤੇ ਤੁਹਾਨੂੰ ਆਪਣੀ ਪਾਚਨ ਪ੍ਰਕਿਰਿਆ ਦੇ ਵਿੱਚ ਖੁਦ ਬਾ ਖੁਦ ਤੁਹਾਨੂੰ ਪਤਾ ਲੱਗ ਜਾਏਗਾ ਕਿ ਕੋਈ ਫਰਕ ਪੈਂਦਾ। ਸੋ ਇਹਨੂੰ ਖਰੀਦਣ ਦੇ ਲਈ, ਇਹਦੇ ਬਾਰੇ 'ਚ ਹੋਰ ਜਾਣਨ ਦੇ ਲਈ ਕਾਲ ਕਰ ਲਵੋ 416-675-4444 416-675-4444। ਅਤੇ ਫਰੈਸ਼ ਮੀਟ ਖਾਣਾ ਚਾਹੁੰਦੇ ਹੋ, ਹੋਲਸੇਲ ਰੇਟ ਦੇ ਉੱਤੇ ਲੈਣਾ ਤਾਂ ਤੁਸੀਂ ਸਕਾਈ ਮੂਨ ਫੂਡਸ ਦੇ ਉੱਤੇ ਪਹੁੰਚਣਾ। ਸਕਾਈ ਮੂਨ ਫੂਡਸ ਦਾ ਨੰਬਰ ਹੈ 905-458-2096 905-458-2096, ਇਹਨਾਂ ਦਾ ਨੰਬਰ ਹੈ। ਸਕਾਈ ਮੂਨ ਫੂਡਸ ਹੋਲਸੇਲ ਦੇ ਰੇਟ ਦੇ ਉੱਤੇ ਤੁਹਾਨੂੰ ਮਿਲੇਗਾ। ਇਹ ਹੈਗਾ 7955 ਟੋਰਬਨ ਰੋਡ ਦੇ ਉੱਤੇ, ਯੂਨਿਟ ਨੰਬਰ 22 ਦੇ ਵਿੱਚ, 7855 ਟੋਰਬਨ ਐਂਡ ਸਟੀਲ ਦੇ ਉੱਤੇ, 7855 ਟੋਰਬਨ ਰੋਡ ਯੂਨਿਟ ਨੰਬਰ 22 ਦੇ ਉੱਤੇ ਸਕਾਈ ਮੂਨ ਫੂਡਸ ਹੋਲਸੇਲ ਦਾ ਮੀਟ ਤੁਹਾਨੂੰ ਇੱਥੋਂ ਮਿਲਦਾ। ਅੰਟਾਰੀਓ ਫਰੈਸ਼ ਗੋਟ, ਲੈਮ ਚੌਪ, ਮੈਰੀਨੇਟਡ ਰਾ ਚਿਕਨ ਵਿੰਗ, ਚਿਕਨ ਟਿੱਕਾ ਬੋਨਲੈਸ, ਮੈਰੀਨੇਟਡ ਰਾ ਚਿਕਨ, ਤੁਹਾਨੂੰ ਸਭ ਕੁਝ ਇੱਥੋਂ ਮਿਲੇਗਾ। ਸੋ ਤੁਸੀਂ ਉਹਦੇ ਲਈ ਕਾਲ ਕਰ ਲੈਣੀ 905-458-2096 905-458-2096 ਦੇ ਉੱਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਲੈਣਾ। ਮੇਰਾ ਨੰਬਰ ਹੈ 416-970-5005 416-970-5005 ਕੋਈ ਪ੍ਰੋਪਰਟੀ ਤੁਸੀਂ ਆਪਣੀ ਵੇਚਣੀ ਚਾਹੁੰਦੇ ਹੋ ਅਤੇ ਹੁਣ ਤੋਂ ਅੱਜ ਤੋਂ ਮੈਂ ਅਤੇ ਜਸਤੂਰ ਦੋਵੇਂ ਅਸੀਂ ਐਕਟਿਵਲੀ ਦੁਬਾਰਾ ਰੀਅਲ ਸਟੇਟ ਦੀ ਮਾਰਕੀਟ ਦੇ ਵਿੱਚ ਆ ਗਏ ਹਾਂ ਅਤੇ ਆਪਣਾ ਕੰਮ ਕਾਰ ਆ ਦੁਬਾਰਾ ਅੱਜ ਤੋਂ ਅਸੀਂ ਸੰਭਾਲ ਰਹੇ ਹਾਂ। ਤੁਸੀਂ ਕੋਈ ਪ੍ਰੋਪਰਟੀ ਵੇਚਣੀ ਚਾਹੁੰਦੇ ਹੋ ਤਾਂ ਜ਼ਰੂਰ ਡੈਫੀਨੇਟਲੀ ਜਸਤੂਰ ਨੂੰ ਕਾਲ ਕਰ ਲਵੋ 647-242-8667 6472428667 ਜਾਂ ਫਿਰ ਮੇਰਾ ਨੰਬਰ ਨੋਟ ਰੱਖੋ 416-970-5005 416-970-5005 ਦੇ ਉੱਤੇ ਤੁਸੀਂ ਮੇਰੇ ਨਾਲ ਵੀ ਸੰਪਰਕ ਕਰ ਸਕਦੇ ਹੋ। ਔਰ ਕੱਲ੍ਹ ਨੂੰ ਜਸਤੂਰ ਕੁਛ ਪ੍ਰੋਪਰਟੀਆਂ ਨੇ ਜਿਹੜੀਆਂ ਅਸੀਂ ਬੀਤੇ ਮਹੀਨੇ ਤੁਹਾਡੇ ਨਾਲ ਸਾਂਝੀਆਂ ਨਹੀਂ ਕਰ ਸਕੇ, ਲੇਕਿਨ ਸਾਂਝੀਆਂ ਕਰਾਂਗੇ। ਅਤੇ ਇਹ ਤੋਂ ਇਲਾਵਾ ਦੱਸੀਏ ਕਿ ਅਗਰ ਸੈੱਲ ਫੋਨ ਦੀ ਵਧੀਆ ਡੀਲ ਲੈਣੀ ਚਾਹੁੰਦੇ ਹੋ ਤਾਂ 379 ਮੇਨ ਸਟਰੀਟ ਨੌਰਥ ਉੱਤੇ ਚੈਟਰ ਮੋਬਾਈਲ ਸਥਿਤ ਹੈ, ਉੱਥੇ ਪਹੁੰਚ ਕੇ ਤੁਸੀਂ ਸੈੱਲ ਫੋਨ ਦੀ ਬੈਸਟ ਡੀਲ ਲੈ ਸਕਦੇ ਹੋ। ਸੋ ਪ੍ਰੋਗਰਾਮ ਦਾ ਹੁਣ ਸਮਾਂ ਲਗਭਗ ਸਮਾਪਤੀ ਵੱਲ ਹੈ ਔਰ ਇਸ ਪ੍ਰੋਗਰਾਮ ਨੂੰ ਤੁਹਾਡੇ ਤੱਕ ਪਹੁੰਚਾਉਣ ਲਈ ਜਸ ਪੁਲਰ ਵੱਲੋਂ ਵੀ ਮਦਦ ਕੀਤੀ ਗਈ 416-732-2611 416-732-2611 ਅਤੇ ਨਾਲ ਦੀ ਨਾਲ ਦੱਸ ਦਈਏ ਕਿ ਆਰ ਹੋਮ ਐਂਡ ਅਪਲਾਇੰਸ 416-551-5553 ਵਧੀਆ ਤੁਸੀਂ ਅਪਲਾਇੰਸਿਸ ਖਰੀਦਣੇ ਚਾਹੁੰਦੇ ਹੋ, ਆਵਰ ਹੋਮ ਐਂਡ ਅਪਲਾਇੰਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਦਿਓ ਆ ਗਿਆ, ਫਿਰ ਮਿਲਣ ਦੀ ਉਮੀਦ ਦੇ ਨਾਲ, ਸਤਿ ਸ੍ਰੀ ਅਕਾਲ।
The views expressed on the preceding program may not necessarily be those of the owner or management of WTOR radio station.
Shah Entertainment ke Nasir Shah lekar aa rahe hain duniya ka maqbool tarin show Khabar Haar aapke apne shehar Brampton mein June 26 sham 5 baje at Canadian Convention Center Brampton mein Khabar Haar Aftab Iqbal apni puri team ke saath aapke apne shehar Brampton mein tickets aur sponsorship ke liye call kijiye 416-526-6800 416-526-6800।
मस्जिद इब्राहिम एक फंड रेजिंग इवेंट का इनेकाद कर रहा है जो जून 18 शाम 6 बजे टोरंटो मैरियट मार्कम में होने जा रहा है। इस फंड रेजिंग में दुनिया के मशहूर गेस्ट स्पीकर शेख आला अल सैयद शिरकत करेंगे। मस्जिद इब्राहिम की तामीर को पूरा करने के लिए $600,000 की जरूरत है। आप सबसे गुजारिश है इस नेक काम में अपना हिस्सा जरूर डालें। मजीद मालूमात के लिए कॉल कीजिए तनवीर सुल्तान 416-566-3830 416-566-3830।
ट्रकिंग वाले वीरो ध्यान नाल सुनो, ट्रक जिद्दां दा भी चलाउंदे हो मैनुअल जां ऑटोमैटिक, क्विक ट्रक ल्यूब चेते आही ना रखियो। ट्रक दी बढ़िया सर्विस लई क्विक ट्रक ल्यूब। लो जी तीजी लोकेशन भी खोलती है, एग्जिट 579 फ्रॉम हाईवे 401 इन नापनी। आहो जी, कोई अपॉइंटमेंट नहीं, ड्राइव थ्रू फैसिलिटी, एग्जिट 579 फ्रॉम हाईवे 401 इन नापनी। क्विक ट्रक ल्यूब द वन स्टॉप शॉप, 519-622-0660 या quicktrucklube.com। QTL, बिकॉज वी केयर।
ओ माया मेहंदी रोका या ब्याह दा होवे मौका, प्रेसिडेंट कन्वेंशन सेंटर।
स्वीट महल वालियां दा बिल्कुल नवा प्रेसिडेंट कन्वेंशन सेंटर, 100 तो लेके 700 तक दी कैपेसिटी ते खाना उही लाजवाब। स्वीट महल वाला प्रेसिडेंट कन्वेंशन सेंटर, कन्वीनिएंटली लोकेटेड इन बॉन। हुणे कॉल करो आते अपनियां पार्टियां बुक कराओ, 416-433-9191, 416-433-9191।
प्रेसिडेंट कन्वेंशन सेंटर।
डाइवोर्स या कस्टडी दी लड़ाई जिंदगी दी सब तो औखी लड़ाई हुंदी है।